ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 13 ਜਨਵਰੀ 1929 ਪੋ ਨਾਨਕ ਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਬੰਗਲੌਰ ਵਿਚ ਖਾਲਿਸਤਾਨ ਹਮਾਇਤੀ ਗ੍ਰਿਫ਼ਤਾਰ। ਦਹਿਸ਼ਤਗਰਦਾਂ ਦਾ ਸਹਿਯੋਗੀ DSP ਜੰਮੂ ਕਸ਼ਮੀਰ ਵਿਚ ਗ੍ਰਿਫ਼ਤਾਰ ਕੀਤਾ। ਸੁਖਬੀਰ ਦੀ ਅਗਵਾਈ ਵਿਚ ਅਮਿਤ ਸ਼ਾਹ ਨੂੰ ਮਿਲਿਆ ਅਕਾਲੀ ਵਫ਼ਦ। ਨਿੱਜੀ ਦਖਲ ਦੇ ਕੇ ਭਾਈ ਰਾਜੋਣਾ ਦੀ ਸਜ਼ਾ ਮਾਫ਼ ਕਰਾਉਣ ਤੇ ਜਲਦ ਰਿਹਾਈ ਯਕੀਨੀ ਬਣਾਉਣ ਦੀ ਅਪੀਲ। ਪਰਮਿੰਦਰ ਢੀਂਡਸਾ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ। 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲਾ। ਅਖੰਡ ਪਾਠ ਨਾਲ ਧਾਰਮਿਕ ਸਮਾਗਮ ਆਰੰਭ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗੁਰਬਾਣੀ ਪ੍ਰਸਾਰਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਚੈਨਲ ਨੂੰ ਦਸਤਾਵੇਜ਼ ਭੇਜਣ ਦੇ ਹੁਕਮ। ਵਿਧਾਇਕ ਹਰਿਮੰਦਰ ਗਿੱਲ ਦੀ ਵਿਵਾਦਿਤ ਵੀਡੀਓ ਵਾਇਰਲ। ਧਾਰਮਿਕ ਗਲਿਆਰਿਆਂ ਵਿਚ ਨਵੀਂ ਚਰਚਾ ਛਿੜੀ। ਵਿਧਾਇਕ ਦੇ ਬਿਆਨ ਨਾਲ ਸਿੱਖੀ ਸਿਧਾਂਤਾਂ ਨੂੰ ਵੱਜੀ ਸੱਟ। ਕਾਂਗਰਸ ਦੇ ਆਗੂ ਅਧੀਰ ਰੰਜਨ ਨੇ ਆਖਿਆ ਫੌਜ ਮੁਖੀ ਗੱਲਾਂ ਘੱਟ ਤੇ ਕੰਮ ਵੱਧ ਕਰਨ। ਸਿਮਰਤੀ ਇਰਾਨੀ ਦਾ ਬਿਆਨ, ਜੇਐਨਯੂ ਬਾਰੇ ਪੁਲਿਸ ਜਾਂਚ ਨਾਲ ਜ਼ਿੰਮੇਵਾਰੀ ਤੈਅ ਹੋਏਗੀ। ਹੁਣ ਖਬਰਾਂ ਦੀ ਵਿਸਥਾਰ। ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਣੇ 200 ਤੋਂ ਜ਼ਿਆਦਾ ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਕੁਝ ਲੋਕਾਂ ਦੀ ਮੰਡਲੀ ਤੇ ਦੇਸ਼ ਦੇ ਸਿੱਖਿਅਕ ਮਾਹੌਲ ਨੂੰ ਖਰਾਬ ਕਰਨ ਦਾ ਦੋਸ਼ ਲਾਇਆ। ਪੱਤਰ ਮੁਤਾਬਕ ਉਨ੍ਹਾਂ ਆਖਿਆ ਕਿ ਅਸੀਂ ਦੇਖਿਆ ਕਿ ਵਿਦਿਆਰਥੀ ਰਾਜਨੀਤੀ ਦੇ ਨਾਮ ਤੇ ਖੱਬੇ ਪੱਖੀ ਏਜੰਡੇ ਨੂੰ ਅੱਗੇ ਵਧਾ ਰਹੇ ਨੇ। ਜੇਐਨਯੂ ਤੇ ਜਾਮੀਆਂ ਤੇ ਏਐਮਯੂ ਤੋਂ ਲੈ ਕੇ ਕਈ ਕੈਂਪਸ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਆਖਿਆ ਕਿ ਕਿਵੇਂ ਦੇਸ਼ ਦਾ ਸਿੱਖਿਆ ਮਾਹੌਲ ਨੂੰ ਖਰਾਬ ਕੀਤਾ ਜਾ ਰਿਹੈ। ਉਨ੍ਹਾਂ ਤਰਕ ਦਿੱਤਾ ਕਿ ਇਸ ਦੇ ਪਿੱਛੇ ਖੱਬੇ ਪੱਖੀ ਪਾਰਟੀਆਂ ਦਾ ਅਕਸ ਦਿਸ ਰਿਹੈ। ਸਿੱਖਿਅਕ ਸੰਸਥਾਵਾਂ ਦੇ ਇਨ੍ਹਾਂ ਵਾਈਸ ਚਾਂਸਲਰਾਂ ਵੱਲੋਂ ਲਿਖੀਆਂ ਗਈਆਂ ਇਹ ਚਿੱਠੀਆਂ ਤੇ ਹੁਣ ਪ੍ਰਧਾਨ ਮੰਤਰੀ ਕੀ ਰੁੱਖ ਅਪਣਾਉਂਦੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਜਿਹੜੇ ਦੇਸ਼ ਵਿਰੋਧੀ ਨਾਅਰੇ ਲਗਾਏਗਾ ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾਏਗਾ। ਹੁਣ ਆਖਿਆ ਕਿ ਜੇਐਨਯੂ ਵਿਚ ਭਾਰਤ ਤੇਰੇ ਟੁਕੜੇ ਟੁਕੜੇ ਹੋਵੇਗੇ ਵਰਗੇ ਨਾਅਰੇ ਲਾਉਣ ਵਾਲੇ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਆਖਿਆ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ਨੂੰ ਭਾਸ਼ਾ ਦੀ ਵੋਟ ਬੈਂਕ ਦੇ ਚੱਕਰ ਵਿਚ ਪਾਕਿਸਤਾਨ ਵਰਗੀ ਭਾਸ਼ਾ ਬੋਲਣ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਲੋਕ ਉਨ੍ਹਾਂ ਦੇ ਨਾਲ ਨਹੀਂ ਜਾਣਗੇ। ਗਾਂਧੀ ਪਰਿਵਾਰ ਤੋਂ SPG ਕਵਰ ਵਾਪਸ ਲੈਣੇ ਅਤੇ VIP ਸੁਰੱਖਿਆ ਵਿਚ ਵਿਆਪਕ ਕਟੌਤੀ ਤੋਂ ਬਾਅਦ ਕੇਂਦਰ ਸਰਕਾਰ ਹੁਣ NSU ਕਮਾਂਡੋ ਨੂੰ ਵੀ ਇਸ ਕੰਮ ਵਿਚ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਕਰ ਚੁੱਕੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ UP ਦੇ ਮੁੱਖ ਮੰਤਰੀ ਆਦਿਤਿਆ ਯੋਗੀ ਨਾਥ ਵੀ ਇਸ ਦੇ ਦਾਇਰੇ ਵਿਚ ਆਉਣਗੇ। ਕਰੀਬ 20 ਸਾਲਾਂ ਬਾਅਦ ਅਜਿਹਾ ਹੋਏਗਾ ਜਦੋਂ ਬਲੈਕ ਕੈਟ ਕਮਾਂਡੋ ਨੂੰ VIP ਸੁਰੱਖਿਆ ਵਿਚੋਂ ਹਟਾਇਆ ਜਾਏਗਾ। ਇਸ ਨਾਲ ਕਰੀਬ 450 NSG ਕਮਾਂਡੋ ਮੁਕਤ ਹੋ ਜਾਣਗੇ। ਇਨ੍ਹਾਂ ਦਾ ਇਸਤੇਮਾਲ ਦੇਸ਼ ਵਿਚ ਬਣੇ ਇਨ੍ਹਾਂ ਦੇ 5 ਟਿਕਾਣਿਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਕੀਤਾ ਜਾਏਗਾ। ਕੇਂਦਰੀ ਅਪਰਾਧ ਸ਼ਾਖਾ ਨੇ ਖਾਲਿਸਤਾਨ ਦੇ ਹਮਾਇਤੀ ਨੂੰ ਗ੍ਰਿਫ਼ਤਾਰ ਕੀਤੈ। ਪੁਲਿਸ ਦਾ ਦਾਅਵਾ ਕਿ ਪੰਜਾਬ ਤੋਂ ਭੱਜ ਕੇ ਇਹ ਮੰਗਲੌਰ ਵਿਚ ਲੁਕਿਆ ਸੀ, ਜਿਸਦਾ ਨਾਂ ਜਰਨੈਲ ਸਿੰਘ ਸਿੱਧੂ ਦਸਿਆ ਜਾ ਰਿਹੈ। ਫਰਵਰੀ 2019 ਵਿਚ ਅੰਦਰੂਨੀ ਸੁਰੱਖਿਆ ਡਿਵੀਜ਼ਨ ਵੱਲੋਂ ਦਰਜ ਕੇਸ ਮਗਰੋਂ ਪੰਜਾਬ ਪੁਲਿਸ ਨੂੰ ਇਹ ਲੋੜੀਂਦਾ ਸੀ। ਉਧਰ ਜੰਮੂ ਕਸ਼ਮੀਰ ਪੁਲਿਸ ਨੇ ਸ੍ਰੀਨਗਰ ਦੇ ਹਵਾਈ ਅੱਡੇ ਤੇ ਰੱਖਿਆ ਟੁਕੜੀ ਵਿਚ ਤਾਇਨਾਤ ਇਕ DSP ਨੂੰ 2 ਵੱਖਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ। ਇਸ ਪੁਲਿਸ ਅਧਿਕਾਰੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਉਸ ਸਮੇਂ ਇਹ 2 ਵੱਖਵਾਦੀਆਂ ਨੂੰ ਆਪਣੀ ਕਾਰ ਰਾਹੀਂ ਕਸ਼ਮੀਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਦਸਿਆ ਕਿ ਮੌਜੂਦਾ ਸਮੇਂ ਸ੍ਰੀਨਗਰ ਹਵਾਈ ਅੱਡੇ ਤੇ ਤਾਇਨਾਤ DSP ਦਵਿੰਦਰ ਸਿੰਘ ਨੂੰ ਨਵੀਦ ਬਾਬੂ ਅਤੇ ਅਲਤਾਫ ਨਾਮ ਦੇ ਵੱਖਵਾਦੀਆਂ ਨਾਲ ਬੀਤੇ ਦਿਨ ਹਿਰਾਸਤ ਵਿਚ ਲਿਆ ਗਿਆ। ਪੁਲਿਸ ਅਧਿਕਾਰੀ ਤੇ ਦੋਸ਼ ਹੈ ਕਿ ਉਹ ਵੱਖਵਾਦੀਆਂ ਨੂੰ ਸ਼ੋਪੀਆਂ ਇਲਾਕੇ ਵਿਚੋਂ ਕਸ਼ਮੀਰ ਘਾਟੀ ਤੋਂ ਬਾਹਰ ਲਿਜਾ ਰਿਹਾ ਸੀ। ਉਨ੍ਹਾਂ ਦੀ ਕਾਰ ਵਿਚੋਂ 2 AK ਰਾਈਫਲਾਂ ਮਿਲੀਆਂ ਨੇ। ਵਿਦੇਸ਼ੀ ਰਾਜਦੂਤ ਦੀ ਫੇਰੀ ਮੌਕੇ ਸੁਰੱਖਿਆ ਕਾਫਲੇ ਵਿਚ ਵੀ ਇਹ DSP ਤਾਇਨਾਤ ਰਿਹਾ ਹੈ। ਭਾਈ ਰਾਜੋਣਾ ਦੇ ਮਾਮਲੇ ਵਿਚ ਸੁਖਬੀਰ ਦੀ ਅਗਵਾਈ ਵਿਚ ਅਮਿਤ ਸ਼ਾਹ ਨੂੰ ਅਕਾਲੀ ਦਲ ਦਾ ਵਫਦ ਮਿਲਿਆ। ਅਮਿਤ ਸ਼ਾਹ ਨੂੰ ਨਿੱਜੀ ਦਖਲ ਦੇ ਕੇ ਭਾਈ ਰਾਜੋਣਾ ਦੀ ਸਜ਼ਾ ਮਾਫ਼ੀ ਕਰਾਉਣ ਤੇ ਜਲਦ ਰਿਹਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਰਵਉੱਚ ਅਦਾਲਤ ਨੇ ਆਖਿਆ ਕਿ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸਾਂ ਵਿਚ ਬਾਲ ਪੀੜਤਾਂ ਤੇ ਗਵਾਹਾਂ ਨੂੰ ਸਹੀ ਢੰਗ ਨਾਲ ਸੁਣਨ ਅਤੇ ਉਨ੍ਹਾਂ ਨਾਲ ਗੱਲਬਾਤ ਲਈ ਸਰਕਾਰੀ ਵਕੀਲ ਲਾਜ਼ਮੀ ਤੌਰ ਤੇ ਸਿਖਲਾਈ ਯਾਫ਼ਤਾ ਹੋਣੇ ਚਾਹੀਦੇ ਨੇ। ਅਦਾਲਤ ਨੇ ਅਜਿਹੇ ਸਰਕਾਰੀ ਵਕੀਲਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਮਜ਼ਬੂਤੀ ਨਾਲ ਬਚਾਅ ਕਰਦਿਆਂ ਆਖਿਆ ਕਿ ਇਸ ਨਾਲ ਪੈਦਾ ਹੋਏ ਵਿਵਾਦ ਨੇ ਕੁੱਲ ਆਲਮ ਨੂੰ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਹਕੀਕਤ ਦਿਖਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਨੂੰ CAA ਦੇ ਨਾਂ ਤੇ ਗੁੰਮਰਾਹ ਕੀਤਾ ਜਾ ਰਿਹੈ, ਜਦਕਿ ਇਸ ਐਕਟ ਦਾ ਅਸਲ ਮੰਤਵ ਕਿਸੇ ਦੀ ਨਾਗਰਿਕਤਾ ਖੋਹਣਾ ਨਹੀਂ ਬਲਕਿ ਦੇਣਾ ਹੈ। ਉਨ੍ਹਾਂ ਮਮਤਾ ਬੈਨਰਜੀ ਸਰਕਾਰ ਨੂੰ ਵੀ ਸਰਕਾਰੀ ਸਕੀਮਾਂ ਨਾ ਲਾਗੂ ਕਰਨ ਤੇ ਭੰਡਿਆ ਤੇ ਆਖਿਆ ਕਿ ਸਰਕਾਰੀ ਸਕੀਮਾਂ ਦਾ ਸਿੱਧਾ ਪੈਸਾ ਖਾਤਿਆਂ ਵਿਚ ਜਾਂਦਾ ਤੇ ਸੂਬਾ ਸਰਕਾਰ ਦੇ ਸਿੰਡੀਕੇਟਾਂ ਨੂੰ ਹੁਣ ਸਰਕਾਰੀ ਸਕੀਮਾਂ ਤੋਂ ਕਥਿਤ ਪੈਸਾ ਖਾਣ ਦਾ ਮੌਕਾ ਨਹੀਂ ਮਿਲਦਾ। ਪ੍ਰਧਾਨ ਮੰਤਰੀ ਨੇ ਕਲਕੱਤਾ ਪੋਰਟ ਟਰੱਸਟ ਦਾ ਨਾਮ ਬਦਲ ਕੇ ਜਨਸੰਘ ਦੇ ਬਾਨੀ ਸ਼ਾਮਾ ਪ੍ਰਸਾਦ ਮੁਖਰਜੀ ਦੇ ਨਾਮ ਤੇ ਰੱਖ ਦਿੱਤਾ ਹੈ। ਉਧਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਵਾਲੇ ਪੋਰਟ ਟਰੱਸਟ ਸਮਾਗਮ ਵਿਚੋਂ ਗੈਰ ਹਾਜ਼ਰ ਰਹੇ। ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਿਸੇ ਹੋਰ ਦੀ ਨਿੱਜੀ ਮਲਕੀਅਤ ਨਹੀਂ। ਉਨ੍ਹਾਂ ਆਖਿਆ ਕਿ ਅਕਾਲੀ ਦਲ ਇਕ ਸੋਚ ਹੈ ਤੇ ਅਸੀਂ ਸੋਚ ਤੇ ਪਹਿਰਾ ਦੇਣ ਵਾਲਿਆਂ ਨੂੰ ਅਕਾਲੀ ਮੰਨਿਆ ਜਾਂਦਾ। ਪਾਰਟੀ ਵਿਚ ਰਹਿਣ ਵਾਲਾ ਹਰ ਕੋਈ ਅਕਾਲੀ ਨਹੀਂ ਕਹਾ ਸਕਦਾ। ਢੀਂਡਸਾ ਨੇ ਆਖਿਆ ਕਿ ਪਰਿਵਾਰ ਨੂੰ ਅਕਾਲੀ ਹੋਣ ਤੇ ਮਾਣ ਹੈ ਪਰ ਮਸਲਿਆਂ ਬਾਰੇ ਸਾਰਿਆਂ ਨੂੰ ਜਾਣੂ ਕਰਾਉਣਗੇ। ਪਰਮਿੰਦਰ ਢੀਂਡਸਾ ਨੇ ਆਖਿਆ ਕਿ ਇਕੋ ਜਿਹੀ ਸੋਚ ਵਾਲੇ ਸਮੁੱਚੇ ਅਕਾਲੀ ਆਗੂ ਨੂੰ ਇਕ ਮੰਚ ਤੇ ਇਕੱਠਿਆਂ ਕੀਤਾ ਜਾਏਗਾ ਤੇ ਇਸ ਬਾਰੇ ਫੈਸਲਾ ਆਉਣ ਵਾਲੇ ਦਿਨਾਂ ਵਿਚ ਲਿਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਹਰਜੀਤ ਕੌਰ ਢੀਂਡਸਾ ਨੇ ਪਤੀ ਤੇ ਪੁੱਤਰ ਨੂੰ ਅਕਾਲੀ ਦਲ ਵਿਚੋਂ ਮੁਅੱਤਲ ਕਰਨ ਦੇ ਸਵਾਲ ਉਠਾਉਂਦੇ ਆਖਿਆ ਕਿ ਇਹ ਕਾਰਵਾਈ ਅਮਲ ਵਿਚ ਲਿਆਉਣ ਵਾਲੇ ਦੱਸਣ ਕਿ ਉਨ੍ਹਾਂ ਦੀ ਪਾਰਟੀ ਨੂੰ ਕੀ ਦੇਣਾ ਤੇ ਕਿਹੜੀ ਕੁਰਬਾਨੀ ਕੀਤੀ ਹੈ। ਬੀਬੀ ਢੀਂਡਸਾ ਨੇ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਲਈ ਯੋਗਦਾਨ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੈ। ਉਨ੍ਹਾਂ ਮੌਜੂਦਾ ਲੀਡਰਸ਼ਿਪ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਚਾਪਲੂਸ ਹਾਵੀ ਹੋ ਚੁੱਕੇ ਆ, ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਆਪਣੇ ਫਾਇਦੇ ਲਈ ਚਾਪਲੂਸੀ ਕਰ ਰਹੇ ਨੇ। ਢੀਂਡਸਾ ਨੇ ਆਖਿਆ ਕਿ ਬਾਦਲਾਂ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਲਈ ਜ਼ਿਲ੍ਹੇ ਵਿਚੋਂ ਮਤੇ ਪਾਸ ਕਰਵਾਏ, ਪਰ ਇਸ ਨਾਲ ਢੀਂਡਸਾ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੱਤਾ ਜਾਂ ਅਹੁਦਿਆਂ ਦੀ ਉਹ ਕੋਈ ਪਰਵਾਹ ਨਹੀਂ ਕਰਦੇ। ਹਰਜੀਤ ਕੌਰ ਢੀਂਡਸਾ ਨੇ ਆਖਿਆ ਕਿ ਸੁਖਦੇਵ ਢੀਂਡਸਾ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ੍ਹਾਂ ਕੱਟੀਆਂ। ਜਦੋਂ ਪਹਿਲੀ ਵਾਰ ਜੇਲ੍ਹ ਗਏ ਸਨ ਤੇ ਬੇਟੇ ਦਾ ਜਨਮ ਵੀ ਨਹੀਂ ਸੀ ਹੋਇਆ, ਦੂਜੀ ਵਾਰ ਜਦੋਂ ਜੇਲ੍ਹ ਗਏ ਤਾਂ ਪਰਮਿੰਦਰ ਸਿਰਫ 2 ਸਾਲ ਦਾ ਸੀ ਤੇ ਤਾਏ ਦੇ ਮੋਢੇ ਬੈਠੇ ਪਿਤਾ ਜੀ ਨੂੰ ਮਿਲਣ ਗਿਆ ਸੀ। ਉਨ੍ਹਾਂ ਆਖਿਆ ਕਿ ਢੀਂਡਸਾ ਨੂੰ ਪੰਥ ਦੇ ਭਲੇ ਲਈ ਲੜੇ ਜਾ ਰਹੇ ਸੰਘਰਸ਼ ਚੋਂ ਲਾਂਭੇ ਕਰਨ ਸਮੇਂ ਦੀ ਹਕੂਮਤ ਨੇ ਕਾਲ ਕੋਠੜੀ ਵਿਚ ਵੀ ਰੱਖਿਆ ਤੇ ਪਰਿਵਾਰ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀ ਵਿਚ ਜਮਹੂਰੀਅਤ ਬਹਾਲ ਕਰਨ ਦਾ ਮਸਲਾ ਚੁੱਕਿਆ ਸੀ ਪਰ ਉਨ੍ਹਾਂ ਦੀ ਗੱਲ ਤੇ ਕੋਈ ਅਸਰ ਨਹੀਂ ਹੋਇਆ ਤੇ ਹੁਣ ਪਾਰਟੀ ਵਿਚੋਂ ਮੁਅੱਤਲ ਕੀਤਾ। ਉਨ੍ਹਾਂ ਆਖਿਆ ਕਿ ਪਹਿਲਾਂ ਬ੍ਰਹਮਪੁਰਾ ਅਜਨਾਲਾ ਸੇਖਵਾਂ ਨੂੰ ਬਾਹਰ ਕੱਢਿਆ। ਉਨ੍ਹਾਂ ਆਖਿਆ ਕਿ ਨੋਟਿਸ ਦਾ ਉਹ ਜਵਾਬ ਤਸੱਲੀ ਨਾਲ ਦੇਣਗੇ। ਵਿਧਾਇਕ ਨੇ ਕਿਹਾ ਕਿ ਡੇਰਾ ਸਰਸਾ ਮੁਖੀ ਨੂੰ ਮਾਫ਼ੀ ਦੇਣ ਦਾ ਢੰਗ ਠੀਕ ਨਹੀਂ ਸੀ। ਪਰਮਿੰਦਰ ਢੀਂਡਸਾ ਨੇ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਿਚ ਰਹਿੰਦਿਆਂ ਹੋਇਆਂ ਅਕਾਲੀ ਦਲ ਨੂੰ ਮਜ਼ਬੂਤ ਅਤੇ ਸੁਧਾਰ ਕਰਨ ਦਾ ਕੰਮ ਕੀਤਾ ਜੋ ਕਿ ਗਿਣਨਯੋਗ ਹੈ। ਹਲਕਾ ਪੱਟੀ ਦੇ ਵਿਧਾਇਕ ਹਰਮੰਦਰ ਸਿੰਘ ਗਿੱਲ ਵੱਲੋਂ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦਾ ਮੂੰਹ ਮੁੜ ਕੇ ਹਰੀਕੇ ਪੱਤਣ ਵੱਲ ਕੀਤੇ ਜਾਣ ਅਤੇ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਨੂੰ ਮੱਛੀ ਖੁਆਉਣ ਵਾਲੇ ਇਤਰਾਜਯੋਗ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ। ਵਿਧਾਇਕ ਗਿੱਲ ਦੇ ਇਸ ਬਿਆਨ ਨਾਲ ਸਿੱਖੀ ਸਿਧਾਂਤਾਂ ਨੂੰ ਸੱਟ ਵੱਜੀ ਅਤੇ ਧਾਰਮਿਕ ਗਲਿਆਰਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਵਿਧਾਇਕ ਗਿੱਲ ਸਾਬਕਾ ਜਹੇਦਰ ਗਿਆਨੀ ਦਲੀਪ ਸਿੰਘ ਦੇ ਪੁੱਤਰ ਹੈ ਜੋ ਦੀਵਾਨਹਾਲ ਗੁਰਦੁਆਰਾ ਮੰਜੀ ਸਾਹਿਬ ਤੋਂ ਗੁਰਬਾਣੀ ਦੀ ਕਥਾ ਕਰਦੇ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਕਿ ਗੁਰਸਿੱਖ ਪਰਿਵਾਰ ਨਾਲ ਸਬੰਧਤ ਹਲਕਾ ਵਿਧਾਇਕ ਨੂੰ ਇਹੋ ਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ ਕਿਉਂਕਿ ਕੋਈ ਆਮ ਆਦਮੀ ਅਜਿਹੀ ਗਲਤੀ ਕਰੇ ਤਾਂ ਗਲਤੀ ਅਣਜਾਣੇ ਹੋ ਸਕਦੀ ਹੈ, ਪਰ ਇੱਕ ਸਿੱਖ ਪਰਿਵਾਰ ਦੇ ਮੈਂਬਰ ਅਤੇ ਜ਼ਿੰਮੇਵਾਰ ਅਹੁਦੇਦਾਰਾਂ ਵੱਲੋਂ ਅਜਿਹਾ ਬਿਆਨ ਦੇਣਾ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ। ਗੁਰਬਾਣੀ ਦੇ ਪ੍ਰਸਾਰਣ ਅਤੇ ਹੁਕਮਨਾਮੇ ਦੇ ਅਧਿਕਾਰਾਂ ਬਾਰੇ ਚੱਲ ਰਹੇ ਵਿਵਾਦ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਾਈਵੇਟ ਚੈਨਲ ਤੇ ਸ਼੍ਰੋਮਣੀ ਕਮੇਟੀ ਨੂੰ ਇਸੇ ਸਬੰਧੀ ਦਸਤਾਵੇਜ਼ ਬਾਰੇ ਵੇਰਵੇ ਭੇਜਣ ਦੇ ਆਦੇਸ਼ ਦਿੱਤੇ ਨੇ। ਸਿੱਖ ਜਥੇਬੰਦੀਆਂ ਵੱਲੋਂ ਨਿੱਜੀ ਚੈਨਲਾਂ ਦੇ ਅਧਿਕਾਰਾਂ ਸਬੰਧੀ ਗਲਤ ਦਾਅਵੇ ਕੀਤੇ ਜਾਣ ਦਾ ਉਨ੍ਹਾਂ ਨੋਟਿਸ ਲਿਆ ਤੇ ਸੁਸਾਇਟੀਆਂ ਵੱਲੋਂ ਆਖਿਆ ਗਿਆ ਕਿ ਕਿਸੇ ਕੋਲ ਗੁਰਬਾਣੀ ਨੂੰ ਵੇਚਣ ਦਾ ਅਧਿਕਾਰ ਨਹੀਂ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਹਰ ਮਨੁੱਖ ਮਾਤਰ ਤੱਕ ਪਹੁੰਚਾਉਣ ਦਾ ਘਰ ਘਰ ਅੰਦਰ ਧਰਮਸਾਲ ਦੇ ਉਪਦੇਸ਼ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੇ ਰੋਕ ਲਾਉਣ ਦੀ ਇਹ ਮੰਦਭਾਗੀ ਕੋਸ਼ਿਸ਼ ਕੀਤੀ ਗਈ ਹੈ ਤੇ ਗੁਰਬਾਣੀ ਵੇਚਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਸੰਗਤ ਨੂੰ ਇਸ ਕਾਰਵਾਈ ਖਿਲਾਫ਼ ਜਾਗਰੂਕ ਕਰਨ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਤ 300 ਸਾਲਾ ਯਾਦਗਾਰੀ ਵਰ੍ਹੇ ਦੌਰਾਨ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਨੇ 40 ਮੁਕਤਿਆਂ ਦੀ ਯਾਦਗਾਰ ਵਸਾਰ ਦਿੱਤੀ ਹੈ। ਉਧਰ ਮੇਲਾ ਮਾਘੀ ਅਖੰਡ ਪਾਠ ਨਾਲ ਧਾਰਮਿਕ ਸਮਾਗਮ ਦੌਰਾਨ ਆਰੰਭ ਹੋ ਗਿਆ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਹੋਵੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਬਿੱਟਾ ਨੂੰ ਇਜਾਜ਼ਤ।
ਤੂੰ ਇਗਨੋਰ ਮਾਰਦੀ ਆਏ ਨਾ ਅਜੇ ਨਾ ਫੜੇ ਫੀਲ ਪਿਆਰ ਦੀ ਆਏ ਨਾ ਅਜੇ ਤੂੰ ਇਗਨੋਰ ਮਾਰਦੀ ਆਏ ਨਾ ਅਜੇ ਤੂੰ ਇਗਨੋਰ ਮਾਰਦੀ ਆਏ ਨਾ ਅਜੇ ਨਾ ਫੜੇ ਫੀਲ ਪਿਆਰ ਦੀ ਲਿਖ ਕੇ ਲੈ ਲੈਣੀ ਚੈਨ ਖੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਜ਼ਰੂਰ ਤੂੰ ਰਫਤਾ ਰਫਤਾ कर देनगियां गल्लां तेनू मेरियां मारेगी रिपीट नी तू मुंडे पिछे गड़ी मुंडे पिछे गड़ी हैंग कर देनगियां गल्लां तेनू मेरियां मारेगी रिपीट नी तू मुंडे पिछे गड़ी कर कर मिस मैनू रोएगी जरूर तू रफ्ता रफ्ता मेरी होएगी जरूर तू रफ्ता रफ्ता मेरी होएगी जरूर तू फुल बेस विच वजू तेरी हार्ट बीट नी चिट्टे चिट्टे विन तेनु दिखु सिंह जीतनी फुल बेस विच वजू तेरी हार्ट बीटनी चिट्टे चिट्टे विन तेनु दिखु सिंह जीतनी नाम उदरीन चुपर होएगी जरूर तू रफ्ता रफ्ता मेरी होएगी जरूर तू रफ्ता रफ्ता मेरी होएगी जरूर तू रफ्ता रफ्ता मेरी होएगी
इस दुनिया विच तीन तरह के लोग मिलते हैं आम लोग ज्ञानी जां विद्वान अते महान लोग ज्ञान अते महानता विरासत विच नहीं मिलते तुसी जिस तरह के मर्जी खानदान विच पैदा हुए हो तुसी ज्ञान प्राप्त करके विद्वान भी बन सकते हो अते महान भी बन सकते हो ज्ञान प्राप्त करन दे तीन रस्ते हैं पहला राह है साडे ज्ञान इंद्रे असी वेख के सुन के सुंघ के जुबान नाल चख के अते अपनी चमड़ी नाल शो के वख वख चीजां दा ज्ञान हासिल करदे हां इस तरह प्राप्त कीता ज्ञान साडा बहुत ही निजी ज्ञान हुंदा है इन्ना निजी के हो सकदा है जिहड़ी चीज तुहानू पसंद है ओ चीज तुहाडे घर दे बाकी जीआं नू बिल्कुल पसंद ना होवे हर घर विच नित होण वाले झगड़ियां दा कारण साडा एहो निजी ज्ञान ही है ज्ञान दा दूसरा राह है महान लोकां द्वारा कहियां गईयां गल्लां जिन्ने ज्यादा महान लोकां दे विचार सुन लोगे उन्हां द्वारा रचे ग्रंथ पढ़ लोगे उन्ने ही वड्डे तुसी ज्ञानी हो जाओगे पर याद रखो बेगाने ज्ञान दियां पंडां चुक के तुसी महाज्ञानी तां हो सकदे हो पर महापुरुष कदे नहीं हो सकते सारी दुनिया विच धर्म दे नाम ते होण वाले झगड़ियां दा कारण एह ज्ञान दियां पंडां ही हन गुरु नानक महात्मा बुद्ध गैलीलियो एडिसन अते आइनस्टाइन वर्गे उन्हां लोकां नूं असीं महान लोक कहिंदे हां जो इस दुनिया नूं कोई नवां राह विखाउंदे हन महान लोक अपने ज्ञान इंद्रियां द्वारा प्राप्त कीते ज्ञान दे मोहताज नहीं हुंदे ना ही ओ बेगाने ज्ञान दे मोहताज हुंदे हन ओ केवल अपने मन अंदर वजन वाले रब दे रेडियो नु सुनदे हन उस उत्ते प्रसारित होण वाली धुर की बाणी नु सुनदे हन रब दा रेडियो हर व्यक्ति वास्ते एक स्टेशन वजा रहा है असी दूसरे लोकां लई वजन वाले स्टेशन सुनन विच इन्ने व्यस्त हाँ कि अपने लई वज रहा स्टेशन सुनन दा साडे कोल समा ही नहीं है आओ अपनी इस व्यस्त जिंदगी विचों 10 मिनट अपने वास्ते भी कढ़िए शांत हो के बैठिए अपने मन अंदर वजन वाले उस रब दे रेडियो नू सुनिए विचार अते आवाज सरबजीत सिंह
इश्क दा रोग हड्डां विच रचदा अंग अंग दे विच पाव बड़ मचदा एदी पीड़ अवलिया से जिस तन लगे जुदा
ਦੁਨੀਆਂ ਚ 250 ਤੋਂ ਵੱਧ ਦੇਸ਼ ਨੇ। ਹਰ ਦੇਸ਼ ਚ ਪੰਜਾਬੀ ਵਸਦੇ ਨੇ। ਹਰ ਖਵਾਇਸ਼ ਆਪਣੇ ਗੀਤਾਂ ਨਾਲ ਪੂਰੀ ਹੁੰਦੀ ਹੈ। ਆਪਣੇ ਗੀਤ, ਆਪਣੀ ਗੱਲ, ਆਪਣੀ ਸਾਥ। ਤਾਂ ਦੇਰ ਕਾਦੀ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਹਰਮਨ ਸਟੂਡੀਓ। ਤਾਇਆ ਬਿਸ਼ਨ ਸਿੰਘ, ਮਨਦੀਪ ਢਿੱਲੋਂ ਅਤੇ ਟੀਟੂ ਸੰਘ ਕਰੋ ਆਪਣੀਆਂ ਫਰਮਾਇਸ਼ਾਂ ਪੂਰੀਆਂ, ਕਰੋ ਦਿਲ ਦੀਆਂ ਗੱਲਾਂ, ਚਾਹੇ ਹੋਵੋ ਘਰ ਚਾਹੇ ਹੋਵੋ ਸਫ਼ਰ ਚ। ਸੋਮਵਾਰ ਤੋਂ ਸ਼ਨਿਚਰਵਾਰ ਦੁੱਗਣਾ ਮਿਊਜ਼ਿਕ, ਦੁੱਗਣੀ ਮਸਤੀ, ਦੁੱਗਣੀਆਂ ਗੱਲਾਂ, ਦੁੱਗਣਾ ਮਨੋਰੰਜਨ, ਕੁੱਲ ਮਿਲਾ ਕੇ ਉਮੀਦ ਤੋਂ ਦੁੱਗਣਾ। ਆਪਣੀ ਫਰਮਾਇਸ਼ ਦਾ ਗੀਤ ਸੁਣਨ ਲਈ ਭੇਜੋ ਰਿਕੁਐਸਟ harmanradio.com ਤੇ।
ਪਰਦੇਸ ਹੋਵੇ ਉਹ ਬਾਣੀ ਛੱਡਦਾ, ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ, ਚੋਰਾ ਕਾ ਤੂੰ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ, ਜਿੱਥੇ ਮਾਲਕ ਰੱਖ
ਆਪਣੀ ਸਮਰੱਥਾ ਨਾਲੋਂ ਵਧੇਰੇ ਦੇਣਾ ਮਿਹਰਬਾਨੀ ਹੁੰਦੀ ਹੈ, ਪਰ ਆਪਣੀ ਲੋੜ ਨਾਲੋਂ ਘੱਟ ਲੈਣਾ ਨਿਮਰਤਾ ਖਵਾਉਂਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
प्रोग्राम हरमन स्टूडियो सुनते रहो हरमन रेडियो ऑस्ट्रेलिया। दिल पंजाबी, जज्बा पंजाबी।
शब्दां अते आवाज दा बहुत गहरा संबंध है। जदों अखरां नूं आवाज दे खंभ लगदे ने तां ए परवाज बन उडारी भरदे ने। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਜੋ ਤਾਜੀ ਆ ਗਿਆ ਬੱਚੇ, ਆ ਗਿਆ ਪੁੱਤਰਾ, ਲੋਹੜੀ ਦੀਆਂ ਦੁਆਵਾਂ ਪਿਆਰ ਮੁਹੱਬਤ ਲੈ ਕੇ ਆ ਗਏ ਤੇਰਾ ਤਾਇਆ ਪੁੱਤੋਂ।
ਆਜੋ ਤਾਇਆ ਜੀ, ਤੁਹਾਨੂੰ ਡੀਕਨ ਦਿਆ ਸੀ।
ਚਲੋ ਡੀਕਣਾ ਹੈ ਹੀ ਆ ਪੁੱਤੋਂ, ਲੋਹੜੀ ਦੀਆਂ ਪਹਿਲਾਂ ਦੇ ਜਿੰਨੇ ਵੀ ਆਪਣੇ ਸਰੋਤੇ ਆ, ਚਾਹੇ ਉਹ ਅਮਰੀਕਾ, ਕੈਨੇਡਾ, ਹੰਗਰੀ, ਫੰਗਰੀ, ਪੋਲੈਂਡ, ਹਾਲੈਂਡ, ਨੀਦਰਲੈਂਡ, ਸਵਿਟਜ਼ਰਲੈਂਡ, ਸਾਰੇ ਹੀ ਮੁਲਖਾਂ ਤੋਂ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚਲੋ ਹੈ ਹੀ ਆ, ਸਾਰਿਆਂ ਨੂੰ ਸਾਡੇ ਵੱਲੋਂ ਲੋਹੜੀ ਦੀਆਂ ਲੱਖ ਲੱਖ ਦੇ ਨਹੀਂ ਕਰੋੜ ਕਰੋੜ ਮੁਬਾਰਕਾਂ ਹੋਣ
ਜੀ। ਤਾਇਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਲੋਹੜੀ ਦੀਆਂ। ਇਹ ਲੋਹੜੀ ਦਾ ਵਰਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਇਹ ਹੀ ਆਪਾਂ ਦੁਬਾਰਾ ਦੁਆਵਾਂ ਕਰਦੇ ਆ ਪਿਆਰ ਮੁਹੱਬਤਾਂ ਦੇ ਨਾਲ ਕਿ ਪ੍ਰਮਾਤਮਾ ਇਸ ਲੋਹੜੀ ਦੇ ਤਿਉਹਾਰ ਦੇ ਉੱਤੇ ਸਭ ਨੂੰ ਖੁਸ਼ੀਆਂ ਦੇਵੇ।
ਆਹ ਤੇ ਲੋਹੜੀ ਦੇ ਪੁੱਤ ਤੈਨੂੰ ਪਤਾ ਹੀ ਆ, ਤੇ ਮਲਕੀਤ ਆ ਲੋਹੜੀ ਦੇ ਉੱਤੇ ਪੁੱਤ ਸਹਿਟੈਕ ਚੰਗਾ ਯਾ ਗੀਤ ਆ।
ਗੀਤ ਵੀ ਤਾਇਆ ਜੀ ਸਿੱਟਣੇ ਆ ਤੇ ਸਰੋਤਿਆਂ ਦੀਆਂ ਆਪਾਂ ਦੁਆਵਾਂ ਵੀ ਲੈਣੀਆਂ ਨੇ। ਪਿਆਰੇ ਸਰੋਤੇ, ਤੁਸੀਂ ਵੀ ਆਪਣੇ ਪਿਆਰਿਆਂ ਨੂੰ ਫਰਮਾਇਸ਼ਾਂ ਭੇਜਣ ਦੇ ਲਈ ਜਾਂ ਕੋਈ ਗੀਤ ਭੇਜਣ ਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਤੁਸੀਂ ਉਹ ਭੇਜ ਸਕਦੇ ਹੋ। ਲਓ ਜੀ ਸੁਣਦੇ ਆ ਪ੍ਰੋਗਰਾਮ ਦਾ ਇਹ ਖੂਬਸੂਰਤ ਗੀਤ ਲੋਹੜੀ ਸਪੈਸ਼ਲ ਪ੍ਰੋਗਰਾਮ ਲਈ।
ਆਉਂਦੀਆਂ ਨੇ ਲੋਹੜੀਆਂ ਮਨਾਉਂਦੀਆਂ ਨੇ ਜੋੜੀਆਂ, ਭੈਣਾਂ ਪਈਆਂ ਗਾਉਂਦੀਆਂ ਭਰਾਵਾਂ ਦੀਆਂ ਘੋੜੀਆਂ, ਜੋੜੀਆਂ ਦੇ ਸ਼ਗਨ ਮਨਾ।
ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਇਹ ਭੈਣ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤਾਂ ਪਿਆਰਾਂ ਦੀ ਲੋਹੜੀ, ਲਾਡ ਮਲਾਰਾਂ ਦੀ ਲੋਹੜੀ, ਮੁਹੱਬਤਾਂ ਪਿਆਰਾਂ ਦੀ ਲੋਹੜੀ, ਇਹ ਲੋਹੜੀ ਸੇਕਣ ਦੇ ਸਾਨੂੰ, ਨਜ਼ਰ ਪਰ ਵੇਖਣ ਦੇ ਸਾਨੂੰ, ਇਹ ਲੋਹੜੀ ਸੇਕਣ ਦੇ ਸਾਨੂੰ, ਨਜ਼ਰ ਪਰ ਵੇਖਣ ਦੇ ਸਾਨੂੰ, ਵਿੱਚ ਜੋੜੀਆਂ ਨੇ ਥੋੜੀਆਂ ਜੋੜੀ ਦਿੱਤੀ ਰੱਬ ਨੇ ਬਣਾ ਰੱਬ ਦੇ ਸਬਬ ਨਾਲ ਹੋਇਆ ਸਾਡਾ ਮੇਲੇ
ਲਿਖਦੀਆਂ ਲਿਖੀਆਂ ਮੁਕਦਰਾਂ ਦਾ ਮੇਲੇ ਲਿਖਦੀਆਂ ਲਿਖੀਆਂ ਮੁਕਦਰਾਂ ਦਾ ਮੇਲੇ
ਆਓ ਅੱਜ ਦਿਲਾਂ ਦੀਆਂ ਦੂਰੀਆਂ ਮਿਟਾ ਲਈਏ ਆਓ ਅੱਜ ਦਿਲਾਂ ਦੀਆਂ ਦੂਰੀਆਂ ਮਿਟਾ ਲਈਏ ਲੋਹੜੀ ਵਾਲੀ ਰਾਤ ਅੱਜ ਖੁਸ਼ੀਆਂ ਮਨਾ ਲਈਏ ਲੋਹੜੀ ਵਾਲੀ ਰਾਤ ਅੱਜ ਖੁਸ਼ੀਆਂ ਮਨਾ ਲਈਏ ਗਲੀਏ ਗੁਲਾਬ ਦੀਏ ਕੁੜੀਏ ਪੰਜਾਬ ਦੀਏ ਗਲੀਏ ਗੁਲਾਬ ਦੀਏ ਕੁੜੀਏ ਪੰਜਾਬ ਦੀਏ ਅੱਜ ਸਾਨੂੰ ਨੱਚ ਕੇ ਵਿਖਾ
ਖੁਸ਼ੀਆਂ ਦੀ ਖਾਓ ਰੇੜੀ ਆਏ ਲੋਹੜੀ 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 ਤੇ ਕਟੇ ਦੀ ਪੂਛ ਮਰੋੜੀ ਤੇ ਕਟਾ ਨਹੀਂ ਤੁਹਾਡਾ ਟਕਰਦਾ ਆਹੇ ਲਿਆਓ ਬੜੋਲਾ ਹਗਰ ਦਾ ਹੈ ਹਗਰ ਤੁਹਾਡੀ ਕੋੜੀ ਤੇ ਲਿਆਓ ਆਹੇ ਗੁੜ ਦੀ ਰੋੜੀ ਇਹ ਗੁੜ ਤੁਹਾਡਾ ਚਿੱਟਾ ਤੇ ਕੱਢ ਰੁਪਈਆ ਚਿੱਟਾ ਗੁੜ ਤੁਹਾਡਾ ਮਿੱਠਾ ਤੇ ਕੱਢ ਰੁਪਈਆ ਚਿੱਟਾ ਚਿੱਟੇ ਵਿੱਚ ਮੋਹਰੀ ਤੇ ਕੱਢ ਰੁਪਈਆ ਚਿੱਟੇ ਦੀ ਹੋ ਗਈ ਚੋਰੀ
ਚਿੱਟੇ ਦੀ ਹੋ ਗਈ
ਉਹ ਚਿੱਟੇ ਗੁੜ ਦੀ ਹੋ ਗਈ ਚੋਰੀ ਚਿੱਟੇ ਦੀ ਵੀ ਹੋਈ ਜਾਣੀ ਹੁਣ ਚਿੱਟੇ ਦੀ ਸਫਲਾਈ ਵਾਲੀ ਆਮ ਦੁਨੀਆ ਨੂੰ ਚਿੱਟੀਆਂ ਚੀਜ਼ਾਂ ਤੋਂ ਊ ਹੀ ਰੱਬ ਵੀ ਜਾਵੇ ਨਾ ਦੀ ਚਿੱਟੀ ਖਾਂਡੀ ਚੰਗੀ ਨਾ ਚਿੱਟਾ ਹੀ ਚੰਗਾ ਨਾ ਚਿੱਟਾ ਮਜਦਾ ਹੀ ਚੰਗਾ ਚਿੱਟੀ ਚੀਜ਼ ਉਹ ਮਾਰੀ ਆ
ਚਿੱਟਾ ਤਾਂ ਦੁੱਧ ਤੇ ਚੰਗਾ
ਉਹ ਦੁੱਧ ਮੱਝ ਦਾ ਵੀ ਚਿੱਟਾ ਜਿੱਡਾ ਹੀ ਹੁੰਦਾ ਨਿਹਟੀ ਪਾਉਂਦਾ ਗਾਂ ਦਾ ਦੁੱਧ ਜਿਹੜਾ ਉਹ ਬੜਾ ਉਤੋਂ ਮੰਨਿਆ ਗਿਆ
ਜੀ 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 ਇਹ ਤਾਂ ਤਾਜੀ ਤੁਹਾਡੀ ਗੱਲ ਸਹੀ ਆ ਲਓ ਜੀ ਲੋਹੜੀ ਦੇ ਖਾਸ ਤਿਉਹਾਰ ਤੇ ਤੁਸੀਂ ਵੀ ਸੈਲੀਬ੍ਰੇਟ ਕਰ ਸਕਦੇ ਹੋ ਜੀ ਲੋਹੜੀ ਦੀਆਂ ਮੁਬਾਰਕਾਂ ਅਮਰਜੀਤ ਸਿੰਘ ਸੋਤਾ ਸਾਹਿਬ ਵੂਲ ਗੁਲਗਾ ਤੋਂ ਸਾਨੂੰ ਦਿੰਦੇ ਪਏ ਨੇ
ਅੱਬਲੇ ਅੱਬਲਾ ਬਲਾ ਵੂਲ ਗੁਲਗਾ ਲਿਓ ਤੁਹਾਨੂੰ ਸਾਡੇ ਨਾਲ ਵੀ ਜਾ ਰਹੀਆਂ ਆ ਕੀ ਲਿਖਿਆ ਹਾਸ਼ੇ ਨੂੰ ਹੈ ਪੱਪੇ ਨੂੰ ਵੀ ਹੈਪੀ ਲੋਹੜੀ ਹੈਪੀ ਲੋਹੜੀ ਵਾਹ 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 ਵਾਹਿਗੁਰੂ ਜੀ ਲੋਹੜੀ ਦਾ ਤਿਉਹਾਰ ਸਭ ਦੇ ਲਈ ਸੁੱਖਾਂ ਭਰਿਆ ਲੈ ਕੇ ਆਣਾ ਜੀ ਤੇ ਸਭ ਦੇ ਘਰਾਂ ਚ ਖੁਸ਼ੀਆਂ ਬਣਨਾ ਜੀ ਵਾਹ 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 ਇਹ ਦੁਆਵਾਂ ਅਸੀਂ ਦੇਣਾ ਚਾਹੁੰਦੇ ਹਾਂ ਵੀ ਮਹਾਰਾਜ ਇਸ ਲੋਹੜੀ ਦੇ ਤਿਉਹਾਰ ਤੇ ਸਭਨਾਂ ਨੂੰ ਖੁਸ਼ੀਆਂ ਦਈ ਖੇੜੇ ਦਈ ਹਾਸੇ ਦਈ ਪਿਆਰ ਦਈ ਮੁਹਬਤਾਂ ਦਈ ਕਦੇ ਵੀ ਕਿਸੇ ਨੂੰ ਨਫ਼ਰਤ ਨਾ ਦਈ ਕਦੇ ਵੀ ਕਿਸੇ ਨੂੰ ਦੁੱਖ ਨਾ ਦਈ ਭਾਵੇਂ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵਿਚਾਰਾ ਸਭ ਦੁਖੀ ਆ ਪਰ ਮਹਾਰਾਜ ਸੁੱਖ ਦੀ ਲੋਹੜੀ ਲਿਆਵੇ ਲੋਹੜੀ ਸੁੱਖ ਦੀ ਚੰਗੀ ਲੱਗਦੀ ਬਾਲੀ ਜਦੋਂ ਕੋਈ ਸਮੱਸਿਆ ਹੁੰਦੀ ਨਾ ਪਿੰਡ ਚ ਘਰ ਚ ਮੁਲਖ ਚ ਚੰਗੀ ਨੀ ਲੱਗਦੀ ਇਹਦੇ ਇਸ ਲੋਹੜੀ ਲੋਹੜੀ ਕੀ ਆ ਇੱਛਾ ਰਾਵੇ ਦਲਿੱਦਰ ਜਾਵੇ ਦਲਿੱਦਰ ਦੀ ਜੜ ਚੁੱਲ੍ਹੇ ਪਾਵੇ ਇੱਛਾ ਰਹਿੰਦਾ ਤੇ ਦਲਿੱਦਰ ਘਰੋਂ ਨਿਕਲਦਾ ਦਲਿੱਦਰ ਦਲਿੱਦਰ ਯਾਨੀ ਆ ਜਿਹੜਾ ਬੈਠਾ ਇੱਕ ਦਿਲ ਜ਼ਰੂਰ ਨੀ ਆਇਆ ਉਹ ਕਿਸੇ ਗਿਆ ਉਹ ਤਾਂ ਆਇਆ ਜੀ ਪਤਾ ਨੀ ਹਲੇ ਤੇ ਆਇਆ ਨੀ ਮੈਨੂੰ ਤੇ ਕਦੋਂ ਦਾ ਤੁਰਿਆ ਤਾਂ ਮੈਂ ਪਹੁੰਚ ਜਾਣਾ ਤੇਰੇ ਟਾਈਮ ਦੇ ਪਤਾ ਨੀ ਰਾਜ ਕਿਸੇ ਰਹਿ ਰੁਕ ਗਿਆ ਉਹ ਪਤਾ ਉਹਦਾ ਕੋਈ ਨੀ ਆਮ ਹੈ ਹੀ ਕਹਿੰਦਾ ਜੀ ਤਾਂ ਜੀ ਤੁਸੀਂ ਕਿਹਾ ਈਸ਼ਰ ਆਏ ਦਲਿੱਦਰ ਜਾਏ ਵੀ ਤੰਦਰੁਸਤੀ ਆਵੇ ਤੇ ਜਿਹੜੀ ਬਿਮਾਰੀਆਂ ਉਹ ਜਾਣ ਬਿਮਾਰੀਆਂ ਤੰਦਰੁਸਤੀ ਲਈ ਸਾਨੂੰ ਐਕਸਰਸਾਈਜ਼ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਵੈਸੇ ਵੀ ਜੇ ਕੋਈ ਨਿੱਕੀ ਮੋਟੀ ਢਿੱਲ ਮੱਠ ਹੁੰਦੀ ਆ ਤੇ ਬਹੁਤ ਸਾਰੇ ਇਲਾਜ ਨੇ ਉਹਨਾਂ ਇਲਾਜਾਂ ਦੇ ਵਿੱਚ ਹੋਮਿਓਪੈਥੀ ਇਲਾਜ ਸਭ ਤੋਂ ਬਿਹਤਰ ਮੰਨਿਆ ਗਿਆ ਹਾਂ ਹੋਮਿਓਪੈਥੀ ਉਹ ਮਿਠਾਈਆਂ ਗੋਲੀਆਂ ਜੀ 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 ਤੇ ਤਾਂ ਜੀ ਅੱਜ ਸਿਹਤ ਨੂੰ ਧਿਆਨ ਰੱਖਦੇ ਹੀ ਆਪਾਂ ਗੱਲਬਾਤ ਅੱਜ ਥੋੜੀ ਜੀ ਸਿਹਤ ਨੂੰ ਲੈ ਕੇ ਵੀ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਡਾਕਟਰ ਵਿਕਾਸ ਗੁਪਤਾ ਸਾਹਿਬ ਅੱਜ ਸਾਡੇ ਨਾਲ ਸ਼ੋਅ ਦੇ ਵਿੱਚ ਹੋਣਗੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ 3 ਵਜੇ ਤੇ ਭਾਰਤੀ ਸਮੇਂ ਮੁਤਾਬਕ 9:30 ਵਜੇ ਮਲੇਰਕੋਟਲਾ ਪੰਜਾਬ ਤੋਂ ਖਾਸ ਤੌਰ ਤੇ ਸੇਵਾਵਾਂ ਦੇ ਰਹੇ ਨੇ ਤੇ ਉਹ ਜਿੰਨੇ ਵੀ ਸਮੱਸਿਆਵਾਂ ਸਿਹਤ ਨੂੰ ਲੈ ਕੇ ਖਾਸ ਤੌਰ ਤੇ ਕਣਕ ਦੀ ਐਲਰਜੀ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਆ ਉਹਦਾ ਪੱਕਾ ਇਲਾਜ ਕਰਦੇ ਨੇ ਹੋਰ ਵੀ ਬਹੁਤ ਸਾਰੀਆਂ ਐਲਰਜੀਜ਼ ਨੇ ਜਿਹੜੀਆਂ ਉਹਨਾਂ ਦਾ ਇਲਾਜ ਕਰਦੇ ਨੇ ਅੱਜ ਉਹਨਾਂ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਹੋਣਗੇ ਮਲੇਰਕੋਟਲਾ ਤੋਂ ਖਾਸ ਤੌਰ ਤੇ ਵਿਕਾਸ ਗੁਪਤਾ ਡਾਕਟਰ ਵਿਕਾਸ ਗੁਪਤਾ ਹੋਮਿਓਪੈਥੀ ਮਾਹਰ ਤੇ ਨਹੀਂ ਉਹਨਾਂ ਨਾਲ ਆਪਾਂ ਹੁਣ ਗੱਲ ਕਰਨੀ ਆ ਜਿੰਨੀਆਂ ਕਿਹੜਾ ਮੈਨੂੰ ਸਮੱਸਿਆ ਉਨੀਆਂ ਹੈ ਕਿ ਤਾਂ ਜੀ ਤੁਹਾਨੂੰ ਵੀ ਕਰਾਵਾਂਗੇ ਜ਼ਰੂਰ ਗੱਲਾਂ ਬਾਤਾਂ ਤੁਸੀਂ ਜੀ ਆਇਆਂ ਨੂੰ ਕਹਿ ਦਿਓ ਬਾਅਦ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਇਹ ਗੀਤ ਸੰਗੀਤ ਦਾ ਜਿਹੜਾ ਉਹ ਸਿਲਸਿਲਾ ਜਾਰੀ ਰੱਖਣਾ ਖਾਸ ਤੌਰ ਤੇ ਲੋਹੜੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਲੋਹੜੀ ਦੇ ਖਾਸ ਤਿਉਹਾਰ ਦੇ ਉੱਤੇ ਤੁਹਾਨੂੰ ਅੱਜ ਪਿਆਰੇ ਦੋਸਤੋ ਸੁਣਾਵਾਂਗੇ ਲੋਹੜੀ ਦੇ ਬਹੁਤ ਬਿਹਤਰੀਨ ਗੀਤ ਲਤਾ ਮੰਗੇਸ਼ਕਰ ਤੇ ਉਦਨ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ ਜਿਹੜਾ ਇਹ ਖਾਸ ਲੋਹੜੀ ਤੇ ਤੁਹਾਡੇ ਲਈ
ਜਾਨ ਜਾਵਾਂ ਤੋ ਹਰ ਬਾਤ ਮਾਨ ਜਾਵਾਂ ਤੇਰੀ ਸੋਹਣੀਏ ਓਏ 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 ਤੇਰੇ ਕੁਰਬਾਨ ਜਾਵਾਂ ਤੇਰੀ ਮਰਜ਼ੀ ਜਾਨ ਜਾਵਾਂ ਤੋ ਹਰ ਬਾਤ ਮਾਨ ਜਾਵਾਂ ਤੇਰੀ ਸੋਹਣੀਏ ਓਏ 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 ਤੇਰੇ ਕੁਰਬਾਨ ਜਾਵਾਂ
ਤੈਨੂੰ ਮੈਂ ਜਾਣ ਲਿਆ ये तेरी ध्यान रखांगा आज पी लूं बूंद कल से मैं न चखांगा हाँ जो अब शाम होगी तो सीधे घर जाएंगे हाँ 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 तेरे कुर्बान जामा तेरे कुर्बान जामा होगी ऐसी नादानी अब तो होंगे दो ही पत्ते राजा और रानी मैं लिख लूंगा यानी अब जो तुम मगाओ वो ही लाऊंगा सुधरते सुधरते ही सुधर जाएंगे हाँ 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 तेरे कुर्बान जामा तेरे कुर्बान जामा जन्म हूँ तेरा ही जोगी तू मेरी थी तू मेरी है तू मेरी होगी हाँ तुम्हारे बिना ये किधर जाए
ਕਿਆ ਬਾਤ ਹੈ ਜੀ, ਲੋਹੜੀ ਦਾ ਇਹ ਖੂਬਸੂਰਤ ਗੀਤ ਲੋਹੜੀ ਦੇ ਇਸ ਖੂਬਸੂਰਤ ਤਿਉਹਾਰ ਦੇ ਨਾਲ ਹੋਰ ਚੰਨ ਚੰਨ ਲਾਉਂਦਾ ਹੋਇਆ ਜੀ। ਅੱਗੇ ਜਤਿੰਦਰ ਸਿੰਘ ਭੰਗੂ ਸਾਹਿਬ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਨੇ। ਆ ਲੋਹੜੀ ਦੀਆਂ ਮੁਬਾਰਕਾਂ ਭੰਗੂ ਸਾਹਿਬ। ਉਸ ਤੋਂ ਪਹਿਲਾਂ ਤਾਂ ਜੀ ਇੱਕ ਗੀਤ ਦੀ ਫਰਮਾਇਸ਼ ਵੀ ਅਮਰਜੀਤ ਸਿੰਘ ਸੋਤਾ ਸਾਹਿਬ ਨੇ ਕੀਤੀ ਹੈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ ਸੋਤਾ ਸਾਹਿਬ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਇਆ ਨੂੰ ਜੈ ਜੈਕਾਰ, ਜਦੋਂ ਜੀ ਹਾਲ ਆਇਓ। ਸਿਹਤ ਨੀ ਠੀਕ ਤਾ ਜੀ, ਓਰੇ ਜਾ ਫਸਿਆ ਉਹਦਾ ਟੈਨਸ਼ਨ ਲਓ। ਆਪਾਂ ਡਾਕਟਰ ਵਿਕਾਸ ਜੀ ਦੇ ਨਾਲ ਗੱਲਬਾਤ ਕਰਾਂਗੇ, ਉੱਥੇ ਵਿੱਚ ਪੁੱਛਾਂਗੇ ਤੁਹਾਡੇ ਸਮੱਸਿਆ ਦਾ ਹੱਲ। ਆ ਤੇ ਸਮੱਸਿਆ ਤੁਹਾਨੂੰ ਹੈ ਮਲੇਰੀਆ ਕਰੀਏਗੀ। ਤੇ ਸੋਤਾ ਸਾਹਿਬ ਨੇ ਗੀਤ ਦੀ ਫਰਮਾਇਸ਼ ਕੀਤੀ ਆ, ਨਵਾਂ ਗੀਤ ਕਹਿੰਦੇ ਡਿਊਟ ਕੋਈ ਵੀ ਸੁਣਾ ਦਿਓ ਜੀ। ਤੇ ਜ਼ਰੂਰ ਜੀ ਨਵਾਂ ਗੀਤ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ। ਹਰਸ਼ਦੀਪ ਤੇ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਆਪਾਂ ਸੁਣਾਵਾਂਗੇ ਜੀ। ਹਾਂ ਯਾਰ ਜ਼ਰੂਰ ਜੀ 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 ਤਾਂ ਜੀ ਜ਼ਰੂਰ ਸੁਣਾਵਾਂਗੇ। ਅੱਗੇ ਭੰਗੂ ਸਾਹਿਬ ਨੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ, ਉਹਨਾਂ ਦੀਆਂ ਵੀ ਮੁਬਾਰਕਾਂ ਆਪਾਂ ਕਬੂਲ ਕਰਦੇ ਹਾਂ। ਤੇ ਭੰਗੂ ਸਾਹਿਬ ਤੁਹਾਨੂੰ ਵੀ ਪੂਰੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ। ਆ ਕੇ ਲੱਡੂ ਲੱਡੂ ਜਿਹਾ ਰੱਖੀ ਫਿਰਦੇ ਭੰਗੂ ਸਾਹਿਬ, ਇਹ ਲੱਡੂ ਹੀ ਮਲਕੀ ਦੇ ਸਿਰ ਜਿਹੜੇ ਜਿਹੜੇ ਆ, ਇਹ ਖਾਵਾਂਗੇ ਕਿਦਾਂ ਤੇ ਪਚਾਵਾਂਗੇ ਕਿਦਾਂ। ਤਾਇਆ ਜੀ ਖਾਧਾ ਵੀ ਜਾਣਾ ਵਾ ਤੇ ਪਚਾਇਆ ਵੀ ਜਾਣਾ, ਤੁਸੀਂ ਟੈਨਸ਼ਨ ਨਾ ਲਓ। ਤੇ ਬਹੁਤ ਬਹੁਤ ਸ਼ੁਕਰੀਆ ਭੰਗੂ ਸਾਹਿਬ, ਤੇ ਤੁਹਾਨੂੰ ਹੁਣ ਮਿਲੀ ਜਿਹੜੀ ਫਰਮਾਇਸ਼ ਤੇ ਆਪਾਂ ਸੁਣਦੇ ਆ ਹਰਸ਼ਦੀਪ ਕੌਰ ਤੇ ਰਣਜੀਤ ਬਾਵਾ ਦਾ ਇਹ ਖੂਬਸੂਰਤ ਗੀਤ। ਤੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਵੀ ਸਰੋਤੇ ਆਉਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਈਮੇਲ ਆਈ ਡੀ ਹੈ ਸਾਡੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ। ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਅੱਜ ਆਪਾਂ ਡਾਕਟਰ ਸਾਹਿਬ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਗੱਲਬਾਤ ਕਰਾਂਗੇ, ਹੋਮਿਓਪੈਥੀ ਮਾਹਰ ਨੇ। ਤੇ ਜਿੰਨੀਆਂ ਵੀ ਤੁਹਾਨੂੰ ਸਮੱਸਿਆਵਾਂ ਹੈ ਜਿਹੜੀਆਂ ਦਾ ਹੱਲ ਤੁਸੀਂ ਲੱਭਦੇ ਪਏ ਹੋ ਵੱਖ ਵੱਖ ਇਲਾਜ ਪ੍ਰਣਾਲੀ ਰਾਹੀਂ, ਤੇ ਹੋਮਿਓਪੈਥੀ ਇਲਾਜ ਇੱਕ ਬੈਸਟ ਇਲਾਜ ਆ। ਉਸ ਇਲਾਜ ਦੇ ਨਾਲ ਬਿਮਾਰੀ ਜਿਹੜੀ ਹੈ ਜੜ ਤੋਂ ਖਤਮ ਹੁੰਦੀ ਹੈ, ਉਹਦੇ ਬਾਰੇ ਪੂਰੀ ਚਰਚਾ ਅੱਜ ਕੀਤੀ ਜਾਏਗੀ ਪ੍ਰੋਗਰਾਮ ਦੇ ਵਿੱਚ, ਖਾਸ ਇਸ ਲੋਹੜੀ ਦੇ ਤਿਉਹਾਰ ਦੇ ਉੱਤੇ। ਕਿਉਂ? ਕਿਉਂਕਿ ਕਹਿੰਦੇ ਨੇ ਕਿ ਲੋਹੜੀ ਜਿਹੜੀ ਆ ਉਹ ਪਾਕ ਪਵਿੱਤਰ ਤਿਉਹਾਰ ਆ, ਜੇ ਬਿਮਾਰੀਆਂ ਸਾਡੀਆਂ ਦੂਰ ਜਾਣ ਤੇ ਤੰਦਰੁਸਤੀ ਆਵੇ ਉਹਦੇ ਲਈ ਹੀ ਇਹ ਤੁਹਾਡੇ ਸਿਹਤ ਦਾ ਧਿਆਨ ਰੱਖਦੇ ਹੋਏ ਹਰਮਨ ਰੇਡੀਓ ਤੁਹਾਡੇ ਲਈ ਖਾਸ ਲੈ ਕੇ ਆਇਆ ਪ੍ਰੋਗਰਾਮ, ਜਿਸ ਦੇ ਵਿੱਚ ਹੋਮਿਓਪੈਥੀ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਮਲੇਰਕੋਟਲਾ ਤੋਂ। ਲਓ ਜੀ ਇਹ ਖੂਬਸੂਰਤ ਗੀਤ ਸੁਣਦੇ ਆ ਤੇ ਫਿਰ ਮਿਲਦੇ ਆ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ।
ਵਿਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆਂ, ਸ਼ੀਸ਼ਾ तुपा बन जान छावा
सुन रहे हो प्रोग्राम हरमन स्टूडियो सुनते रहो हरमन रेडियो ऑस्ट्रेलिया दिल पंजाबी जज्बा पंजाबी
जी असी कहा कि मिलांगे जरूर ता विश्वास रखना दोस्तों मिलदियां ब्रेक तो बाद सुनते रहो हरमन रेडियो ऑस्ट्रेलिया कोई भी जानकारी साडे नाल सांझा करन लई भेजो सानू संदेश info@harmanradio.com ते
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विच फिर चलते हैं
एच के किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसे भी साइज दे किसे भी डिजाइन दे किसे भी कलर दे ते किसे भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकते हो एच के किड्स
जो की डील कर देने स्टाइलिश ज्वेलरी विच भी फॉर एनी ओकेजन वधेरी जानकारी कॉल कर सकते हो जितेंद्र सिंह जी 448-586-314 ते या 451-909-005 ते या तुसी विजिट भी कर सकते हो 73 कंटेम्पो बुलवर्ड वॉलेट 3750 मेलबर्न काफे नाम याद रखे हो
एचके किड्स
हां भाई किद्दा तू इतना पतला किवें हो गया
मेरा कुलार वाले डॉक्टर ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुत ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਰਿਸਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Break to baad tuhada swagat hai Tusi sun rahe ho Harman Radio Australia Vadheri jaankar li judo facebook.com/HarmanRadioAustralia
Tusi sun rahe ho Apna Harman Radio 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦੀ ਖੂਬਸੂਰਤ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਹੈ। ਰੇਡੀਓ ਤੇ ਆਪਣੇ ਗੀਤਾਂ ਦੀ ਫਰਮਾਇਸ਼ ਲਈ ਤੁਸੀਂ ਸਾਡੇ ਨਾਲ ਈਮੇਲ ਅਤੇ ਟੈਲੀਗ੍ਰਾਮ ਰਾਹੀਂ ਜੁੜ ਸਕਦੇ ਹੋ। ਟੈਲੀਗ੍ਰਾਮ ਮੈਸੇਜ ਕਰੋ ਇਸ ਨੰਬਰ ਤੇ +9 97 0080 14 499। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com।
ਜੀ ਪਿਆਰੇ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਹਰਮਨ ਸਟੂਡੀਓ ਖਾਸ ਲੋਹੜੀ ਸਪੈਸ਼ਲ। ਲੋਹੜੀ ਸਪੈਸ਼ਲ ਦੇ ਉੱਤੇ ਖੂਬਸੂਰਤ ਗੀਤ ਵੀ ਤੁਹਾਨੂੰ ਸੁਣਾਉਣੇ ਨੇ, ਖੂਬਸੂਰਤ ਗੱਲਾਂ ਵੀ ਸੁਣਾਉਣੀਆਂ ਨੇ, ਤੁਹਾਡੇ ਸੁਨੇਹੇ ਵੀ ਜ਼ਰੂਰ ਪੜ੍ਹਨੇ ਨੇ। ਲੋ ਜੀ, ਪ੍ਰੋਗਰਾਮ ਦੇ ਵਿੱਚ ਵੇਲਾ ਵਿਕਾਸ ਗੁਪਤਾ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਦਾ ਹੋਇਆ। ਉਸ ਤੋਂ ਪਹਿਲਾਂ ਆਪਣੇ ਜਤਿੰਦਰ ਸਿੰਘ ਪੰਗੂਸਾ ਡਾਕਟਰ ਹੀ ਜਾਣਦੇ ਆ, ਪੰਗੂ ਸਾਹਿਬ ਨਾਲ ਤਾਂ ਜੀ ਗੱਲਬਾਤ ਕਰ ਲਈਏ ਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਪੰਗੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਂ ਜੀ। ਸਤਿ ਸ੍ਰੀ ਅਕਾਲ ਜੀ, ਆ ਜਾਓ ਦੇਵ ਦਿਓ ਧੰਨ ਪਾ ਕਿਤੇ ਆਏ ਤੁਸੀਂ ਤੇ ਲੋਹੜੀ ਦੀਆਂ ਵਧਾਈਆਂ ਸਾਡੀਆਂ ਮਿਲ ਗਈਆਂ ਹੋਣਗੀਆਂ ਤੁਹਾਨੂੰ। ਤੇ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ, ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਕਿੱਦਾਂ ਲੋਹੜੀ ਦੀ ਤਿਆਰੀ ਕਿੱਦਾਂ ਚੱਲ ਰਹੀ ਆ?
ਲੋਹੜੀ ਦੀ ਤਿਆਰੀ ਪੁੱਛਣਾ ਪੈਣਾ ਸੀ ਵੀ ਅਸੀਂ ਇਕੱਠਾ ਕਰ ਲਿਆ ਸਮਾਨ, ਆਮ ਮੂੰਗਫਲੀ ਰੇੜੀਆਂ ਪਤਾਸੇ, ਵਾਹ ਵਾਹ ਦੁਨੀਆਂ ਬਲੇਰੀ ਇਕੱਠੀ ਹੋ ਰਹੀ, ਬਥੇਰਾ ਆਇਆ ਖਾਣ ਨੇ, ਕੋੜਵਾ ਬਥੇਰਾ ਇਕੱਠਾ ਹੋ ਜਾਂਦਾ ਸਰ। ਲੋਹੜੀ ਚ ਖਾਣ ਪੀਣ ਇਕੱਠੇ ਕਰਨੀ ਦੁਨੀਆਂ ਊਈ ਬੜੀ ਸੌਖੀ ਆ।
ਕਹਿੰਦੇ ਜੀ ਕਹਿੰਦੇ ਰੌਣ ਦੀ ਖੀਰ, ਮੂੰਗਫਲੀ ਰੇੜੀਆਂ ਅਸੀਂ ਬਹੁਤ ਮਿਸ ਕਰਦੇ ਹਾਂ ਜੀ ਐਵਰੀ ਈਅਰ। ਪਰਦੇਸੀਆਂ ਦੇ ਕਹਿੰਦੇ ਦਰਦ ਤਾਂ ਜੀ, ਉਹ ਦਰਦ ਦੀ ਟੈਨਸ਼ਨ ਲਓ, ਤੁਹਾਡੇ ਮੁੰਡੇ ਦੀਆਂ ਅਸੀਂ ਖਾ ਲਾਂਗੇ ਪੁੱਤਰੋ। ਪੰਗੂ ਸਾਹਿਬ ਤੁਸੀਂ ਟੈਨਸ਼ਨ ਨੀ ਲੈਣੀ, ਰੇੜੀ ਇੱਕ ਅੱਧੀ ਵੱਧ ਖਾ ਲਾਂਗੇ, ਵੱਡੀ ਗੱਲ ਨਹੀਂ, ਤੁਸੀਂ ਦਿਲ ਨੀ ਥੋੜਾ ਕਰਨਾ। ਆਪਾਂ ਜੀ ਲੱਗੜੇ ਸਾਨੂੰ ਤੇ ਬੀਜੇ ਵਾਲੇ ਨੀ ਗਾਹ ਜਾਂਦੇ, ਮਾਂ ਤੇ ਰੇੜੀਆਂ ਦਾ ਊ ਸਾਲ ਚੱਕ ਕੇ ਤੁਹਾਡੇ ਕੋਲ ਲੈ ਆਉਂਦਾ, ਆ ਫਿੜੇ ਮੂੰਹ ਦੇ ਮਾਰੇ ਬੀਜੇ ਹੀ ਨੀ ਦਿੰਦੇ, ਨੀ ਤਾਂ ਉਹਨੂੰ ਮੈਂ ਘੱਟ ਨੀ ਕਰਨੀ ਜੀ। ਤੇ ਤਾਂ ਜੀ ਕਹਿੰਦੇ ਪਰਦੇਸੀ ਹੀ ਸਮਝ ਸਕਦੇ ਪਰਦੇਸੀਆਂ ਨੇ ਦੁੱਖ,
ਆਹੋ ਨੀ ਸਮਝ ਤੇ ਦੇਸੀ ਵੀ ਸਕਦੇ ਆ ਜੀ, ਉਹ ਦੇਸੀਆਂ ਦਾ ਵੀ ਦਿਮਾਗ ਹੈ, ਦਿਲ ਉਹਨਾਂ ਕੋਲ ਵੀ ਆ, ਅਸੀਂ ਵੀ ਤੁਹਾਡਾ ਦੁੱਖ ਸਮਝਦੇ, ਅਸੀਂ ਨੂੰ ਗੱਲ ਵੀ ਨਹੀਂ ਸਮਝਦੇ, ਦੁੱਖ ਸਾਨੂੰ ਵੀ ਬਥੇਰਾ ਆਉਂਦਾ। ਬਈ ਜਦੋਂ ਆਪਣੇ ਭੈਣ ਭਰਾ ਕੋਲ ਹੋਣ ਤੇ ਚੰਗੀ ਲੋਹੜੀ ਦੀਵਾਲੀ ਦੁਸਹਿਰਾ ਚੰਗਾ ਹੀ ਤਾਂ ਲੱਗਦਾ।
ਕਹਿੰਦੇ ਜੀ ਡਰਾਈਵਿੰਗ ਕਰ ਰਹੇ ਤੁਹਾਡਾ ਨਾਲ ਨਾਲ ਪ੍ਰੋਗਰਾਮ ਸੁਣਦੇ ਪਏ ਜੀ, ਤੇ ਅੱਜ ਕਹਿੰਦੇ ਜੀ ਯੋਵਨ ਸੰਧੂ ਦਾ ਗੀਤ ਸੁਣਾ ਦਿਓ, ਚੁੱਕ ਕੇ ਗੱਭਰੂ ਤੋਂ ਲੈ ਗਈ। ਲਓ ਜੀ, ਚੁਣ ਕੇ ਗੱਭਰੂ ਨੂੰ ਲੈ ਗਈ, ਇਹ ਬੜਾ ਖੂਬਸੂਰਤ ਗੀਤ ਹੈ। ਇਹ ਗੀਤ ਆਪਾਂ ਸੁਣਦੇ ਆ ਜੀ ਜੋਬਨ ਜੋਰਡਨ ਸੰਧੂ ਦੀ ਆਵਾਜ਼ ਚ। ਫਿਰ ਪ੍ਰੋਗਰਾਮ ਦੇ ਵਿਚ ਪਾਉਣੇ ਆ ਪੈਲਾਂ ਪੂਰੀਆਂ ਜੀ ਜੀ ਤਾਇਆ ਜੀ। ਲਓ ਫਿਰ ਇਸ ਗੀਤ ਤੋਂ ਬਾਅਦ ਫਿਰ ਮਿਲਦੇ ਆ ਜੀ ਪ੍ਰੋਗਰਾਮ ਦੇ ਵਿਚ।
ਜਦੋਂ ਦੁਆਬੇ ਤੱਕ ਫੁੱਲ ਚੜਤਾ ਮੁੰਡੇ ਵਿੱਚ ਵਸਦਾ ਪੰਜਾਬ ਦੇਖ ਲੈ ਹੁਣ ਕੇ ਤੂੰ ਲੈ ਗਈ ਚੋਪਰਾ ਚੋਗ ਪਰੂ ਫਿੱਟ ਤੇਰੇ ਆ ਗਿਆ ਹਿਸਾਬ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾ ਚੋਗ ਪਰੂ ਚੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾ ਚੋਗ ਪਰੂ ਚੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ
ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਆਪਾਂ ਇਹ ਗੀਤ ਸੁਣਿਆ ਜਤਿੰਦਰ ਸਿੰਘ ਪੰਗੂ ਸਾਹਿਬ ਦੀ ਖੂਬਸੂਰਤ ਪਸੰਦ ਦਾ ਗੀਤ ਤੇ ਵਾਕਿਆ ਹੀ ਦੱਸ ਤੋ ਬਹੁਤ ਹੀ ਸੋਹਣਾ ਗੀਤ ਸੀ
ਗੀਤ ਪੋਤੇ ਚਗੜ ਬੁਣੀਆਂ ਕੱਢੀਆਂ ਬੁਣੀਆਂ
ਲਤਾ ਜੀ ਆਪਾਂ ਪਹਿਲਾਂ ਗੱਲ ਕਰ ਰਿਹਾ ਸੀ ਨਾ ਕਿ ਅੱਜ ਲੋਹੜੀ ਦਾ ਤਿਉਹਾਰ ਹੈ ਤੇ ਲੋਹੜੀ ਦਾ ਤਿਉਹਾਰ ਆਪਾਂ ਜਾਣਦੇ ਹਾਂ ਜਿਵੇਂ ਤੁਸੀਂ ਗੱਲ ਵੀ ਕੀਤੀ ਸੀ ਇੱਛਰ ਆਏ ਦਲਿੱਦਰ ਜਾਏ ਦਲਿੱਦਰ ਦੇ ਜੜ ਚੁੱਲ੍ਹੇ ਪਾਏ ਜਿਹੜਾ ਦਲਿੱਦਰ ਆ ਉਹ ਘਰ ਚੋਂ ਜਾਣਾ ਚਾਹੀਦਾ ਤੇ ਇੱਛਰ ਯਾਨੀ ਕਿ ਖੁਸ਼ੀਆਂ ਖੇੜੇ ਆਉਣੀਆਂ ਚਾਹੀਦੀਆਂ ਨੇ ਤੰਦਰੁਸਤੀ ਆਵੇ ਤੇ ਬਿਮਾਰੀਆਂ ਬਾਹਰ ਜਾਣ ਇਸ ਪਵਿੱਤਰ ਖਾਸ ਰੂਹਾਨੀ ਤਿਉਹਾਰ ਨੂੰ ਆਪਾਂ ਮਨਾਉਂਦੇ ਹਾਂ ਸਾਰੇ ਜਾਣੇ ਤਿਲ ਸਿੱਟ ਕੇ ਰੋੜੀਆਂ ਖਾ ਕੇ ਹੈ ਨਾ ਬਹੁਤ ਸਾਰੇ ਤਰੀਕੇ ਨੇ ਆਹੋ ਤੇ ਖਾਸ ਇੱਕ ਇਹ ਗੱਲ ਆ ਕਿ ਬੰਦਾ ਕਹਿੰਦੇ ਹੁੰਦੇ ਕਿ ਸਿਹਤ ਚੰਗੀ ਹੋਵੇਗੀ ਤੇ ਤਾਂ ਹੀ ਦੁਨੀਆਂ ਦਾ ਮੇਲਾ ਚੰਗਾ ਲੱਗਦਾ ਤੇ ਜੇ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਨਿੱਕੀ ਮੋਟੀ ਵੀ ਸਮੱਸਿਆ ਆਉਂਦੀ ਹੈ ਖਾਸ ਤੌਰ ਤੇ ਤਦ ਵੀ ਸਾਨੂੰ ਚੰਗਾ ਚੰਗਾ ਫੀਲ ਨਹੀਂ ਹੁੰਦਾ ਭਾਵੇਂ ਦਿਨ ਬੜਾ ਖੁਸ਼ੀ ਵਾਲਾ ਹੀ ਹੋਵੇ ਆਹੋ ਤੇ ਹੁਣ ਮੈਨੂੰ ਕੋਈ ਨਾ ਕੋਈ ਸਮੱਸਿਆ ਮੁੜ ਰਹਿੰਦੀ ਆ ਅਜੇ ਉਹ ਸਾਰੀਆਂ ਸਮੱਸਿਆ ਹੁਣ ਦੂਰ ਹੋਇਆ ਕਰਨਗੀਆਂ ਕਿਉਂਕਿ ਆਪਣੇ ਨਾਲ ਖਾਸ ਤੌਰ ਤੇ ਡਾਕਟਰ ਵਿਕਾਸ ਗੁਪਤਾ ਜੀ ਹਰ ਵੀਕਐਂਡ ਤੇ ਆਇਆ ਕਰਨਗੇ ਅੱਜ ਉਹਨਾਂ ਨੂੰ ਖਾਸ ਤੌਰ ਤੇ ਲੋਹੜੀ ਵਾਲੇ ਦਿਨ ਤੇ ਸੱਦਿਆ ਕਿਉਂਕਿ ਸ਼ੁਰੂਆਤ ਚੰਗੀ ਸਿਹਤ ਤੋਂ ਹੀ ਕਰਨੀ ਚਾਹੀਦੀ ਹੈ ਤੇ ਥੋੜਾ ਜਿਹਾ ਆਪਾਂ ਦੱਸਾਂਗੇ ਕਿ ਹੋਮਿਓਪੈਥੀ ਖਾਸ ਇਲਾਜ ਹੈ ਕੀ ਹੈ ਮਲੇਰਕੋਟਲਾ ਤੋਂ ਉਹ ਸਰਵਿਸ ਕਰਦੇ ਨੇ ਤੇ ਖਾਸ ਤੌਰ ਤੇ ਕਣਕ ਦੀ ਜਿਹੜੀ ਐਲਰਜੀ ਆ ਜ਼ਿਆਦਾਤਰ ਜਿਹੜੀ ਪਾਈ ਜਾ ਰਹੀ ਹੈ ਕਣਕ ਤੋਂ ਐਲਰਜੀ ਹੁੰਦੀ ਹੈ ਤੇ ਫਿਰ ਉਹ ਹੁਣ ਆਪਾਂ ਆਟਾ ਤੇ ਖਾਣਾ ਹੀ ਆ ਰੋਟੀ ਤਾਂ ਖਾਣੀ ਆ ਆਹੋ ਉਹ ਤੋਂ ਬਗੈਰ ਕਾਹਦਾ ਬੰਦਾ ਤੇ ਫਿਰ ਜਾਂ ਤਾਂ ਜਿਹਨਾਂ ਨੂੰ ਕਣਕ ਤੋਂ ਐਲਰਜੀ ਹੋਵੇ ਉਹਨਾਂ ਦੇ ਲਈ ਜੀਵਨ ਤੇ ਬੜਾ ਔਖਾ ਲੱਗਦਾ ਇਸ ਕਰਕੇ ਉਹਦੇ ਤੇ ਉਹਨਾਂ ਲਈ ਖਾਸ ਰਿਸਰਚ ਆ ਤੇ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ ਇਲਾਜ ਜਦੋਂ ਪੱਕਾ ਇਲਾਜ ਆ ਇਹ ਨਹੀਂ ਕਿ ਤੁਸੀਂ ਥੋੜਾ ਚਿਰ ਹੋਵੇ ਤੇ ਫਿਰ ਹੋਜੂ ਜੜੋਂ ਖਤਮ ਕਰਨ ਵਾਲੀ ਇਹ ਜਿਹੜੀ ਪ੍ਰਣਾਲੀ ਆ ਹੋਮਿਓਪੈਥੀ ਉਹਨਾਂ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਵਿਕਾਸ ਗੁਪਤਾ ਜੀ ਖਾਸ ਤੌਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਮਨਦੀਪ ਜੀ ਪਿਆਰ ਭਰਾ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦਾ ਦਿਨ ਤੁਸੀਂ ਬਹੁਤ ਵਧੀਆ ਚੂਜ਼ ਕੀਤਾ
ਜੀ
ਮੇਰੀ ਪ੍ਰੈਜ਼ੈਂਸ ਵਾਸਤੇ ਲੋਹੜੀ ਦਾ ਤਿਉਹਾਰ ਹੈ ਅੱਜ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ
ਜੀ ਤੇ ਡਾਕਟਰ ਸਾਹਿਬ ਲੋਹੜੀ ਦਾ ਆਪਾਂ ਤਾਂ ਜਾਣਦੇ ਹਾਂ ਤੁਸੀਂ ਦੱਸ ਆਪਾਂ ਗੱਲ ਕਰ ਹੀ ਰਹੇ ਸੀ ਕਿ ਸਿਹਤ ਹੋਵੇ ਤੇ ਕਹਿੰਦੇ ਚੰਗਾ ਲੱਗਦਾ ਸਾਰੇ ਤਿਉਹਾਰ ਵੀ ਦਿਨ ਤਿਉਹਾਰ ਵੀ ਜਦੋਂ ਇੱਕ ਆਮ ਦਿਨ ਹੋਵੇ ਉਹ ਵੀ ਬੜਾ ਸੋਹਣਾ ਸੋਹਣਾ ਲੱਗਦਾ ਜੇ ਅਸੀਂ ਤੰਦਰੁਸਤ ਹਾਂ ਤੰਦਰੁਸਤੀ ਦੇ ਲਈ ਜਾਂ ਆਪਾਂ ਇਲਾਜ ਕਰਾਉਂਦੇ ਨੇ ਇਲਾਜ ਦੇ ਵਿੱਚ ਬਹੁਤ ਸਾਰੀਆਂ ਪ੍ਰਣਾਲੀਆਂ ਹੈਗੀਆਂ ਨੇ ਅਸੀਂ ਜਿਹੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਚਾਹੇ ਉਹ ਆਯੁਰਵੇਦ ਆ ਜਿਹੜਾ ਬਹੁਤ ਲੰਮੇ ਸਮੇਂ ਤੋਂ ਉਹ ਵਰਤਿਆ ਜਾ ਰਿਹਾ ਹੁਣ ਐਲੋਪੈਥੀ ਤੇ ਅਸੀਂ ਡਿਪੈਂਡੈਂਟ ਹੋ ਗਏ ਕਿਉਂਕਿ ਇੱਕ ਗੋਲੀ ਖਾ ਕੇ ਤੁਰੰਤ ਉਹਦਾ ਸਾਨੂੰ ਲੱਗਦਾ ਕਿ ਹੱਲ ਇਹ ਹੀ ਆ ਫਿਰ ਇੱਕ ਹੋਮਿਓਪੈਥੀ ਇੰਟਰੋਡਿਊਸ ਹੁੰਦੀ ਹੈ ਜਿਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਬਹੁਤ ਸਾਰੇ ਤੱਥ ਨਿਕਲ ਕੇ ਆਉਂਦੇ ਨੇ ਕਿ ਇਹ ਪਰਮਾਨੈਂਟ ਬਿਮਾਰੀ ਨੂੰ ਦੂਰ ਕਰਦਾ ਉਹਦੇ ਬਾਰੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਬਾਕੀ ਇਲਾਜ ਪ੍ਰਣਾਲੀਆਂ ਨਾਲੋਂ ਹੋਮਿਓਪੈਥੀ ਕਿੰਨਾ ਕੁ ਬੈਸਟ ਆ ਤੇ ਕਿੰਨਾ ਕੁ ਫਾਇਦੇਮੰਦ ਆ ਇਹਦੇ ਬਾਰੇ ਜ਼ਰੂਰ ਦੱਸਿਓ ਜੀ
ਜੀ ਜੀ ਜੀ ਤੁਹਾਡਾ ਸਵਾਲ ਜਿਹੜਾ ਹੈ ਉਹਦਾ ਆਂਸਰ ਇਹ ਨਹੀਂ ਹੈ ਕਿ ਮੈਂ ਕਹਿ ਦਵਾਂ ਕਿ ਇਹ ਬਹੁਤ ਸਾਰਿਆਂ ਨਾਲੋਂ ਉੱਤੇ ਦੀ ਪੈਥੀ ਹੈ ਜਾਂ ਇਹ ਨੰਬਰ ਜ਼ਿਆਦਾ ਲੈਂਦੀ ਹੈ ਮੈਂ ਇਹਦਾ ਜਵਾਬ ਇਹੀ ਦਊਂਗਾ ਕਿ ਹਰ ਇੱਕ ਪੈਥੀ ਦਾ ਆਪਣਾ ਆਪਣਾ ਇੱਕ ਆਪਣੀ ਆਪਣੀ ਅਟ੍ਰੈਕਸ਼ਨ ਆਪਣੀ ਆਪਣੀ ਸਪੈਸ਼ਲਿਟੀ ਹੈ
ਜੀ
ਐਲੋਪੈਥੀ ਦੇ ਵਿੱਚ ਸਰਜਰੀਜ਼ ਦਾ ਕੋਈ ਜਵਾਬ ਨਹੀਂ ਹੈ। ਜਿੱਥੇ ਸਰਜਰੀ ਦੀ ਸਾਨੂੰ ਲੋੜ ਪੈਂਦੀ ਹੈ ਤਾਂ ਸਾਨੂੰ ਐਲੋਪੈਥਿਕ ਡਾਕਟਰ ਦਾ ਹੀ ਸਹਾਰਾ ਲੈਣਾ ਪੈਣਾ
ਜੀ।
ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਆਯੁਰਵੇਦਾ ਬਹੁਤ ਅੱਛਾ ਬਹੁਤ ਸੋਹਣਾ ਕੰਮ ਕਰਦੀ ਹੈ
ਜੀ।
ਏਦਾਂ ਹੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹਦੇ ਵਿੱਚ ਹੋਮਿਓਪੈਥੀ ਦਾ ਰਿਜ਼ਲਟ ਬਹੁਤ ਜ਼ਿਆਦਾ ਅੱਛਾ ਆਉਂਦਾ, ਜਿਹਦਾ ਕਿ ਹੋਰ ਕਿਸੇ ਪੈਥੀ ਦੇ ਵਿੱਚ ਕੋਈ ਤੋੜ ਨਹੀਂ ਹੈਗਾ
ਜੀ।
ਅਸੀਂ ਆਮ ਆਪਣੀ ਮੈਨੂੰ ਪ੍ਰੈਕਟਿਸ ਕਰਦਿਆਂ ਨੂੰ ਤਕਰੀਬਨ ਲਗਭਗ 18-19 ਸਾਲ ਹੋ ਗਏ ਨੇ ਮਲੇਰਕੋਟਲਾ ਦੇ ਵਿੱਚ
ਜੀ।
ਤੇ ਮੈਂ ਇਸ ਬੜਾ ਲੰਬਾ ਪੀਰੀਅਡ ਹੈ ਇਹਦੇ ਵਿੱਚ ਪੇਸ਼ੈਂਟਸ ਨੂੰ ਜਿੰਨਿਆਂ ਨੂੰ ਵੀ ਦੇਖਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਤਰ੍ਹਾਂ ਦੇ ਉਸ ਤਰ੍ਹਾਂ ਦੇ ਪੇਸ਼ੈਂਟਸ ਸਾਡੇ ਕੋਲ ਬਹੁਤ ਹੁੰਦੇ ਨੇ ਜਿਹੜੇ ਕਿ ਕਿਤੋਂ ਵੀ ਠੀਕ ਨਹੀਂ ਹੁੰਦੇ।
ਅੱਛਾ।
ਚਾਹੇ ਉਹ ਕਿੰਨੀ ਬੜੀ ਇੰਸਟੀਚਿਊਟ ਦੇ ਵਿੱਚ ਜਾਇਆ ਹਨ, ਚਾਹੇ ਉਹ ਸਾਡੇ ਪੰਜਾਬ ਦੇ ਵਿੱਚ ਜਿਵੇਂ DMC CMC PGI ਵਗੈਰਾ ਨੇ, ਜਾਂ ਉਹ ਓਵਰਆਲ ਐਸੇ ਪੇਸ਼ੈਂਟਸ ਵੀ ਆਏ ਨੇ ਜਿਨ੍ਹਾਂ ਨੇ ਥਰੂ ਆਊਟ ਵਰਲਡ ਵੀ ਸਰਚ ਕੀਤੀਆਂ ਆਪਣੀਆਂ ਡਿਜ਼ੀਜ਼, ਜਿਵੇਂ US ਤੱਕ ਵੀ ਸਰਚ ਕੀਤੀਆਂ ਡਿਜ਼ੀਜ਼, ਐਸੀਆਂ ਡਿਜ਼ੀਜ਼ ਵੀ ਨੇ ਜਿਹੜੀਆਂ ਕਿ ਠੀਕ ਨਹੀਂ ਹੁੰਦੀਆਂ ਚਾਹੇ ਉਹ ਕਿਤੇ ਵੀ ਜਾਇਆ। ਉਸ ਤਰ੍ਹਾਂ ਦੀ ਡਿਜ਼ੀਜ਼ ਵੀ ਦਾ ਆਂਸਰ ਵੀ ਬੜਾ ਬੈਸਟ ਆਂਸਰ ਹੋਮਿਓਪੈਥੀ ਦਿੰਦੀ ਹੈ, ਫਿਰ ਉਹਨੂੰ ਬੜਾ ਪਿਆਰ ਆਪਣੇ ਵਧੀਆ ਤਰੀਕੇ ਨਾਲ ਉਹਨੂੰ ਠੀਕ ਕਰ ਦਿੰਦੀ ਹੈ। ਤਾਂ ਇਸ ਤਰ੍ਹਾਂ ਮਤਲਬ ਹਰ ਇੱਕ ਪੈਥੀ ਦਾ ਆਪਣਾ ਆਪਣਾ ਰੋਲ ਹੈ। ਮੈਂ ਇਹ ਨਹੀਂ ਕਹੂੰਗਾ ਵੀ ਹੋਮਿਓਪੈਥੀ ਮਤਲਬ ਹੋਮਿਓਪੈਥੀ ਬੈਸਟ ਪੈਥੀ ਹੈ, ਨੋ ਡਾਊਟ ਐਟ ਆਲ। ਲੋਕਾਂ ਨੂੰ ਹੋ ਸਕਦਾ ਇਹਦੇ ਬਾਰੇ ਥੋੜਾ ਜਾ ਇਸ ਤਰ੍ਹਾਂ ਦਾ ਇਹ ਹੋਵੇ ਵੀ ਵਿਚਾਰ ਨਹੀਂ ਇਹ ਥੋੜਾ ਸਲੋ ਕੰਮ ਕਰਦੀ ਹੈ ਜਾਂ ਹੋਰ ਹੈ, ਨਹੀਂ ਇਹਨੂੰ ਮੈਂ ਦੁਬਾਰਾ ਬਾਅਦ ਦੇ ਵਿੱਚ ਇਹਦਾ ਆਨਸਰ ਦੇਊਂਗਾ। ਤੇ ਇਹ ਵੀ ਜ਼ਰੂਰ ਤੁਸੀਂ ਮੈਨੂੰ ਕੁਐਸਚਨ ਪੁੱਟ ਕਰਿਓ, ਇਹ ਬੜਾ ਅੱਛਾ ਮੇਰੇ ਦਿਮਾਗ ਚ ਆਇਆ ਵੀ ਇਹ ਸਲੋ ਤਾਂ ਨਹੀਂ ਕੰਮ ਕਰਦੀ ਕਿਤੇ, ਲੋਕਾਂ ਨੂੰ ਬੜਾ ਹੈ ਇਹ ਚੀਜ਼ ਵੀ ਇਹ ਸਲੋ ਕੰਮ ਕਰਦੀ ਹੈ
ਜੀ ਜੀ ਜੀ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਚੱਲਦੀਆਂ ਨੇ, ਜਿਵੇਂ ਤੁਸੀਂ ਇੱਕ ਗੱਲ ਕੀਤੀ ਕਿ ਸਲੋਅ ਕੰਮ ਕਰਦੀ ਹੈ। ਬਹੁਤ ਸਾਰੇ ਕਹਿੰਦੇ ਨੇ ਕਿ ਇਹ ਦਾ ਇਲਾਜ ਬੜਾ ਲੰਮਾ, ਕਿਉਂਕਿ ਸਾਲ ਖਾਣੀ ਪੈਂਦੀ ਦਵਾਈ, 6 ਮਹੀਨੇ ਖਾਣੀ ਪੈਂਦੀ ਹੈ। ਫਿਰ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਇੱਕ ਦਿਨ ਦਵਾਈ ਨਹੀਂ ਖਾਂਦੇ ਤੇ ਬਾਅਦ ਦੇ ਵਿੱਚ ਜਿਹੜਾ ਤੁਸੀਂ 2 ਮਹੀਨੇ ਦਵਾਈ ਖਾਧੀ ਉਹਦਾ ਅਸਰ ਖਤਮ ਹੋ ਜਾਂਦਾ, ਜਾਂ ਕਿਹਾ ਜਾਂਦਾ ਕਿ ਪਿਆਜ਼ ਖਾ ਲਓ ਤੇ ਤੁਸੀਂ ਜਿਹੜੀ ਸਾਰੀ ਖਾਧੀ ਦਵਾਈ ਦਾ ਅਸਰ ਖਤਮ ਹੋ ਜਾਂਦਾ। ਇਹ ਥੋੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ, ਕਿੰਨੀਆਂ ਕੁ ਚ ਸੱਚਾਈ ਇਹ ਵੀ ਥੋੜਾ ਜਿਹਾ ਜ਼ਰੂਰ ਦੱਸੋ।
ਮਨਦੀਪ ਜੀ, ਇਹ ਤਾਂ ਬਿਲਕੁਲ ਹੀ ਮਿੱਥ ਨੇ, ਬਿਲਕੁਲ ਹੀ ਅਫਵਾਹਾਂ ਨੇ, ਇਹਨਾਂ ਚ ਕੋਈ ਬੇਸ ਨਹੀਂ ਹੈ ਇਹਨਾਂ ਗੱਲਾਂ ਦੇ ਵਿੱਚ। ਇਹ ਆਪਣੇ ਆਪ ਕ੍ਰੀਏਟ ਕੀਤੀਆਂ ਹੋਈਆਂ ਗੱਲਾਂ ਹੁੰਦੀਆਂ ਨੇ। ਜੇ ਕੋਈ ਬੰਦਾ, ਮੈਂ ਤਾਂ ਇਹਦਾ ਜਵਾਬ ਇਹੀ ਹੈ ਵੀ ਜੇ ਹਰ ਬੰਦੇ ਨੂੰ, ਇਨਸਾਨ ਨੂੰ ਜੇ ਕੋਈ ਰਿਲੇਟਿਡ ਕੁਸ਼ਚਨ ਹੈ ਉਸ ਦੇ ਰਿਲੇਟਿਡ ਉਸੀ ਬੰਦੇ ਨੂੰ ਪੁੱਛਣਾ ਚਾਹੀਦਾ ਜਿਹਦੇ ਕੋਲ ਉਹਦਾ ਆਂਸਰ ਹੋਵੇ।
ਯਾਨੀ
ਕਿ ਜੇ ਹੋਮਿਓਪੈਥੀ ਰਿਲੇਟਿਡ ਕੋਈ ਮਿੱਥ ਦਿਮਾਗ ਚ ਹੈ, ਜੇ ਕੋਈ ਧਾਰਨਾ ਦਿਮਾਗ ਚ ਬਣੀ ਹੋਈ ਹੈ ਗਲਤ ਜਾਂ ਸਹੀ, ਉਹਨੂੰ ਡਾਕਟਰ ਤੋਂ ਹੀ, ਹੋਮਿਓਪੈਥੀ ਡਾਕਟਰ ਤੋਂ ਹੀ ਕਨਫਰਮ ਕਰੋ ਵੀ ਇਹ ਸਹੀ ਹੈ ਜਾਂ ਗਲਤ ਹੈ ਜੀ
ਜੀ।
ਆਪਾਂ ਇੱਕ ਦੂਜੇ ਨੂੰ ਜੋ ਮਰਜ਼ੀ ਦੱਸੀ ਚੱਲੀਏ ਹੁਣ
ਜੀ,
ਠੀਕ ਹੈ ਜੀ। ਤੇ ਇਹ ਬਿਲਕੁਲ ਗਲਤ ਧਾਰਨਾ ਕਿ ਇੱਕ ਦਿਨ ਜੇ ਛੱਡ ਦੋ, 2 ਮਹੀਨਿਆਂ ਦੇ ਵਿੱਚ ਇੱਕ ਦਿਨ ਛੱਡ ਦੋ ਤਾਂ ਉਹ ਸਾਰਾ ਕੋਰਸ ਖਤਮ ਹੋ ਜਾਂਦਾ। ਐਸਾ ਕੋਈ ਕੋਰਸ ਹੀ ਨਹੀਂ ਹੁੰਦਾ ਸਾਡੇ, ਮੈਂ ਤਾਂ ਨਹੀਂ ਅੱਜ ਤੱਕ 19 ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਕੋਰਸ ਦਿੱਤਾ ਹੈਗਾ। ਐਲੋਪੈਥੀ ਦੇ ਵਿੱਚ ਭਾਵੇਂ ਕੋਰਸਿਸ ਹੁੰਦੇ ਨੇ, ਸਮਟਾਈਮਸ ਹੁੰਦੇ ਨੇ ਕੁਝ ਡਿਜ਼ੀਜ਼ ਹੈ ਜਿਵੇਂ ਟਿਊਬਰਕਲੋਸਿਸ ਹੈ, TB ਦੀ ਬਿਮਾਰੀ ਹੈ, ਉਹਦੇ ਵਿੱਚ ਜਿਹੜਾ ਕੋਰਸ ਹੈ ਉਹ ਜਿਹੜਾ ਹੈਗਾ ਉਹਨੂੰ ਅਸੀਂ ਨਹੀਂ ਛੱਡ ਸਕਦੇ। ਇੱਕ ਦਿਨ ਵੀ ਜੇ ਮਿਸ ਹੋ ਜਾਂਦੀ ਹੈ ਉਹਦੇ ਵਿੱਚ ਹੁੰਦਾ ਇਹ ਚੀਜ਼, ਡੈਫੀਨੇਟਲੀ ਇਹ ਚੀਜ਼ ਬਹੁਤ ਜ਼ਰੂਰੀ ਹੈ। ਉਹ ਹਸਪਤਾਲਾਂ ਦੇ ਵਿੱਚ ਤਾਂ ਹੀ ਉਹਨਾਂ ਨੇ ਅਸੀਂ ਸ਼ਡਿਊਲ ਬਣਾਇਆ ਹੋਇਆ ਗਵਰਨਮੈਂਟ ਹਸਪਤਾਲਸ ਦੇ ਵਿੱਚ ਵੀ ਉੱਥੇ ਆ ਕੇ ਪੇਸ਼ੈਂਟ ਨੇ ਦਵਾਈ ਲੈਣੀ ਹੈ ਤਾਂ ਇੱਕ ਦਿਨ ਵੀ ਮਿਸ ਨਾ ਹੋਵੇ। ਲੇਕਿਨ ਇਨ ਹੋਮਿਓਪੈਥੀ ਦੇਰ ਇਜ਼ ਨੋ ਸੱਚ ਕੋਰਸਿਸ, ਕੋਰਸ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਇੱਕ ਦਿਨ ਜੇ ਮਿਸ ਵੀ ਹੋ ਜਾਂਦੀ ਹੈ ਕੋਈ, ਮੇਰੇ ਕੋਲ ਜਿਵੇਂ ਹੁਣ ਹਫ਼ਤੇ ਦੀ ਪੇਸ਼ੈਂਟ ਮੈਡੀਸਨ ਲੈ ਜਾਂਦਾ, ਜਾਂ ਤਾਂ ਲੋਕ 10 ਦਿਨਾਂ ਬਾਅਦ ਆਉਂਦੇ ਨੇ, 3 ਦਿਨ ਵੱਧ ਚਲਾ ਕੇ ਆਉਂਦੇ ਨੇ, ਕਿਉਂ ਵਿੱਚ ਉਹ ਜਿੰਨੀ ਦੱਸੀ ਹੁੰਦੀ ਹੈ ਦਵਾਈ ਵਿੱਚ ਇੱਕ ਅੱਧਾ ਦਿਨ ਭੁੱਲ ਜਾਂਦੇ ਨੇ, ਇੱਕ ਅੱਧਾ ਟਾਈਮ ਭੁੱਲ ਜਾਂਦੇ ਨੇ, ਹੈਨਾ ਜੀ। ਐਸਾ ਕੁਛ ਨਹੀਂ ਹੈ, ਬਿਲਕੁਲ ਮਿੱਠਾ ਹੈ, ਇਹਦੇ ਚ ਬਿਲਕੁਲ 1% ਵੀ ਸੱਚਾਈ ਨਹੀਂ ਹੈ। ਪਿਆਜ਼ ਦੀ ਜਿੱਥੋਂ ਤੱਕ ਤੁਸੀਂ ਕੁਐਸਚਨ ਪੁੱਛਿਆ ਮੇਰੇ ਤੋਂ
ਜੀ,
ਪਿਆਜ਼ ਦਾ ਇਹ ਪੁਆਇੰਟ ਇਸ ਕਰਕੇ ਉੱਠਿਆ ਸੀਗਾ ਕਿਉਂਕਿ ਹੋਮਿਓਪੈਥੀ ਦੀ ਮੈਡੀਸਨ ਜਿਹੜੀਆਂ ਹੈ ਸੈਂਸਿਟਿਵ ਹੁੰਦੀਆਂ ਨੇ ਥੋੜੇ ਜਿਹੀਆਂ, ਉਹ ਖੁਸ਼ਬੂ ਤੋਂ ਥੋੜਾ ਜਿਹਾ ਉਹਨਾਂ ਦਾ ਜਿਹੜਾ ਇਫੈਕਟ ਹੈ ਥੋੜਾ ਜਿਹਾ ਕਮ ਹੁੰਦਾ ਹੁੰਦਾ
ਜੀ,
ਜੇ ਖੁਸ਼ਬੂ ਵਾਲੀ ਚੀਜ਼ਾਂ ਅਸੀਂ ਯੂਜ ਕਰਦੇ ਹਾਂ। ਇਹ ਥੋੜੀ ਸੱਚਾਈ ਹੈਗੀ ਹੈ, ਬਿਲਕੁਲ ਹੈਗੀ ਹੈ, ਬਟ ਇੰਨਾ ਨਹੀਂ ਹੈ ਵੀ ਆਪਾਂ ਕਹੀਏ ਵੀ ਆਪਾਂ ਪਿਆਜ਼ ਬਿਲਕੁਲ ਹੀ ਨਹੀਂ ਖਾਣਾ। ਉਹ ਕੁਛ ਇੱਕ ਮੈਡੀਸਨ ਨੇ ਜਿਵੇਂ ਸਾਡੇ ਸਲਫਰ ਦਾ ਇੱਕ ਕੰਟੈਂਟ ਹੁੰਦਾ, ਸਾਡਾ ਹੁੰਦੀ ਹੈ ਮੈਡੀਸਨ, ਉਹਦੇ ਵਿੱਚ ਹੁੰਦਾ ਵੀ ਤੁਸੀਂ ਪਿਆਜ਼ ਨਹੀਂ ਖਾਣਾ ਜੇ ਅਸੀਂ ਡਾਕਟਰ ਮੈਡੀਸਨ ਉਹ ਦੇ ਰਹੇ ਹਾਂ, ਪ੍ਰਸਕ੍ਰਾਈਬ ਕਰ ਰਹੇ। ਕੁਛ ਡਿਜ਼ੀਜ਼ ਐਸੀਆਂ ਹੁੰਦੀਆਂ, ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਪਿਆਜ਼ ਨਹੀਂ ਰੋਕ ਦਿੰਦੇ ਹਾਂ, ਕੋਈ ਅਸੀਂ ਨਹੀਂ ਰੋਕਾਂਗੇ, ਉਹ ਹਰ ਇੱਕ ਡਾਕਟਰ ਰੋਕੇਗਾ। ਉਹ ਜ਼ਿਆਦਾਤਰ ਉਹ ਬਿਮਾਰੀਆਂ ਨਾਲ ਰਿਲੇਟਡ ਹੁੰਦਾ ਹੈ। ਐਸਾ ਕੁਛ ਨਹੀਂ ਹੈ ਜੀ ਵੀ ਪਿਆਜ਼ ਨਹੀਂ ਖਾ ਸਕਦੇ, ਮੇਰੇ ਪੇਸ਼ੈਂਟਸ ਪਿਆਜ਼ ਖਾਂਦੇ ਨੇ ਨਾਲ ਕੋਈ ਪ੍ਰੋਬਲਮ ਨਹੀਂ ਹੈਗਾ, ਲਸਣ ਵੀ ਖਾਂਦੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ, ਥੋੜਾ ਜਿਹਾ ਗੈਪ ਰੱਖ ਕੇ ਮੈਡੀਸਨ ਖਾ ਲਓ, ਬਸ ਇੰਨਾ ਹੀ ਹੁੰਦਾ। ਖਾਣਾ ਖਾਧਾ ਹੁਣ ਅੱਧਾ ਘੰਟਾ ਗੈਪ ਰੱਖ ਲੋ ਮੈਡੀਸਨ ਦਾ, ਚੱਕਰ ਨੀ ਹੈ। ਖਾਣੇ ਨੇ ਆਪਣਾ ਕੰਮ ਕਰਤਾ, ਮੈਡੀਸਨ ਨੇ ਆਪਣੇ ਟਾਈਮ ਤੇ ਆਪਣਾ ਕੰਮ ਕਰਤਾ। ਬੜਾ ਈਜ਼ੀ ਹੈ, ਬੜਾ ਸੌਖਾ ਹੈ, ਬੜਾ ਕੰਪਲੀਕੇਟ ਨਹੀਂ ਕਰਨਾ ਚਾਹੀਦਾ ਕਿਸੇ ਵੀ ਪੈਥੀ ਨੂੰ। ਇਹ ਕੰਪਲੀਕੇਟਿਡ ਪੈਥੀ ਨਹੀਂ ਹੈ, ਬੜੀ ਸੌਖੀ ਜੀ ਪੈਥੀ ਹੈ, ਬੜਾ ਈਜ਼ੀ ਹੈ
ਜੀ।
ਕੋਈ ਚੱਕਰ ਨਹੀਂ ਹੈਗਾ, ਕਿਸੇ ਕਿਸਮ ਦੀਆਂ ਰੋਕ ਟੋਕ ਬਹੁਤੀਆਂ ਨਹੀਂ ਹੈਗੀਆਂ ਇਹਦੇ ਚ,
ਜਿੰਨਾ ਜਿਆਦਾ ਆਪਾਂ ਸੁਣਿਆ ਜਾਂਦਾ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਖਾਸ ਜਿਹੜੀ ਮੇਰੇ ਜਿਹਨ ਚ ਆਉਂਦੀ ਸੀ, ਕਿਉਂਕਿ ਜਦੋਂ ਮੰਨ ਲਓ ਸਾਡਾ ਸਾਨੂੰ ਸਿਰ ਦੁਖ ਰਿਹਾ ਜਾਂ ਸਾਨੂੰ ਜੁਕਾਮ ਆ ਜਾਂ ਕੋਈ ਉਹ ਐਸੀ ਸਮੱਸਿਆ ਵਾ ਜਿਹੜੀ ਅਸੀਂ ਚਾਹੁੰਦੇ ਵੀ ਤੁਰੰਤ ਅਸੀਂ ਜਲਦੀ ਜਲਦੀ ਇਲਾਜ ਚਾਹੁੰਦੇ, ਕਿਉਂਕਿ ਹੁਣ ਹਰ ਚੀਜ਼ ਜਲਦੀ ਹੋਣਾ ਚਾਹੁੰਦੇ, ਅਮੀਰ ਵੀ ਜਲਦੀ ਹੋਣਾ ਚਾਹੁੰਦੇ ਆ, ਤਰੱਕੀ ਵੀ ਜਲਦੀ ਕਰਨਾ ਚਾਹੁੰਦੇ, ਤਾਂ ਅਸੀਂ ਕਹਿੰਦੇ ਹਾਂ ਵੀ ਕਿ ਇਲਾਜ ਵੀ ਜਲਦੀ ਜਲਦੀ ਹੋਵੇ। ਜਿੱਦਾਂ ਹੁਣ ਸਿਰ ਦੁਖ ਦਾ ਜਾਂ ਕੋਈ ਐਸੀ ਸਮੱਸਿਆ ਹੁੰਦੀ ਹੈ, ਕਿਹਾ ਜਾਂਦਾ ਕਿ ਇਹ 3 ਮਹੀਨੇ ਦਾ ਕੋਰਸ ਆ, 6 ਮਹੀਨੇ ਦਾ ਕੋਰਸ ਆ ਜਾਂ ਸਾਲ ਦਾ ਕੋਰਸ ਆ, ਉਹਦੇ ਵਿੱਚ ਹੋਮਿਓਪੈਥੀ ਕੁਇਕਲੀ ਕਿੰਨਾ ਕੁ ਅਸਰ ਕਰਦੀ ਹੈ? ਹੈ ਐਸੀਆਂ ਦਵਾਈਆਂ ਵੀ ਜਿਹੜੀਆਂ ਬਿਲਕੁਲ ਤੁਰੰਤ ਹੀ ਅਸਰ ਕਰ ਦਿੰਦੀਆਂ?
ਮੈਨੂੰ ਹੁਣੇ ਤੁਹਾਡੇ ਸਿਰ ਦੇ, ਕਿਉਂਕਿ ਪੇਸ਼ੈਂਟ ਹਰ ਤਰ੍ਹਾਂ ਦੇ ਆਉਂਦੇ ਨੇ ਮੇਰੇ ਕੋਲ ਐਲਰਜੀ ਦੇ, ਨੋ ਡਾਊਟ ਐਲਰਜੀ ਦੇ ਪੇਸ਼ੈਂਟਸ ਮੈਂ ਜ਼ਿਆਦਾ ਦੇਖਦਾ, ਕਿਉਂਕਿ ਕਣਕ ਦੀ ਐਲਰਜੀ ਜਾਂ ਹੋਰ ਐਲਰਜੀ ਜਿੰਨੀਆਂ ਵੀ ਨੇ ਉਹ ਬਹੁਤ ਮੇਰੇ ਯਹਾਂ ਫੇਮਸ ਨੇ, ਇੱਕ ਸਪੈਸ਼ਲਾਈਜੇਸ਼ਨ ਮੇਰੀ ਬਣ ਗਈ ਉਹਦੇ ਵਿੱਚ। ਪਰ ਮੇਰੇ ਕੋਲ ਹਰ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ। ਤੁਹਾਡੇ ਹੁਣੇ ਸਿਰ ਦਰਦ ਦਾ ਕੇਸ ਤੋਂ ਮੇਰੇ ਯਾਦ ਆਇਆ, ਹੁਣੇ ਮੇਰੇ ਕੋਲ ਪਿਛਲੇ ਹਫ਼ਤੇ ਇੱਕ ਕੇਸ ਸਿਰ ਦਰਦ ਦਾ ਆਇਆ, ਮਾਈਗ੍ਰੇਨ ਪੇਨ ਸੀਗਾ। ਮਾਈਗ੍ਰੇਨ ਪੇਨ ਜਿਹੜਾ ਇੱਦਾਂ ਦਾ ਕ੍ਰੋਨਿਕ ਪੇਨ ਹੁੰਦਾ, ਇਹਦੇ ਚ ਪੇਸ਼ੈਂਟ ਨੂੰ ਲਗਾਤਾਰ ਸਿਰ ਦਰਦ ਰਹਿੰਦਾ, ਜਾਂ ਕੋਈ ਜਰਾ ਕੋਈ ਗੱਲ ਸੁਣ ਲਈ ਉਦੋਂ ਹੀ ਇਮੀਡੀਏਟਲੀ ਪੇਨ ਸ਼ੁਰੂ ਹੋ ਗਿਆ, ਵਨ ਸਾਈਡਿਡ ਹੈਡੇਕ ਹੋ ਗਿਆ, ਉਹਦੇ ਨਾਲ ਜੀ ਕੱਚਾ, ਉਲਟੀਆਂ, ਹਨਾ, ਚੱਕਰ ਚੁੱਕਰ ਆਉਣਾ, ਡਿਪਰੈਸ਼ਨ, ਐਸੀਆਂ ਚੀਜ਼ਾਂ ਬਹੁਤ ਸਾਰੀਆਂ ਕਾਮਨ ਹੁੰਦੀਆਂ ਨੇ ਇਹ। ਤੇ ਉਹ ਫਿਰ ਐਲੋਪੈਥੀ ਦੇ ਵਿੱਚ ਵੀ ਹੈ ਇਹਨਾਂ ਦੇ ਚੀਜ਼ਾਂ ਦੇ ਟ੍ਰੀਟਮੈਂਟ, ਉਹਨਾਂ ਦਾ ਆਪਣਾ ਤਰੀਕਾ ਠੀਕ ਕਰਨ ਦਾ। ਲੇਕਿਨ ਹੋਮਿਓਪੈਥਿਕ ਵੇ ਦੇ ਵਿੱਚ ਅਸੀਂ ਥੋੜਾ ਜਿਹਾ ਸਾਈਕੋਲੋਜੀ ਨੂੰ ਵੀ ਜ਼ਰੂਰ ਅਸੀਂ ਨਾਲ ਕੰਸੀਡਰ ਕਰਦੇ ਹਾਂ ਵੀ ਉਹਦਾ ਕੌਜ਼ ਕੀ ਬਣਿਆ, ਜਿੱਥੋਂ ਮਾਈਗ੍ਰੇਨ ਸਟਾਰਟ ਹੋਇਆ, ਇਸ ਕਾਰਨ ਉਹਨੂੰ ਇਹੋ ਜਿਹਾ ਕੀ ਸ਼ੌਕ ਲੱਗਿਆ ਸੀ ਲਾਈਫ ਦੇ ਵਿੱਚ, ਕੋਈ ਸਾਈਕੋਲੋਜੀਕਲੀ ਕਿਸੇ ਕਿਸਮ ਦਾ ਸੈਟਬੈਕ ਲੱਗਿਆ ਕੋਈ, ਜਿਹਦੇ ਕਰਕੇ ਇਹ ਸਟਾਰਟ ਹੋਇਆ, ਉਹ ਅਸੀਂ ਉਹਨੂੰ ਕੌਜ਼ ਲੈ ਕੇ ਚੱਲਦੇ ਹਾਂ। ਤਾਂ ਉਹਦੇ ਨਾਲ ਫਿਰ ਅਸੀਂ ਕਲੇਮ ਕਰਦੇ ਹਾਂ ਵੀ ਜਸਟ ਕਲੇਮ ਕਿ ਅਸੀਂ ਇਹਨੂੰ ਬਿਲਕੁਲ ਠੀਕ ਕਰ ਦਾਂਗੇ, ਮਤਲਬ ਤੁਹਾਨੂੰ ਦੁਬਾਰਾ ਇੱਕ ਵਾਰੀ ਤੁਸੀਂ ਮੈਡੀਸਨ ਕੁਛ ਦੇਰ ਖਾ ਲੋਗੇ ਜੇ ਠੀਕ ਹੋ ਗਿਆ ਤਾਂ ਫਿਰ ਤੁਹਾਨੂੰ ਦੁਬਾਰਾ ਲੋੜ ਨੀ ਪੈਣੀ ਨਾ ਪੇਨ ਕਿਲਰ ਦੀ ਨਾ ਸਾਡੇ ਕੋਲ ਆਉਣ ਦੀ ਲੋੜ ਪੈਣੀ ਹੈ। ਠੀਕ ਹੈ, ਲਾਈਫ ਦੇ ਵਿੱਚ ਅਸੀਂ ਕਿਸੇ ਚੀਜ਼ ਦੀ ਗਰੰਟੀ ਤਾਂ ਨੀ ਲੈ ਸਕਦੇ, ਹੁਣ ਅੱਡੀ ਬੜੀ ਲਾਈਫ ਸਾਹਮਣੇ ਪਈ ਹੈ, ਕੱਲ ਨੂੰ ਕੁਛ ਵੀ ਹੋ ਸਕਦਾ ਆਪਣੇ ਨਾਲ ਦੁਬਾਰਾ ਕੁਛ, ਲੇਕਿਨ ਉਹ ਕਾਰਨ ਕਰਕੇ ਜਿਹੜੀ ਪ੍ਰੋਬਲਮ ਉਦੋਂ ਪੈਦਾ ਹੋਈ ਹੈ ਉਹਨੂੰ ਅਸੀਂ ਠੀਕ ਕਰ ਦੇਣਾ ਇੱਕ ਵਾਰ। ਹੁਣ ਮੇਰੇ ਕੋਲ ਪਿਛਲੇ ਹਫ਼ਤੇ, ਮੈਂ ਤੁਹਾਨੂੰ ਦੱਸਣ ਲੱਗਿਆ ਸੀ, ਪਿਛਲੇ ਹਫ਼ਤੇ ਏਦਾਂ ਕੇਸ ਆਇਆ ਸੀਗਾ ਲੇਡੀ ਦਾ, ਉਹ ਹਸਬੈਂਡ ਵਾਈਫ ਦੀ ਆਪਸ ਚ ਅਨਬਨ ਰਹਿੰਦੀ ਹੁੰਦੀ ਸੀਗੀ, ਤਾਂ ਵਾਈਫ ਨੂੰ ਆਪਣੇ ਹਸਬੈਂਡ ਤੇ ਥੋੜਾ ਡਾਊਟ ਡੂਟ ਰਹਿੰਦਾ ਸੀਗਾ, ਇਹਨਾਂ ਕਾਰਨਾਂ ਕਰਕੇ ਉਹ ਵਾਈਫ ਹੈ ਜਿਹੜੀ ਡਿਸਟਰਬ ਰਹਿੰਦੀ ਸੀ ਹਮੇਸ਼ਾ। ਉਹਦਾ ਉਹ ਡਿਸਟਰਬੈਂਸ ਰੈਗੂਲਰ ਹੋਣ ਕਰਕੇ ਉਹਦਾ ਹੈਡੇਕ ਦੀ ਪ੍ਰੋਬਲਮ ਉਹਨੂੰ ਰਹਿਣ ਲੱਗੀ, ਉਹ ਹੈਡੇਕ ਦੀ ਪ੍ਰੋਬਲਮ ਰਹਿਣ ਲੱਗੀ, ਉਹ ਮੈਡੀਸਨ ਬਹੁਤ ਖਾਧੀ ਐਲੋਪੈਥੀ, ਉਹਦੇ ਨਾਲ ਉਹਦੇ ਨਰਵਸ ਸਿਸਟਮ ਤੇ ਇਫੈਕਟ ਪੈ ਗਿਆ, ਉਹਦਾ ਜਿਹੜਾ ਹੈ ਹੱਥ ਪੈਰ ਕੰਬਣੇ ਸ਼ੁਰੂ ਹੋ ਗਿਆ, ਹੁਣ ਰੈਗੂਲਰ ਉਹਦੇ ਹੱਥ ਪੈਰ ਵੀ ਕੰਬਦੇ ਸੀ ਨਾਲ, ਮਤਲਬ ਉਹ ਡੇ ਬਾਈ ਡੇ 27 ਸਾਲ ਦੀ ਲੇਡੀ ਸੀ, ਡੇ ਬਾਈ ਡੇ ਉਹ ਮਤਲਬ ਡਿਸਟ੍ਰੈਸਿੰਗ ਸਟੇਟ ਦੇ ਵਿੱਚ ਆਈ ਜਾ ਰਹੀ ਸੀ, ਉਹਦੀ ਲਾਈਫ ਹੈ ਜਿਹੜੀ ਉਹ ਬੜੀ ਹੈਲਜੀ ਬਣ ਗਈ ਸੀਗੀ। ਜਦੋਂ ਮੇਰੇ ਕੋਲ ਆਏ ਤਾਂ ਉਹ ਮੈਂ ਉਹਨੂੰ ਸਾਰੀ ਸਟੋਰੀ ਸੁਣੀ, ਠੀਕ ਹੈ ਨਾ ਜੀ, 15-20 ਮਿੰਟ ਲੱਗੇ ਉਹਨੂੰ ਦੇਖਣ ਨੂੰ, ਠੀਕ ਹੈ ਆਪਣਾ ਜੋ ਵੀ ਡਾਇਗਨੋਸ ਕਰਨਾ ਸੀ ਕਰਕੇ, ਮੈਂ ਮੈਡੀਸਨ ਆਪਣੀ ਪ੍ਰੈਸਕ੍ਰਾਈਬ ਕੀਤੀ ਉਹਨੂੰ, ਜੇ ਤੁਸੀਂ ਲੈ ਕੇ ਜਾਓ ਖਾਓ ਉਹਨੂੰ ਦੇਖੋ। ਤੇ ਮੇਰੇ ਕੋਲ, ਮੈਂ ਕੱਲ ਸੰਡੇ ਸੀਗਾ, ਕੱਲ ਇੰਜੋਏ ਕਰ ਰਿਹਾ ਸੀਗਾ, ਆਪਣਾ ਆਫ ਹੁੰਦਾ ਰਹਿਣਾ ਸੀਗਾ, ਤੇ ਉਹ ਪੇਸ਼ੈਂਟ ਜਿਹੜਾ ਹੈਗਾ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਵੀ ਮੈਂ ਅਸੀਂ ਦਵਾਈ ਲੈਣੀ ਹੈ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਹੈਗਾ ਇੱਕ ਲੜਕਾ ਬੈਠਾ ਹੈ ਕਲੀਨਿਕ ਤੇ ਬੈਠਾ ਮੇਰਾ, ਉਹ ਤੋਂ ਤੁਸੀਂ ਲੈ ਲਓ, ਹੋ ਕਿਵੇਂ ਤੁਸੀਂ ਠੀਕ ਹੋ? ਉਹ ਕਹਿੰਦੇ ਜੀ ਸਿਰ ਦਾ 2 ਦਿਨ ਦਾ ਬਿਲਕੁਲ ਵੀ ਨੀ।
ਮਤਲਬ ਇਹ ਪ੍ਰੋਪਰ ਉਹਦਾ ਦੇਖਣਾ ਪੈਂਦਾ ਕਿ ਕਾਰਨ ਕੀ ਹੈ। ਸਰ ਡਾਕਟਰ ਸਾਹਿਬ, 2 ਚੀਜ਼ਾਂ ਹੁੰਦੀਆਂ, ਜਿਹੜਾ ਬੰਦਾ ਹੋਮਿਓਪੈਥੀ ਬਾਰੇ ਕਾਫੀ ਥੋੜਾ ਜਾਣਦਾ ਉਹ ਇਹ ਮੰਨਦਾ ਕਿ ਜਿਹੜਾ ਡਾਕਟਰ ਤੁਹਾਡੀ ਹਿਸਟਰੀ ਬਾਰੇ ਦੱਸ ਪੁੱਛਦਾ, ਤੁਹਾਨੂੰ ਮਿੱਠਾ ਪਸੰਦ ਆ ਜਾਂ ਨਮਕ ਪਸੰਦ ਆ ਜਾਂ ਤੁਹਾਨੂੰ ਸਫਾਈ ਪਸੰਦ ਆ ਜਾਂ ਖਲਾਰਾ ਪਸੰਦ ਆ, ਇਹ ਸਾਰੀਆਂ ਚੀਜ਼ਾਂ ਪੁੱਛਦੇ ਨੇ। ਕੁਝ ਡਾਕਟਰ ਐਸੇ ਹੋਣਗੇ ਹੋਮਿਓਪੈਥੀ ਦੇ, ਉਹ ਤੁਹਾਨੂੰ ਇਹ ਪੁੱਛਣਗੇ ਤੁਹਾਨੂੰ ਸਮੱਸਿਆ ਕੀ ਆ, ਤੇ ਤੁਹਾਨੂੰ ਉਹ ਦਵਾਈ ਦੇ ਦੇਣਗੇ। ਹੁਣ 2 ਤੱਥ ਸਾਹਮਣੇ ਆਉਂਦੇ ਨੇ, ਕੁਝ ਦਾ ਮੰਨਣਾ ਕਿ ਜਿਹੜੇ ਤੁਹਾਡਾ ਪ੍ਰੋਪਰ ਪੁੱਛਦੇ ਨੇ ਤੁਹਾਨੂੰ ਕੀ ਪਸੰਦ ਆ ਖਾਣ ਚ, ਕੀ ਆ ਤੁਹਾਡਾ ਸੁਭਾਅ ਕਿਸ ਤਰ੍ਹਾਂ ਦਾ, ਤੁਸੀਂ ਬਹਿੰਦੇ ਕਿਸ ਤਰ੍ਹਾਂ, ਉਹ ਡਾਕਟਰ ਬੈਸਟ ਹੁੰਦੇ ਨੇ। ਕੁਝ ਕਹਿੰਦੇ ਨੇ ਜੀ ਉਹ ਜਾਲਾ ਪੁੱਛਣ ਵਾਲੇ ਆ, ਉਹ ਪਤਾ ਨੀ ਸਮਾਂ ਖਰਾਬ ਕਰਦੇ ਨੇ। ਇਹ ਥੋੜਾ ਜਾਣਨਾ ਚਾਹਾਂਗੇ ਕਿ ਜਿਹੜਾ ਇਸ ਬਿਮਾਰੀ ਦੇ ਵਿੱਚ ਖਾਸ ਤੌਰ ਤੇ ਸੁਭਾਅ ਦਾ ਜਾਣਨਾ, ਟੇਸਟ ਦਾ ਜਾਣਨਾ, ਉਹ ਕਿੰਨਾ ਕੁ ਜ਼ਰੂਰੀ ਇਲਾਜ ਦੇ ਲਈ?
ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ। ਇਹਦਾ ਬੜੀ ਇੰਟਰਸਟਿੰਗ ਜੀ ਗੱਲ ਹੈ, ਜੇ ਬੋਰੀਅਤ ਨਾ ਮਹਿਸੂਸ ਕਰਨ ਮੇਰੇ ਸ਼ਰੋਤਾ ਵੀ ਸਾਰੇ ਜਿਹੜੇ ਸੁਣ ਰਹੇ ਨੇ, ਤਾਂ ਇਹਦੇ ਵਿੱਚ ਏਦਾਂ ਹੁੰਦਾ ਜੀ ਕਿ ਇਹ ਹਰ ਇੱਕ ਬਿਮਾਰੀ ਦੇ ਵਿੱਚ ਜ਼ਰੂਰੀ ਨਹੀਂ ਹੈ। ਇਹ ਨਹੀਂ ਹੈ ਵੀ ਤੁਸੀਂ ਮੇਰੇ ਕੋਲ ਰਾਤ ਪੇਟ ਦਰਦ ਸ਼ੁਰੂ ਹੋਇਆ ਤੇ ਹੁਣ ਆ ਕੇ ਪੇਟ ਦਰਦ ਦੀ ਦਵਾਈ ਲੈਣ ਤੇ ਮੈਂ ਉਹਦੇ ਚ ਤੁਹਾਨੂੰ ਪੁੱਛਣ ਲੱਗ ਜਾ ਵੀ ਮਿੱਠਾ ਖਾਂਦੇ ਹੋ ਕਿ ਨਮਕੀਨ ਖਾਂਦੇ ਹੋ, ਸੁਭਾਅ ਕਿੱਦਾਂ ਦਾ, ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ। ਤੁਹਾਨੂੰ ਰਾਤ ਬੁਖਾਰ ਹੋ ਗਿਆ, ਠੰਡ ਲੱਗ ਗਈ, ਉਹਦੇ ਚ ਆ ਗਏ ਤੁਸੀਂ, ਮੈਂ ਉਹਦੇ ਚ ਕੁਛ ਨੀ ਪੁੱਛਣਾ ਤੁਹਾਨੂੰ ਇਹ ਜਿਹਾ। ਉਹਦੇ ਚ ਤਾਂ ਮੈਂ ਤੁਹਾਡੇ ਸਿਮਟਮਸ ਦੇਖਣੇ ਨੇ ਵੀ ਇਸ ਟਾਈਮ ਤੁਹਾਨੂੰ ਕੀ ਕੀ ਤਕਲੀਫ ਹੈ, ਚੈਸਟ ਕੰਜੈਸ਼ਨ ਹੈਗੀ ਹੈ ਜਾਂ ਨਹੀਂ ਹੈਗੀ, ਫਲੈਜ਼ਾ ਜ਼ੁਕਾਮ ਕਿੰਨਾ ਗਿਆ ਕਿੰਨਾ ਕੁ ਨਹੀਂ ਹੈਗਾ, ਉਹ ਸਾਰਾ ਕੁਝ ਦੇਖ ਕੇ ਮੈਂ ਤੁਹਾਨੂੰ ਦਵਾਈ ਦੇ ਦੇਣੀ ਹੈ ਤੇ ਤੁਸੀਂ ਠੀਕ ਹੋ ਜਾਣਾ
ਜੀ।
ਲੇਕਿਨ ਜਿਹੜੀਆਂ ਕਰੋਨਿਕ ਡਿਜ਼ੀਜ਼ ਹੁੰਦੀਆਂ, ਕਰੋਨਿਕ ਮੀਨਸ ਜਿਹੜੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਨੇ ਕਾਫੀ ਦੇਰ ਤੋਂ, ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ, ਕੋਈ ਸਕਿਨ ਡਿਜ਼ੀਜ਼ ਹੈ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ, ਠੀਕ ਨਹੀਂ ਹੋ ਰਹੀ, ਹੈਡੇਕ ਹੈ, ਕੋਈ ਹੋਰ ਹੈ, ਕਿਸੇ ਕਿਸਮ ਦੀ ਵੀ ਲੰਬੀਆਂ ਬਿਮਾਰੀਆਂ ਨੇ ਜਿਹੜੀਆਂ, ਉਹਦੇ ਵਿੱਚ ਸਾਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕੇਸ ਦੱਸ ਕੇ ਹਟਿਆ ਵੀ ਮੈਂ ਉਹਦੇ ਵਿੱਚ ਕਾਰਨ ਦੇਖਿਆ, ਉਸ ਉਹ ਲੇਡੀ ਬੋਲੀ ਮੈਨੂੰ ਆਪ ਦੱਸਿਆ ਵੀ ਮੈਨੂੰ ਇੱਦਾਂ ਸਾਡੀ ਹਸਬੈਂਡ ਵਾਈਫ ਦੀ ਆਪਸ ਚ ਨਹੀਂ ਬਣਦੀ। ਮੈਂ ਉਹਨੂੰ ਕੁਛ ਨੀ ਸੀ ਪੁੱਛਿਆ ਵੀ ਤੁਹਾਡੀ ਲਾਈਫ ਕਿਵੇਂ ਹੈ, ਉਹਨੇ ਮੈਨੂੰ ਆਪਣੇ ਆਪ ਦੱਸਿਆ ਵੀ ਸਾਡੀ ਏਦਾਂ ਬਣਦੀ ਨੀ ਹੈਗੀ ਆਪਸ ਚ, ਤਾਂ ਸਾਡਾ ਝਗੜਾ ਰਹਿੰਦਾ ਬੜਾ, ਤਾਂ ਇਹ ਚੀਜ਼ਾਂ। ਤਾਂ ਜਦ ਪੇਸ਼ੈਂਟ ਸਾਨੂੰ ਆਪ ਦੱਸਦਾ ਵੀ ਆਪਣੇ ਆਪ ਦੱਸਦਾ ਵੀ ਮੈਨੂੰ ਆਹ ਪ੍ਰੋਬਲਮ ਹੈ, ਤਾਂ ਉਹ ਸਡਨਲੀ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਉਹਦੀ ਬਿਮਾਰੀ ਨਾਲੋਂ ਵੀ ਕਿਤੇ ਜ਼ਿਆਦਾ, ਠੀਕ ਹੈ ਨਾ ਜੀ। ਜਦ ਪੇਸ਼ੈਂਟ ਤੁਹਾਨੂੰ ਕਿਸੇ ਚੀਜ਼ ਨੂੰ ਆ ਕੇ ਐਕਸਪਲੇਨ ਕਰ ਰਿਹਾ, ਤੁਹਾਡੇ ਲਈ ਉਹ ਹਰ ਇੱਕ ਚੀਜ਼ ਇੰਪੋਰਟੈਂਟ ਹੈ, ਤਾਂ ਅਸੀਂ ਫਿਰ ਉਸਦੇ ਮਾਇੰਡ ਨੂੰ ਜ਼ਰੂਰ ਟੇਕ ਅਪ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਉਸ ਚੀਜ਼ ਦਾ ਪਤਾ ਲੱਗ ਜਾਂਦਾ। ਈਵਨ ਹੋਮਿਓਪੈਥ ਨੀ, ਈਵਨ ਐਲੋਪੈਥ ਵਾਸਤੇ ਵੀ ਇਹ ਬਹੁਤ ਜ਼ਰੂਰੀ ਹੈ। ਜੇ ਕਿਸੇ ਐਲੋਪੈਥ ਕੋਲ ਤੁਸੀਂ ਚਲੇ ਜਾਓ ਕੋਈ ਚੀਜ਼ ਲੈ ਕੇ ਪੁਰਾਣਾ, ਉਹਨੂੰ ਤੁਸੀਂ ਆਹ ਸਟੋਰੀ ਸੁਣਾਉਣ ਲਾ ਜਾਓ ਵੀ ਮੈਂ ਜੀ ਮੇਰੇ ਤੇ ਰਾਹ ਬੀਤਦੀ ਹੈ ਤੇ ਮੇਰੇ ਤੇ ਇਹ ਇਫੈਕਟ ਹੋਇਆ, ਠੀਕ ਹੈ ਜੀ। ਉਹਨੇ ਤੁਹਾਨੂੰ ਸਾਈਕੋਲੋਜਿਸਟ ਕੋਲ ਭੇਜਣਾ
ਜੀ,
ਉਹਨੇ ਤੁਹਾਨੂੰ ਐਲੋਪੈਥਿਕ ਸਾਈਕੋਲੋਜਿਸਟ ਕੋਲ ਭੇਜਣਾ, ਰੈਫਰ ਜ਼ਰੂਰ ਕਰੂਗਾ, ਵੀ ਤੁਸੀਂ ਸਾਈਕੋਲੋਜਿਸਟ ਡਾਕਟਰ ਨੂੰ ਵੀ ਜ਼ਰੂਰ ਦਿਖਾਓ, ਸਾਈਕੈਟ੍ਰਿਕ ਡਾਕਟਰ ਨੂੰ ਜਾਂ ਸਾਈਕੋਲੋਜਿਸਟ ਨੂੰ ਜ਼ਰੂਰ ਦਿਖਾਓ
ਜੀ।
ਕਿਉਂ? ਕਿਉਂਕਿ ਉਹਨਾਂ ਨੂੰ ਵੀ ਪਤਾ ਇਹਨਾਂ ਦੀ ਡਿਜ਼ੀਜ਼ ਦੇ ਪਿੱਛੇ ਸਾਈਕੋਲੋਜੀ ਦਾ ਹੀ ਕੰਮ ਹੈ
ਜ਼ਿਆਦਾ। ਵਾਕਿਆ ਅੱਛਾ ਡਾਕਟਰ ਸਾਹਿਬ, ਬਾਕੀ ਆਪਾਂ ਗੱਲ ਕਰਦੇ ਹਾਂ ਕਿ ਇਲਾਜ ਦੀ, ਹੋਮਿਓਪੈਥੀ ਬੈਸਟ ਇਲਾਜ ਆ ਜਾਂ ਲੰਮੀਆਂ ਬਿਮਾਰੀਆਂ ਜਿਹੜੀਆਂ ਬਹੁਤ ਸਮੇਂ ਤੋਂ ਚੱਲਦੀਆਂ ਆ ਰਹੀ ਹੈ ਜਾਂ ਸਾਡੇ ਪੁਰਖਿਆਂ ਤੱਕ, ਜੇ ਸਾਡੇ ਦਾਦੇ ਪੜਦਾਦੇ ਨੂੰ ਸੀ, ਜੇ ਸਾਡੇ ਵਿੱਚ ਵੀ ਉਹ ਬਿਮਾਰੀਆਂ ਹੈਗੀਆਂ ਨੇ, ਉਹਨਾਂ ਦਾ ਵੀ ਇਲਾਜ ਪੋਸੀਬਲ ਆ ਹੋਮਿਓਪੈਥੀ ਦੇ ਵਿੱਚ, ਸੁਣਨ ਦੇ ਵਿੱਚ ਆਇਆ। ਫਿਰ ਉਹਦੇ ਵਿੱਚੋਂ ਇੱਕ ਡਾਕਟਰ ਚੂਜ਼ ਕਰਨਾ ਕਿ ਬੈਸਟ ਡਾਕਟਰ ਕੀ ਆ, ਉਹ ਵੀ ਤੁਸੀਂ ਦੱਸ ਦਿੱਤਾ ਕਿ ਹਰ ਤਰੀਕੇ ਦੇ ਨਾਲ ਬਿਮਾਰੀ ਨੂੰ ਦੇਖਣ ਵਾਲਾ ਹੋਵੇ, ਉਹਦਾ ਇੱਕ ਤਜਰਬਾ ਹੋਵੇ, ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਉਹ ਜਿਹੜਾ ਖੋਜ ਕਰਦੇ ਆ ਰਹੇ ਹੋ, ਤੁਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕੀਤਾ, ਉਹਦੇ ਲਈ ਜਿਹੜੇ ਪਰਦੇਸੀ ਆ, ਕਿਉਂਕਿ ਸਾਨੂੰ ਗੁਰਪ੍ਰੀਤ ਸਿੰਘ ਮੋਗਾ ਸਾਹਿਬ ਨੇ ਸਾਨੂੰ ਸੁਨੇਹਾ ਭੇਜਿਆ, ਉਹ ਕਹਿੰਦੇ ਜੀ ਡਾਕਟਰ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਦਵਾਈਆਂ ਨੂੰ ਪੋਸਟ ਜਾਂ ਕੁਰੀਅਰ ਵੀ ਕਰਦੇ ਹੋ ਬਾਹਰ, ਇਹਦੇ ਬਾਰੇ ਜਾਣਨਾ ਚਾਹੁੰਦੇ ਨੇ, ਤੇ ਉਹ ਆਪਣਾ ਐਡਰੈਸ ਵੀ ਜ਼ਰੂਰ ਜਿਹੜੇ ਤੁਹਾਨੂੰ ਆ ਕੇ ਵਿਜ਼ਿਟ ਕਰਨ ਉਹ ਵੀ ਜ਼ਰੂਰ ਦੱਸ ਦਿਓ ਜੀ।
ਮੇਰੀ ਜਿਹੜੀ ਹੈ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਬੰਦੇ ਨੂੰ ਉਹਨੂੰ ਸਰਵਿਸ ਮੈਂ ਕਿਸੇ ਵੀ ਤਰੀਕੇ ਨਾਲ ਦੇ ਸਕਾਂ, ਜੇ ਉਹ ਮੇਰੀ ਕਲੀਨਿਕ ਤੇ ਆਉਂਦਾ ਤਾਂ ਉਸ ਤਰ੍ਹਾਂ ਦੀ ਸਰਵਿਸਿਜ਼ ਮਿਲ ਜਾਂਦੀਆਂ ਨੇ, ਜੇ ਉਹ ਮੇਰੀ ਕਲੀਨਿਕ ਤੇ ਨਹੀਂ ਆ ਸਕਦਾ ਤੋਂ ਕਾਫੀ ਦੂਰ ਨੇ, ਤਾਂ ਮੈਂ ਉਹਨਾਂ ਨੂੰ ਉੱਦਾਂ ਦੀ ਸਰਵਿਸਿਜ਼ ਵੀ ਪ੍ਰੋਵਾਈਡ ਕਰਦਾ। ਮੇਰੇ ਕੋਲ ਆਲਰੇਡੀ ਆਊਟ ਆਫ ਇੰਡੀਆ ਸਾਰੇ ਕੰਟਰੀਜ਼ ਤੋਂ ਪੇਸ਼ੈਂਟਸ ਜੁੜੇ ਹੋਏ ਨੇ, USA ਤੋਂ, ਜਰਮਨੀ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਸਿੰਗਾਪੁਰ ਤੋਂ, ਉਹ ਆਲਰੇਡੀ ਮੇਰੇ ਕੋਲ ਪੇਸ਼ੈਂਟਸ ਇਹਨਾਂ ਕੰਟਰੀਜ਼ ਦੇ ਵਿੱਚ ਬਹੁਤ ਨੇ। ਇੰਡੀਆ ਚ ਵੀ ਮੇਰੇ ਜਿਹੜੀ ਮਿਡਲ ਆਫ ਇੰਡੀਆ ਹੈ ਕਿ ਸਟੇਟਸ ਸਾਰੀਆਂ ਹੈਗੀਆਂ ਨੇ ਤੇ ਇੱਧਰ ਨਾਰਥ ਇੰਡੀਆ ਦੀ ਸਟੇਟਸ ਨੇ, ਇਹਨਾਂ ਚੋਂ ਪੇਸ਼ੈਂਟਸ ਮੇਰੇ ਕੋਲ ਜੁੜੇ ਹੋਏ ਨੇ। ਇਹਨਾਂ ਸਾਰਿਆਂ ਦਾ ਮੇਰੇ ਕੋਲ ਆਉਣਾ, ਵਿਜ਼ਿਟ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਤਾਂ ਮੈਂ ਆਨਲਾਈਨ ਵਟਸਐਪ ਅੱਜ ਕੱਲ ਵੀਡੀਓ ਕਾਲ ਵੀ ਹੋ ਜਾਂਦੀ ਹੈ ਤੇ ਉਹਦੇ ਤੇ ਮੈਂ ਉਹਨਾਂ ਦਾ ਕੇਸ ਚੈੱਕਅਪ ਕਰਦਾ, ਔਰ ਕੇਸ ਚੈੱਕਅਪ ਕਰਨ ਦਾ ਮੇਰਾ ਤਰੀਕਾ ਉਹੀ ਹੁੰਦਾ ਜੋ ਮੇਰੇ ਸਾਹਮਣੇ ਪੇਸ਼ੈਂਟ ਬੈਠੇ ਦਾ ਤਰੀਕਾ ਹੈ। ਮੈਂ ਉਹਦੇ ਤੇ ਓਨਾ ਹੀ ਟਾਈਮ ਲਗਾਉਂਦਾ, ਮੈਂ ਟਾਈਮ ਫਿਕਸ ਕਰ ਲੈਂਦਾ ਪੇਸ਼ੈਂਟ ਨਾਲ ਵੀ ਆਪਾਂ ਅੱਧਾ ਘੰਟਾ ਗੱਲ ਕਰਾਂਗੇ ਆਪਣੇ ਸਾਹਮਣੇ ਬੈਠ ਕੇ, ਉਸ ਤੋਂ ਬਾਅਦ ਉਹਨਾਂ ਦੀ ਮੈਡੀਸਨ ਨੂੰ ਮੈਂ ਸਿਲੈਕਟ ਕਰਕੇ ਪੋਸਟ ਕਰਦਾ, ਕੋਰੀਅਰ ਕਰਦਾ, ਆਪਣੇ ਆਪ ਕੋਰੀਅਰ ਕਰਦਾ। ਉਹਨਾਂ ਨੂੰ ਮੈਡੀਸਨ ਟਾਈਮ ਤੇ ਮਿਲਦੀ ਰਹਿੰਦੀ ਹੈ, ਕਿਸੇ ਨੇ ਮਹੀਨੇ ਦੀ ਮੰਗਾਣੀ ਹੈ, ਕਿਸੇ ਨੇ 2 ਮਹੀਨੇ ਦੀ ਮੰਗਾਣੀ ਹੈ, ਕਿਸੇ ਨੇ 6 ਮਹੀਨੇ ਦੀ ਮੰਗਾਣੀ ਹੈ। ਇਹ ਅਲੱਗ ਅਲੱਗ ਮੈਂ ਦੇਖਦਾ ਵੀ ਮੈਂ ਜਿਹੜੀ ਦੇ ਸਕਦਾ ਜਾਂ ਨਹੀਂ ਦੇ ਸਕਦਾ, ਜਾਂ ਪੇਸ਼ੈਂਟ ਨੂੰ ਕਿਵੇਂ ਅਪੀਲ ਕਰਨੀ ਹੈ, ਉਸ ਇਸ ਮੁਤਾਬਿਕ ਆਰਾਮ ਨਾਲ ਚੱਲਦੇ ਰਹਿਣ, ਕੋਈ ਪ੍ਰੋਬਲਮ ਨਹੀਂ ਹੈ, ਮਰੀਜ਼ ਦੀ ਸਤਿ ਹੈ
ਜੀ। ਇਹ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਗੁਰਪ੍ਰੀਤ ਭਾਜੀ ਨੂੰ ਮੈਂ ਦੱਸਦਾ ਕਿ ਭਾਜੀ ਤੁਹਾਡੀ ਬਾਏ ਪੋਸਟ ਜਾਂ ਕੋਰੀਅਰ ਵੀ ਦਵਾਈ ਤੁਹਾਡੇ ਤੱਕ ਪਹੁੰਚ ਜਾਏਗੀ, ਤੁਸੀਂ ਡਾਕਟਰ ਸਾਹਿਬ ਦੇ ਨਾਲ ਜਿਵੇਂ ਉਹਨਾਂ ਨੇ ਦੱਸਿਆ ਕਿ ਫੋਨ ਦੇ ਮਾਰਫਤ ਵਟਸਐਪ ਦੇ ਮਾਰਫਤ ਉਹ ਪੂਰਾ ਪ੍ਰੋਪਰ ਚੈੱਕਅਪ ਵੀ ਕਰ ਸਕਦੇ ਨੇ, ਪ੍ਰੋਪਰ ਪੁੱਛ ਵੀ ਸਕਦੇ ਨੇ ਕੀ ਸਮੱਸਿਆ। ਤੁਸੀਂ ਡਾਕਟਰ ਸਾਹਿਬ ਆਪਣਾ ਨੰਬਰ ਸਰੋਤਿਆਂ ਨੂੰ ਦੱਸ ਦਿਓ ਜਿਹਦੇ ਨਾਲ ਤੁਹਾਡਾ ਉਹ
ਨੰਬਰ ਮੇਰਾ ਨੋਟ ਕਰ ਲਓ
ਜੀ
9876053563
ਜੀ
9876
ਜੀ
53563
ਜੀ 9876 ਤੇ 53563 ਸਮੇ ਮੁਤਾਬਕ 3 ਵਜੇ ਤੇ ਭਾਰਤੀ ਸਮੇ ਮੁਤਾਬਕ 9:30 ਵਜੇ ਹੋਇਆ ਕਰਨਗੇ ਤੇ ਤੁਸੀਂ ਕੋਈ ਵੀ ਸਮੱਸਿਆ ਜਿਹੜੀ ਆ ਉਹ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਖਾਸ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਹੋਮਿਓਪੈਥੀ ਦੇ ਵਿੱਚ ਵੱਖ ਵੱਖ ਸਮੱਸਿਆਵਾਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦੇ ਬਾਰੇ ਅਸੀਂ ਹਰ ਵੀਕਐਂਡ ਤੇ ਡਿਸਕਸ ਕਰ ਸਕੀਏ ਤਾਂ ਕਿ ਉਹਨਾਂ ਦਾ ਇਲਾਜ ਜਿਹੜਾ ਤੁਹਾਨੂੰ ਦੱਸਦੇ ਰਹੀਏ ਨਾਲੋ ਨਾਲ, ਤੇ ਉਹਦਾ ਜਿਹੜੇ ਪਰਹੇਜ਼ ਆ ਉਹ ਵੀ ਥੋੜੇ ਬਹੁਤੇ ਦੱਸਾਂਗੇ। ਕੋਸ਼ਿਸ਼ ਕਰਾਂਗੇ ਕਿ ਉਹਨੂੰ ਕਹਿੰਦੇ ਹੁੰਦੇ ਪਰਹੇਜ਼ ਦੇ ਨਾਲ ਤੁਸੀਂ ਬਿਮਾਰੀ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ, ਨਾਲ ਦੀ ਨਾਲ ਇਲਾਜ ਦੇ ਲਈ ਤੇ ਡਾਕਟਰ ਸਾਹਿਬ ਹਨ ਹੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਗੱਲ ਕਰਨ ਦੇ ਲਈ, ਤੇ ਆਪਾਂ ਵੀਕਐਂਡ ਤੇ ਖਾਸ ਤੌਰ ਤੇ ਸ਼ਨੀਵਾਰ ਨੂੰ ਹੁਣ ਫਿਰ ਦੁਬਾਰਾ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਇੰਨੀਆਂ ਜਾਣਕਾਰੀਆਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਥੈਂਕ ਯੂ ਵੈਰੀ ਮਚ ਮਨਦੀਪ ਜੀ, ਥੈਂਕ ਯੂ ਵੈਰੀ ਮਚ।
ਲੋ ਜੀ ਦੋਸਤੋ, ਇਹ ਸਨ ਡਾਕਟਰ ਵਿਕਾਸ ਗੁਪਤਾ ਜੀ, ਜਿਹੜੇ ਖਾਸ ਤੌਰ ਤੇ ਹੋਮਿਓਪੈਥੀ ਦਾ ਉਹਨਾਂ ਦਾ ਤਜਰਬਾ ਜਿਹੜਾ 18-19 ਸਾਲ ਦਾ ਤੇ ਅਲਰਜੀਜ਼ ਨੂੰ ਲੈ ਕੇ ਉਹਨਾਂ ਦਾ ਕਾਫੀ ਵਧੀਆ ਰਿਜ਼ਲਟ ਆ। ਤੁਸੀਂ ਵੀ ਉਹਨਾਂ ਦੇ ਨਾਲ ਜਿਹੜੀ ਉਹ ਕੋਈ ਬਿਮਾਰੀ ਨੂੰ ਲੈ ਕੇ ਡਿਸਕਸ ਕਰ ਸਕਦੇ ਹੋ। ਤਾਇਆ ਜੀ ਆਹ ਤੁਸੀਂ ਪੁੱਛਿਆ ਹੀ ਨਹੀਂ ਬਿਮਾਰੀਆਂ ਅਗਲੀ ਵਾਰ ਨੂੰ ਪੁੱਛਣਾ। ਹਾਂਜੀ ਉਦੋਂ ਚਲੋ ਆਪਾਂ ਤੁਹਾਡੀਆਂ ਬਿਮਾਰੀਆਂ ਪੁੱਛਾਂਗੇ। ਆਹ ਤੇ ਫਿਰ ਪੁੱਛਿਆ ਮੇਰੀਆਂ ਬਿਮਾਰੀਆਂ ਦੱਸਦੇ ਦਾ ਪ੍ਰੋਗਰਾਮ ਇਹਨਾਂ ਨੇ ਕਹਿਣਾ ਸੀ ਤੇ ਫਿਰ ਤੁਹਾਨੂੰ ਕਹਿਣਾ ਸੀ ਵੀ ਸਰੋਤਿਆਂ ਦੀ ਨੀ ਸੁਣੀ। ਗੱਲ ਤਾਂ ਸਹੀ ਆ। ਲਓ ਤਾਇਆ ਅੱਜ ਤਾਂ ਆਪਾਂ ਖਾਸ ਖਾਸ ਇਹ ਜਾਣਨਾ ਚਾਹਿਆ ਸੀ ਵੀ ਸਮੱਸਿਆਵਾਂ ਕੀ ਆ ਬੇਸਿਕਲੀ, ਤੇ ਹੋਮਿਓਪੈਥੀ ਉਹਦਾ ਕਿੰਨਾ ਕੇ ਇਲਾਜ ਕਰਦੀ ਹੈ, ਕਿਸ ਤਰ੍ਹਾਂ ਇਲਾਜ ਕਰਦੀ ਹੈ, ਉਹ ਸਾਰੀ ਗੱਲਬਾਤ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਕੀਤੀ ਹੈ। ਲਓ ਹੁਣ ਆਪਾਂ ਲੋਹੜੀ ਦਾ ਗੀਤ ਵੀ ਸੁਣਾਉਣਾ ਤੁਹਾਨੂੰ, ਖੁਸ਼ੀਆਂ ਖੇੜੇ ਜਿਹੜੇ ਆ ਉਹ ਨਾਲ ਦੀ ਨਾਲ ਸੈਲੀਬ੍ਰੇਟ ਆਪਾਂ ਕਰਾਂਗੇ ਲੋਹੜੀ ਤੇ। ਇਹ ਗੀਤ ਤੁਹਾਡੇ ਸਾਰਿਆਂ ਲਈ, ਹਾਂ ਮੁੰਡੇ ਜੰਮੇ ਦੀ ਲੋਹੜੀ ਤੇ ਵਿਆਹ ਦੀ ਲੋਹੜੀ।
ਜੀ ਮਾਸਾ ਹੀ ਆਇਆ ਕਿਤੇ ਸਾਡਾ ਵੀ ਜਸ ਬਾਹਰ ਸ਼ੁਗਰ ਆ ਕਿਤੇ ਜੇ ਬੋੜਾ
ਮੈਂ ਲੋਹੜੀ ਮੰਗ ਗਿਆ ਸੀ
ਹਾਂ
ਲੋਹੜੀ ਮੰਗ ਗਿਆ ਸੀ
ਤੈਨੂੰ ਪਾ ਕੇ ਨੀ ਦਿੱਤੀ ਲੋਹੜੀ ਤੈਨੂੰ ਛੇਤਰ ਨੀ ਕਿਸੇ ਨੇ ਭਰਾ
ਮੈਂ ਪਤਾ ਕਿੰਨਾ ਜਾਵ ਚ ਗਾਏ ਪੈ ਗਏ
ਸੁਖੋਦਾਈ ਦੇ ਨੀ ਕਿਹਾ ਗਿਆ
ਉਹਨੇ ਪਹਿਲਾਂ ਪਿਆ ਸੀ
ਅੱਛਾ ਉਹਨੇ ਤਾਂ ਛੇਤਰ ਫੇਰਨਾ ਹਿੰਦੇ
ਪਤਾ ਮੈਨੂੰ ਕਹਿੰਦੀ ਕਹਿੰਦੇ ਸਾਗ ਦੀ ਨਿਭਦੀ ਗੱਲ ਸੀ ਮਾਈ ਮੇਰੇ ਮੈਂ ਕਦੋਂ ਮਾਰਨੇ ਆ
ਤੇ ਕੋਈ ਮੁੰਡਾ ਹੀ ਮੈਂ ਜਿਹੜੀ ਤੈਨੂੰ ਲੋਹੜੀ ਪਾ
ਦਿੰਦੀ ਆਪਾਂ ਤਾਈ ਕੋਲ ਮੰਗਿਆ ਕਿਸੇ ਕੋਲ
ਵਹੀ ਦਿਨਾਂ ਨੇ ਦੇਣਾ ਜੀ ਨਹਾ ਹੀ ਲੈਂਦਾ ਕੱਲ ਨੂੰ ਮਾਘੀ ਵੇਖ ਲੈਂਦਾ
ਕਿੱਥੇ ਨਾਵਾਂਗੇ
ਕਿੱਥੇ ਨਾ ਸਾਰਾ ਤੂੰ ਕਲਾ ਕਰਾ ਨਾ ਕਿਸੇ ਨੂੰ ਚੰਗੇ ਲੱਗਦੇ
ਵਿੱਚੇ ਮਾਘੀ ਵਿੱਚੇ ਲੋਹੜੀ
ਕਿੱਥੇ
ਵਿੱਚੇ ਮਾਘੀ ਵਿੱਚੇ ਲੋਹੜੀ
ਕਿੱਥੇ ਦਾ ਮਤਲਬ ਤਾ ਜੀ ਮਤਲਬ ਇੱਕੋ ਦਿਨ ਅੱਛਾ ਮੈਂ ਕਿਹਾ ਖਰੇ ਨਹਾਉਣਾ ਹੀ ਆਉਂਦਾ ਕੱਠਿਆ
ਨਹੀਂ ਨਹੀਂ ਆਪਾਂ ਕਿਸੇ ਵੀ ਆਪਾਂ
ਨਹੀਂ ਉਹ ਤਾਂ ਹੈ ਯਾਰ ਤੇਰੇ ਵਾਲੇ ਨਾਲ ਮਰਨਾ
ਆਪਾਂ ਵੱਖਰਾ ਰੱਖਦੇ ਸਾਬਾ ਵੱਖਰਾ ਸਿਪ ਵੱਖਰਾ
ਆਪਣਾ ਦਿਮਾਗ ਵੀ ਖਰੇ ਵੱਖਰਾ ਵੱਖਰਾ
ਕਠਾ
ਫੜਿਆ ਮੂੰਹ ਤੇਰੇ ਬੇਇੱਜ਼ਤੀ ਕਰਨ ਡਿਆ
ਮੇਰੀ ਗੱਲੋਂ
ਉਸੇ ਗੱਲੋਂ ਜਿਹੜੀ
ਗੱਲ
ਲੇਟ ਹੋ ਗਿਆ ਜੀ ਆਪਣੇ ਡਾਕਟਰ ਸਾਹਿਬ ਆਏ ਸੀ ਸਾਰੀਆਂ ਸਮੱਸਿਆ ਦਾ ਹੱਲ ਅਸੀਂ ਕਰਦੇ ਆ ਤੇਰਾ ਇਲਾਜ ਅਸੀਂ ਕਰਨਾ ਪਵਾਂ ਸਾਨੂੰ ਸਾਲ ਦੋ ਲੱਗ ਜਾਣੇ
ਨੀਂਦ ਵੀ ਨਹੀਂ ਆਉਂਦੀ ਨੀਂਦ ਵੀ ਨਹੀਂ ਆਉਂਦੀ
ਤੈਨੂੰ ਤੇ ਆਉਂਦਾ ਕੱਖ ਨਹੀਂ
ਗੰਨਾ ਚੁੱਕ ਕੇ ਆਉਂਦੀ ਆ
ਭੁੱਖ ਤਾਂ ਲੱਗਦੀ ਨਾ
ਗੰਨਾ ਚੁੱਕ ਕੇ ਆਉਂਦੀ ਆ
ਕੋਈ ਨੀ ਫਿਰ ਗੰਨੇ ਤੈਨੂੰ ਲੈ ਦਿੰਦੇ ਚੁੱਪੀਆਂ ਬੈਠਾ ਹੀ ਸੀ ਬਹਿ ਕੇ ਭੁੱਖ ਲੱਗਦੀ ਨੀ ਜਮਾਏ
ਬੱਚੇ ਉੱਠੇ ਚੁੱਪੀ ਦਾ ਨਾ ਉਹ ਸਜਾ ਕੇ ਉਹਦੀ ਅੱਗ ਸੇਕੀ ਦੀ ਆ ਉਹ ਵੀ ਚੰਗੀ ਹੁੰਦੀ ਆ
ਮੈਨੂੰ ਪਤਾ ਟੋਕ ਉਹਨੂੰ ਕਹਿੰਦੇ
ਆ ਅੱਗ ਸੇਕੀ ਲਈ ਆ
ਤੈਨੂੰ ਪਹਿਲੀ ਗੱਲ ਪਤਾ ਤੂੰ ਉਦੋਂ ਜਮਿਆ ਹੀ ਨਹੀਂ ਜਦੋਂ ਅਸੀਂ ਅੱਗ ਬਾਲਨੇ ਚੁੰਬੇ ਚੋ ਨਾ
ਨਹੀਂ ਅਸੀਂ ਸੇਕਾ ਦਿੰਦੇ ਆ ਅੰਦਰ ਗਰਮੈਸ਼ ਦਈਦੀ ਆ
ਕਿਹੜੇ ਅੰਦਰ ਗਰਮੈਸ਼
ਅੰਦਰ
ਸਰੀਰ
ਜਿੰਨਾ ਜੁਕਾਮ ਹੁੰਦਾ ਉਹ ਵੀ ਆ ਜਾਂਦਾ ਜੇ ਆਪਾਂ ਟੋਕ ਦੇਣਾ
ਅੱਛਾ
ਦੇਖ ਕਰ ਦੇਖੀ ਤੂੰ ਮੈਨੂੰ ਭੁੱਖ ਨੀ ਲੱਗਦੀ ਵੀਹ ਬੱਚੇ ਉੱਠਦੇ ਖਾ ਜਾਂਦੇ ਆ ਵੀਹ ਬੱਚੇ ਉੱਠਦੇ ਖਾਂਦੇ ਭੁੱਖ ਨੀ ਲੱਗਦੀ
ਸ਼ਾਬਾਸ਼ ਤੇਰੇ ਫਿਰ ਤਾਂ ਤੈਨੂੰ ਦਿਖਾਉਣਾ ਪੈਣਾ ਕਿਸੇ ਚੰਗੇ ਡਾਕਟਰ ਨੂੰ
ਮੈਂ
ਜਿਹੜਾ ਤੇਰਾ ਛਿਤਰਾ ਨਾਲ ਇਲਾਜ ਕਰੇ ਉਹ ਲੱਭਣਾ ਪੈਣਾ
ਮੈਂ
ਦੇਖ ਤੇਰੇ ਵਰਗੇ ਬੰਦੇ ਨੂੰ ਇਲਾਜ ਕੀਤਾ ਤੇਰੇ ਬੰਦਾ ਕਿਸੇ ਚਲੇ ਗਿਆ ਡਾਕਟਰ ਕੋ ਡਾਕਟਰ ਸਾਹਿਬ ਜਦੋਂ ਤਾਂ ਮੈਂ ਨਹਾਉਣਾ ਤੇ ਗਿੱਲਾ ਹੋ ਜਾਣਾ ਪਾਲਾ ਲੱਗਦਾ ਉਹ ਕਹਿੰਦਾ ਵੀ ਸੁੱਕੇ ਨਾ ਨਾ ਅਗਰ ਪਾਣੀ ਨਾ ਉਹਨਾਂ ਸੁੱਕਾ ਪਾਣੀ ਕਹਿੰਦਾ ਕਹਿੰਦਾ ਛਾਲ ਮਾਰੇਗਾ ਸੁੱਕੀ ਨਹਿਰ ਚ ਉਹਨੇ ਸੁੱਕੀ ਨਹਿਰ ਛਾਲ ਮਾਰੀ ਉਹਦੀ ਰਗੜਾ ਲੱਗ ਗਿਆ ਨਹੀਂ ਲੱਤ ਜੇ ਲੱਤ ਭੱਜ ਗਿਆ ਉਹ ਲੱਤ ਵੀ ਟੁੱਟ ਸਕਦੀ ਸਿਰ ਭੱਜ ਗਿਆ ਤੇ ਮਣਕਾ ਵੀ
ਜੇ ਕੁਛ ਨੀ ਹੁੰਦਾ ਮੈਂ
ਖਬਰ ਪਈ ਤੂੰ ਵੀ ਬਿਮਾਰ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ
ਖਬਰ ਪਈ
ਮੇਰੀ ਗੱਲ ਤੂੰ ਵੀ ਮੇਰੇ ਵਾਲੇ ਇਲਾਜ ਨਾਲ ਹੀ ਬਿਮਾਰ ਆ ਪਹਿਲਾਂ ਤੈਨੂੰ ਜੁਕਾਮ ਹੋਇਆ ਗੋਦਾ ਨੱਕ ਫੜੀ
ਖਬਰ
ਖਬਰ ਤੇਰੀ ਮੈਂ ਸੁਣੂਗਾ ਨਸਾਂ ਕੋ ਹਾੜ ਗਿਆ ਗੋਦਾ ਨੱਕ ਉਦਾਂ ਨੀਂਦ ਨੀ ਆਉਂਦੀ ਉਦਾਂ ਮੈਂ ਸੁਣ ਜਾਣਾ ਫਿਰ ਮੂੰਹ ਤੇਰੇ
ਖਬਰ
ਸਨਾਮ
ਇੱਕ ਸਾਧੂ ਸੰਤ ਬੈਠਾ ਬੱਸ ਵੀ ਯਾਤਰਾ ਜਾਂਦੇ ਸੀ
ਇਹ ਖਬਰ ਆ ਕਿ ਕਹਾਣੀ ਆ ਕੋਈ
ਖਬਰ ਹੀ ਆ ਇਹ
ਅੱਛਾ
ਤੇ ਉਹ ਵਿੱਚ ਵੀਹ ਪੱਚੀ ਜਾਣੇ ਹੋਰ ਬੰਦੇ ਬੈਠੇ ਹੋਏ ਲਚਪਨ ਜਸਪਾਲ ਵਰਗੇ ਮਨਦੀਪ ਢਿੱਲ ਵਰਗੇ ਇੱਕ ਤਾਜ ਵਰਗਾ ਬੈਠਾ ਬਜ਼ੁਰਗ ਬਾ
ਬਸ ਕਮਰਿਆਂ ਦੀ ਅੱਜ ਲੈ ਜਾਂਦੇ ਮੈਨੂੰ ਕੋ ਵਿੱਚ ਬਹਿ
ਗਿਆ ਹੈ ਤੇ ਮੋਹਰੇ ਤਾਂ ਜਾਂਦੇ ਜਾਂਦੇ ਬਿਜਲੀ ਪਈ ਉਹਨਾਂ ਨੂੰ ਬੱਸ ਦੇ ਮੋਹਰੇ
ਬਿਜਲੀ ਕਿੱਥੇ ਪੈ ਗਈ ਪਿੱਛੇ
ਮੋਹਰੇ
ਉਹ ਬੱਸ ਦੇ ਮੋਹਰੇ ਬਿਜਲੀ ਨੀ ਪੈਂਦੀ ਉਹ ਤਾਂ ਬੈਟਰੀ ਦੇ ਚੱਲੇ ਆ ਸਪੀਕਰ ਆ
ਅਸਮਾਨੀ ਬਿਜਲੀ
ਮੀਂਹ ਪੈਂਦੇ ਚ ਗਿਆ ਸੀ ਮੀਂਹ ਪੈਂਦੇ ਚ ਬਿਜਲੀ ਪੈਂਦੀ ਸਭ ਕਿੰਨਾ ਲਵਾ
ਬਿਜਲੀ ਪਈ
ਤੇਰੀ
ਬੱਸ ਰੋਕਤੀ
ਉਹ ਡਰਾਈਵਰ ਨੇ
ਕਹਿੰਦਾ ਕਲੇ ਕਲੇ
ਡਰਾਈਵਰ ਹੈ ਚਲਾਉਂਦਾ ਕਿਹੜਾ ਸੀ
ਮਨਦੀਪ ਦੇ ਲੋ
ਉਹ ਬੰਦ ਤੈਨੂੰ ਇਹ ਨੀ ਪਤਾ ਵੀ ਬੱਸ ਟਾਈਮ ਸਿਰ ਪਹੁੰਚਾਉਣੀ ਆ
ਤੇ ਮਨਦੀਪ ਦੇ ਲਵਾਈ ਕਹਿੰਦਾ ਨਾ ਕਦੇ ਕਦੇ ਨਾ ਪੇਪਰ ਨੂੰ ਹੱਥ ਲਾ ਕੇ ਆਓ
ਕੱਲੇ ਕੱਲੇ
ਬੱਸ ਉੱਤਰ ਕੇ ਪੇਪਰ ਨੂੰ ਹੱਥ ਲਾ ਕੇ ਆਓ
ਕਿਉਂ ਪੇਪਰ ਨੂੰ ਕੀ
ਪਤਾ ਵਿੱਚ ਬੰਦਾ ਹੋਵੇ ਕੋਈ ਉਹਨਾਂ ਦਾ ਬਿਜਲੀ ਬੰਦੀ ਹੋਵੇ ਉਹ ਕਦੇ ਕਦੇ ਗਏ ਸਾਰਿਆਂ ਨੇ ਹੱਥ ਲਾਤਾ ਤਾਇਆ ਨੀ ਹਿਲਿਆ
ਅੱਛਾ ਤਾਇਆ ਨੀ ਹਿਲਿਆ
ਉਹ ਕਹਿੰਦਾ ਤਾਇਆ ਤੂੰ ਵੀ ਜਾ ਉਹ ਕਹਿੰਦਾ ਮੈਂ ਨੀ ਜਾ ਮੈਂ ਪੇਪਰ ਦਾ ਨਾਮ ਜਪਦਾ ਉਹ ਹਟੇ ਨੀ ਚੁੱਕ ਥਰ ਗਏ ਮਦੀਪ ਵਰਗਾ ਜਸਪਾਲ ਵਰਗਾ ਕੁਛ ਹੁੰਦੇ ਦੇ ਕੇ ਨਾ ਕੁੱਟ ਮਾਰ ਕੇ ਤਾਏ ਨੂੰ ਭੇਜਤਾ ਵਿਚਾਰੇ ਨੂੰ
ਪੇਪਰ ਨੂੰ ਹੱਥ ਲਾਉਣਾ
ਜੋ ਹੱਥ ਲਾਇਆ ਪੇਪਰ ਨੂੰ ਉਹ ਮਗਰ ਸਵਾਈ ਬੈਠੇ ਬਸ
ਸਾਰੀਆਂ
ਉੱਡ ਗਈਆਂ
ਮਰ ਗਿਆ
ਧਮਾਕਾ ਪੈ ਗਿਆ ਬਿਜੀ ਪੈ
ਗਈ ਅਸਪਾਲ ਵਿੱਚ ਢਿੱਲੋ
ਤੇ ਉਹ ਤਾਇਆ ਨੇ ਏਦਾਂ ਕਿਹਾ ਮਾਰੇ ਵਾਲਾ ਮੇਰਾ ਕੀ ਕਸੂਰ ਇਹ ਬਚਾਇਆ ਉਹ ਕਹਿੰਦਾ ਤੂੰ ਨਾਮ ਜਪਦਾ ਤਾਂ ਬਚ ਗਈ
ਮੈਂ ਕਹਿੰਦਾ ਵੀ ਤਾਇਆ ਵਰਗਾ ਮੇਰੇ ਜੇ ਮੈਂ ਹੁੰਦਾ ਤਾਂ ਮੈਂ ਕਹਿੰਦਾ ਸ਼ੁਗਰ ਆ ਚੱਲ ਤੁਰਦੇ ਬਣੇ ਤੇ ਮੈਨੂੰ ਦੁੱਖ ਇਸੇ ਗੱਲ ਹੋਣਾ ਸੀ ਹੁਣ ਜਾਵਾਂਗਾ
ਮੈਂ ਆਪਦੀ ਪਾਵਰ ਦੀ ਗੱਲ ਕਰਦਾ
ਤੂੰ ਮੈਂ ਜਾਣ ਦੀ ਸੋਚਦਾ ਵੀ ਮੀਂਹ ਪੈਂਦੇ ਚ ਬਸ ਉਡਾ ਤੀ ਰੱਬ ਨੇ ਜਾਣਾ ਕਹਦੇ ਆ
ਤੂੰ ਇੱਦਾਂ ਨੀ ਹੋਣਾ
ਬੰਦੇ ਨੀ ਮਰੇ
ਤਾਇਆ ਦੇਖ ਕਿੰਨੇ ਦੁੱਖ ਬਣਾਇਆ
ਪੁੱਤ ਕੇ ਨੇ
ਤਾਏ ਬਿਸਾ ਸੋਹਣੇ
ਕਿਹੜੀ ਗੱਲ ਆ
ਮੈਂ ਬਸ ਵੀ ਵੈਸਾ ਹੀ ਪਿਛਾ ਹੀ ਬਚ ਗਏ ਸੀ
ਓ ਭਰਾਵਾ ਮੇਰੀ ਗੱਲ ਸੁਣ ਤੂੰ ਬਸ ਚ ਸੀ
ਹਾਂਜੀ
ਫੇਰ ਤਾਂ ਮੈਂ ਸ਼ੁਗਰ ਹੀ ਮਨਾਉਣਾ ਵੀ ਉੜਦੀ ਲੱਗੀ ਇਹਦਾ ਵੀ ਮੈਂ ਸ਼ੁਗਰ ਹੀ ਮਨਾਉਣਾ
ਮੈਂ
ਬਾਹਲਾ ਹੀ ਆਨੰਦ ਲਾਈ ਜਾਣਾ ਮੈਂ ਤਾਂ ਬਸ ਆਪ ਡਾ ਦੇਣੀ ਲੋਹੜੀ ਮਨਾਉਣੀ ਸੀ
ਮਾਰੀ ਕੀਤੀ ਤੂੰ ਸੋਚ ਬਹੁਤ ਮਾਰੀ ਤੇਰੀ ਦੇਖਣਾ ਆਪ ਦਾ ਜੀ ਜਾਂਦਾ ਉਹਨਾਂ
ਦੇਖਦਾ ਬੜੇ ਦਿਨਾਂ ਦੇ ਦਿਨ ਮਾਰੀ ਜਾਣਾ ਮਾਰਨਾ ਉਹ ਮਾਰਦਾ ਤੇਰਾ ਭਰਾ
ਤਾਇਆ ਜੀ ਕਈਆਂ ਨੇ ਉਹੀ ਜੀ ਕਮਾਇਆ ਹੁੰਦਾ ਆ ਉਹਨੂੰ ਮਾਰੀ ਜਾਂਦਾ ਕੀ ਖਾਊਗੇ ਵਿਚਾਰੇ
ਤੇਰੇ ਵੱਲੋਂ ਤਾਂ ਨੀ ਨਾ ਇਹ ਗੱਲ ਦੀ ਕੋਈ ਟੈਨਸ਼ਨ ਨਾ ਤੂੰ ਖਾਣ ਵਾਲਾ ਵੀ ਤੂੰ ਤੂੰ ਕਮਾਉਣ ਵਾਲਾ ਵੀ ਤੂੰ ਜਾਣ ਵਾਲਾ ਵੀ ਤੂੰ ਤੂੰ ਨੋਣ ਵਾਲਾ ਵੀ ਤੂੰ
ਨਹੀਂ ਜਾਂਦਾ
ਉਹ ਫੇਰ ਇਧਰ ਨੂੰ ਫੇਰ
ਕਹਿੰਦਾ ਨਹੀਂ ਵਾਧੂ ਘੱਟ ਹੋਣੀ ਚਾਹੀਦੀ ਨੀ
ਹੁਣ ਇੱਥੇ ਤੈਨੂੰ ਸਾਂਭੂ ਕਿਹੜਾ
ਨਾ
ਮੇਰੀ ਗੱਲ ਸੁਣ ਪੁੱਤਾ ਗੁੱਸਾ ਨਾ ਕਰੀ ਗੱਲ ਨੂੰ ਮਾਘੀ ਤੇ ਨਾ ਹੀ ਜਰੂਰ
ਤੱਪੇ ਪਾਈਦਾ
ਉਹ ਜਿਹੜੇ ਮਰਜੀ ਪਾਣੀ ਸੁੱਕੇ ਨਾ ਨਾਲੀ
ਟੂਟੀ
ਬੰਦ ਕਰਕੇ ਨਾਲੀ ਨਾ ਹੀ ਜਰੂਰ
ਦਹੀਂ
ਮੁਸ਼ਕਿਲ ਤੇ ਤੇਰੇ ਚੋ ਅੱਗੇ ਨੀ ਜਾਂਦਾ ਉਤੋਂ ਦਹੀਂ ਆਲਾ
ਜੂਆ ਪਊਗਾ ਸਿਰ ਚ
ਪੁੱਤ ਸੜੇ ਹਨ ਦਹੀਂ ਦੀ ਲਹਿਦਾ ਆਉਣੀ ਤੇਰੀ ਲਹਿਦਾ ਆਉਣੀ ਤਾਂ ਮਰ ਜਾਂਗੇ ਇਸੇ ਬਹਿ ਗਈ ਹੂੰ
ਮੈਂ ਨਹੀਂ
ਮਰਜੀ ਹੈ ਤੇਰੀ
ਲਾਤਾ
ਜੀ ਅੱਗੇ ਪ੍ਰੋਗਰਾਮ ਦੇ ਵਿਚ ਆਏ ਨੇ ਪਾਲਾ ਵੈਸ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਸਤਿ ਸ਼੍ਰੀ ਅਕਾਲ ਪਾਲਾ ਤੇ ਕਹਿੰਦੇ ਸਾਨੂੰ ਇਧਰੋਂ ਨੀ ਸੂਤ ਆਉਣ ਡਿਆ ਇਕ ਪਾਲਾ ਹਟੇਲੀਏ ਕਿਉਂ ਆ ਗਿਆ ਪਾਲਿਆ ਨੇ ਬੱਲੇ ਬੱਲੇ ਕਰਾਈ ਆ ਕਹਿੰਦੇ ਜੀ ਤਾਇਆ ਜੀ ਸਿਹਤਾਂ ਕਿਵੇਂ ਨੇ ਸਿਹਤਾਂ ਨੇ ਭਰਾਵਾ ਠੀਕ ਠਾਕ ਹੀ ਆ
ਨੋ ਬਾ ਨੋ
ਤੇ ਤੇਰਾ ਸਰਨਾਮ ਵੀ ਨੱਕ ਜਿਹਾ ਚ ਬੋਲੀਆਂ ਦਾ ਮੂੰਹ ਜੋ ਥੁੱਕ ਸਿੱਟੀ ਜਾਂਦਾ ਕਦੇ ਪੈਰ ਤੇ ਪੈ ਜਾਂਦਾ ਕਦੇ ਉਹਦੇ ਕਿਸੇ ਪੈ ਜਾਂਦਾ ਹੁਣ ਮੂੰਹ ਬੂੰਜੀ ਜਾਂਦਾ ਫੜਿਆ ਮੂੰਹ ਤੇਰੇ ਉਏ ਕਹਿੰਦੇ ਤਾ ਜੀ ਜਸਪਾਲ ਨੀ ਆਇਆ ਆ ਤੈਨੂੰ ਐਡੀ ਦੇਹ ਦੇਣੀ ਨੀ ਘੜੀ ਪਿਛੋਂ ਕਦੇ ਪਰਨਾ ਖੋਲ ਲਈਦਾ ਕਦੇ ਬਲ ਲਈਦਾ ਫੜਾ ਮੂੰਹ ਤੇਰੇ ਊਂ ਜਮਣ ਦੇ ਅਕਲ ਤੇਰਾ ਇਥੇ ਸਾਫਾ ਜਾ ਇਥੇ ਪਿਆ ਸੀ ਤੂੰ ਕਿਥੇ ਗਿਆ ਸੀ
ਮੈਂ ਤਾਇਆ ਮੈਨੂੰ ਚੇਤਾ ਆਇਆ ਪਿੱਛੇ ਦੇ ਉਹ ਬਾਪੂ ਮੇਰਾ ਸਾਫਾ ਆ ਖੇਡਾਂ ਦਾ ਬੱਚੇ ਆ
ਭੁੱਲੀ ਜਾਂਦਾ ਸੀ
ਕਹਿੰਦਾ ਜੋ ਮਰਜ਼ੀ ਜੀ ਦੇ ਉਹ
ਇਥੇ ਤੂੰ ਰੱਖ ਜਾਂਦਾ ਤੇ ਸਾਡੇ ਬਾਜ ਸਾਰੇ ਕਮਰੇ ਨੂੰ ਸੜੇ ਆਣ ਨੀ ਜਾਂਦੀ
ਇਹ ਸਾਫਾ ਨੀ ਆ ਆਈ ਗੱਲ ਇਹ ਕੀ ਤਾਂ ਮੈਂ
ਆ ਲਿਆ ਤੇਰੇ ਸਾਫ ਨਾ
ਮੈਂ ਚਲੇ ਆਈ
ਕਹਿੰਦੇ ਜੀ ਤਾਇਆ ਜੀ ਅੱਜ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਲੋਹੜੀ ਦੀਆਂ ਤੁਹਾਨੂੰ ਵੀ ਲੱਖ ਲੱਖ ਨਹੀਂ ਕਰੋੜ ਕਰੋੜ ਮੁਬਾਰਕਾਂ ਕਹਿੰਦੇ ਤਾਇਆ ਜੀ ਅੱਜ ਧੂਣੀ ਸਰਪੰਚ ਸਾਹਿਬਾ ਦੇ ਘਰ ਬਲਣੀ ਹੈ ਤੁਸੀਂ ਬਰਾਵਾ ਬੰਦਾ ਬਣ ਗਿਆ ਤੂੰ ਵੀ ਪਾਲਾ ਇਹ ਇੱਕੋ ਜਿਹਾ ਤੁਸੀਂ ਦੋਵੇਂ ਆ ਉਹ ਤੇਰੀ ਭੂਆ ਬਾਰੇ ਕੁਝ ਮਾੜੀ ਚੰਗੀ ਗੱਲ ਕਹਿੰਦਾ ਤਾਂ ਤੂੰ ਇਸੇ ਨੌ ਲਾ ਪਿਆ
ਫੁੱਫੜ ਵਿੱਚ ਫੁੱਫੜ ਵਿੱਚ
ਕਿਹੜਾ ਫੁੱਫੜ ਕਿਹਦਾ ਫੁੱਫੜ ਵੀ ਇੱਥੇ ਬੈਠਾ ਤਾਇਆ ਦੇਖ ਲਾ ਤੈਨੂੰ ਕਹਿੰਦਾ ਈ ਬੰਦੇ ਦਾ ਪੁੱਤ ਬਣ ਗਿਆ ਉਹ
ਤਾਇਆ ਤੈਨੂੰ ਨੀ ਕਿਹਾ ਮੈਂ ਲੋਲੂ ਨੂੰ ਕਿਹਾ ਲੋਲੀ ਨੂੰ
ਲੋਲੂ ਨੀ ਆ ਲੋਲੀ
ਆਉਂਦਾ ਹੁੰਦਾ ਤਾਂ ਕਰਕੇ
ਅੱਛਾ ਫੇਰ ਠੀਕ ਆ ਭਾਈ ਮੈਨੂੰ ਯਾਰ ਯਾਦ ਤੇਰੀ ਮੈਂ ਔਖੀ ਕਰੂੰ ਬਹੁਤ
ਤੇਰੇ ਫੁੱਫੜ ਜੀ ਕਹਿੰਦਾ ਤਾਇਆ ਜੀ ਕਹਿਣਾ ਸੀ ਉਹਨੇ
ਭੁਲੇਖਾ ਗਿਆ
ਭੁਲੇਖਾ ਤੇ ਜਿਹੜਾ ਮੈਂ ਪਾਉ ਨਾ ਤੇਰੇ ਪਾਲਾ ਹੀ ਉਹਨਾਂ ਨੂੰ ਲਾਗਾ
ਥੈਂਕ ਯੂ
ਤੇ ਗਾਣਾ ਤਾਂ ਜੀ ਕਹਿੰਦੇ ਤੁਹਾਡੀ ਪਸੰਦ ਦਾ ਲਾ ਦਿਓ ਜੀ ਸਾਡੀ ਪਸੰਦ ਲੋਹੜੀ
ਵਾਲਾ
ਦੁੱਲੇ ਦੀ ਧੀ ਵਿਆਹੀ ਸ਼ੇਰ ਸ਼ਕਰ ਬਾਈ ਕੁੜੀ ਦਾ ਸਾਲੂ ਬੈਠਾ ਕੁੜੀ ਦਾ ਜੀਵੇ ਚਾਚਾ ਚਾਚੇ ਚੋਰੀ ਕੁੱਟੀ ਜਿਮੀਦਾਰ ਲੁੱਟੀ ਜਿਮੀਦਾਰ ਲਿਆਓ ਗੁਣ ਗੁਣ ਭੋਲੇ ਲਿਆਓ ਭੋਲਾ ਘਟ ਗਿਆ ਤੇ ਜਿਮੀਦਾਰ ਉਹ ਲੈ ਕੇ ਨਸ ਗਿਆ
ਕਿਹੜੀ
ਕੁੱਪੀ
ਚੁੱਪੀ
ਉਹ ਪੋਤੇ ਨੀ ਕੋ ਮੁੰਡੇ ਕੁੱਪੀ
ਕੁੱਪੀ
ਕੁੱਪੀ ਦੇ ਦੋ ਤਾੜੇ
ਕੁੱਪੀ
ਵਾਲ ਭਰਾਣਾ ਕੁੱਪੀ
ਧੋਬੀ
ਧੋਬੀ ਜਦੋਂ ਬੱਚੇ
ਧੋਪੀ
ਬਿੱਲੀ ਵਰਗੀ ਚੂਹਾ ਹੱਸੇ
ਧੋਪੀ ਮੈਂ ਮੰਮੇ ਦਾ ਭਾਂਜਾ
ਉਹ ਆ ਵੀ ਮੈਂ ਤੇ ਰਾਵੀ ਨਹਾਉਣ ਚੱਲੇ ਲੰਡੇ ਪੇਪਰ ਹੇਠ ਮੈਂ ਰਾਵੀ ਨੂੰ ਕੱਢਣ ਲੱਗਾ ਮੈਂ ਵੀ ਆ ਗਿਆ ਹੇਠ ਇਹਦਾ
ਆਕੋ ਮੁੰਡੋ ਆਂਦੀ
ਲਤਾ ਜੀ ਕੁਲਜੀਤ ਚਾਲ ਭਾਜੀ ਵੀ ਪਹੁੰਚੇ ਹੋਏ ਨੇ ਪ੍ਰੋਗਰਾਮ ਦੇ ਵਿਚ ਤੇ ਉਹ ਕਹਿੰਦੇ ਜੀ ਤਾਇਆ ਜੀ ਮੱਥਾ ਟੇਕਦੇ ਜੀ ਜੀ ਦਾਰਾ ਚਾਲ ਸਾਹਿਬ ਜੀ ਦਾਰਾ ਪੁੱਤਰਾ ਮਨਦੀਪ ਵੀਰ ਜੀ ਪ੍ਰਧਾਨ ਸਾਹਿਬ ਨੂੰ ਤੇ ਆਪਣੇ ਜਸਪਾਲ ਭਾਜੀ ਨੂੰ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਵੈਲਕਮ ਓਕੇ ਬਾਏ
ਬਾਏ ਬਹੁਤ ਬਹੁਤ
ਵਧਾਈਆਂ
ਕਹਿੰਦੇ ਮਨਦੀਪ ਵੀਰ ਜੀ ਬ੍ਰਿਟਿਸ਼ ਕੋਲੰਬੀਆ ਦੀ ਮਾਰਨਿੰਗ ਵਿਚ ਫੋਨ ਨਾਲ ਲਈ ਸੀ ਇਹ ਫੋਟੋ ਵਾਹ ਜੀ ਬਾਪਾ ਜੀ ਬਹੁਤ ਹੀ ਕਮਾਲ ਦੀ ਫੋਟੋ ਆਈ ਹੈ ਤੁਹਾਡੀ ਭਾਜੀ ਅਦਾਕਾਰੀ ਕਮਾਲ ਆ ਬਹੁਤ ਵਧੀਆ ਤੁਹਾਡੇ ਚ ਹੁਨਰ ਆ ਤੇ ਇਹ ਨਾਲ ਹੀ ਰੋਡ ਤੇ ਸੀ ਬਹੁਤ ਸੋਹਣੀ ਭਾਜੀ ਆ ਵੀ ਬਹੁਤ ਸੋਹਣੀ ਉੱਥੇ ਤੇ ਬਹੁਤ ਜ਼ਿਆਦਾ ਬਰਫ ਪਈ ਆ ਬਰਫ ਆ ਰਹੀ ਯਾਰ ਇਹ ਜੰਗਲ ਵਰਕਿਆ ਰੋਡ ਤੇ ਜਾਮ ਲਾ ਦਿੰਦੇ ਨੇ ਕਹਿੰਦੇ ਜੀ ਇਹ ਬੱਕਰੀਆਂ ਤਾਂ ਜੀ ਜੰਗਲ ਜੰਗਲੀ ਬੱਕਰੀਆਂ ਤੇ ਰੁਕ ਜਾਂਦੀਆਂ ਨੇ ਬੱਲੇ ਤੇ ਹੁਣ ਇੱਥੇ ਹੁੰਦੀਆਂ ਤਾਂ ਫੜ ਲੈਣੀਆਂ ਕਿਸੇ ਨੇ ਬੱਕਰੀਆਂ ਬੜੀਆਂ ਹੋ ਰਹੀਆਂ ਬਾਈ ਬਹੁਤ ਸੋਹਣੀਆਂ ਤਾਇਆ ਜੀ ਤਾਇਆ ਕਹਿੰਦੇ ਇੰਡੀਆ ਦੇ ਵਿਚ ਏਦਾਂ ਘੁੰਮ ਸਕਦੀਆਂ ਸੀ ਤਿੰਨ ਤਿੰਨ ਇੱਥੇ ਤਾਂ ਫੜ ਕੇ ਜਸਪਾਲ ਵਰਗੇ ਨੂੰ ਧਾਰ ਹੀ ਲੈਣੀ ਹੈ ਉਹ ਤਾਂ ਇੱਥੇ ਲੋਹੜੀ ਬਣਾਉਂਦੇ ਫਿਰਨਾ ਸੀ ਇੱਥੇ ਬਣਾ ਕੇ ਤੇ ਭਾਵ ਨਹੀਂ ਨਿਕਲ ਦੇਣੀ ਪੂਰੀ ਬੜੇ ਔਰੇ ਇਧਰਲੇ ਨੀ ਛੱਡਦੇ ਬੰਦਾ ਇਧਰਲੇ ਤੇ ਛੱਡਦੇ ਕੱਖ ਨੀ ਇਹ ਸੁਭਾਅ ਹੀ ਖਾਈ ਜਾਂਦੇ ਤੇ ਹਾਥ ਫੇਰ ਛੱਡਣੀ ਖੇਡਣੀ ਕੀ ਆ ਜਤਿੰਦਰ ਸਿੰਘ ਭੰਗੂ ਸਾਹਿਬ ਕਹਿੰਦੇ ਮੰਦੀ ਭਾਜੀ ਕੁੜੀ ਯੂ ਪਲੀਜ਼ ਸੈਂਡ ਜੀ ਜੀ ਜ਼ਰੂਰ ਭਾਜੀ ਮੈਂ ਜ਼ਰੂਰ ਸੈਂਡ ਕਰਦਾ ਨੰਬਰ ਡਾਕਟਰ ਵਿਕਾਸ ਗੁਪਤਾ ਜੀ ਦਾ ਮੰਗਦੇ ਨੇ ਜ਼ਰੂਰ ਭੰਗੂ ਸਾਹਿਬ ਸਾਡਾ ਮੈਂ ਸੈਂਡ ਕਰਦਾ ਲੋ ਜੀ ਪ੍ਰੋਗਰਾਮ ਦੇ ਵਿਚ ਆਪਣੇ ਗੀਤਾਂ ਦਾ ਸਮਾਂ ਹੋ ਗਿਆ ਗੀਤ ਆਪਾਂ ਸੁਣਦੇ ਹਾਂ ਤਾਏ ਦੀ ਪਸੰਦ ਆ ਇੱਕ ਗੀਤ ਮੇਰੀ ਪਸੰਦ ਆ ਤੇ ਉਹ ਸੁੰਦਰ ਮੁੰਦਰੀਆ ਲਾ ਦੇ ਮਰੋ ਉਹ ਸੁਣਨਾ ਓਹੋ
ਹਾਂਜੀ
ਯਾਰ ਉਹ ਲਾਓ ਸੁੰਦਰ ਮੁੰਦਰੀਆ ਤੇਰਾ ਕੌਣ ਵਿਚਾਰਾ ਦੁੱਲਾ ਫੱਤੀ ਆਲਾ ਦੁਲਨ ਧੀ ਵਿਆਹੀ ਸਿਰ ਸ਼ਕਰ ਪਾਈ ਇਹ ਗੀਤ ਮੇਰਾ ਬਹੁਤ ਲੱਗਦਾ
ਸਾਨੂੰ ਦੇ ਦੇ ਲੋੜੀ ਤੇਰੀ ਜੀਵੇ ਜੋੜੀ
ਮਸਾਲਿਆ ਜੀ ਆ ਬੁੜਾ ਸੀ ਮਸਾਲਿਆ ਮਸਾਲਿਆ ਤੇਰੇ ਦਾਦੇ ਨੇ ਜੀ ਇਹਨੂੰ ਤੇਰੀ ਗੱਲ ਕਰਦਾ ਵੀ ਤੇਰੇ ਦਾਦੇ ਨੇ ਤੈਨੂੰ ਮਸਾ ਉਹ ਤੇਰੇ ਦਾਦੇ ਨੇ ਤੈਨੂੰ ਮਸਾ ਹੀ ਲਿਆ ਸੀ ਦੁਆਵਾਂ ਪਿਆਰਾਂ ਦੇ ਨਾਲ ਲੱਕੜ ਦਾਦਾ ਸੀ ਨਾ ਜਿਹੜਾ ਦੇਵਾ
ਸਿੰਘ
ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਸਾਨੂੰ ਪੁੱਤਰ ਦੀ ਦਾਤ ਦਿਓ
ਪੋਤੇ ਦੀ
ਪੁੱਤਰ ਦੀ ਮੰਗੀ ਤੇ ਪੋਤਾ ਹੋਣਾ ਸੀ ਪੁੱਤਰ ਸਮਝਦੇ ਕਿਉਂ ਨੀ ਗੱਲ ਨੂੰ ਪਹਿਲਾਂ ਹੀ ਪੋਤਾ ਮੰਗ ਲੈਂਦਾ ਪੁੱਤਰ ਰਹਿੰਦਾ
ਮੈਂ ਉੱਠਦਾ ਪਿਆ
ਉਹ ਪੜ ਪੋਤਾ ਨੀ ਨੱਕੜ ਪੋਤਾ
ਉਹ ਕਿਦਾਂ
ਉਹ ਗਾਂ ਪੋਤੇ ਦਾ ਵੀ ਗਾਂ ਪੋਤਾ ਤੇਰਾ ਜਿਹੜਾ
ਦਾਦਾ
ਦੇਵਾ ਸੌਂਦ ਤੇਰਾ ਪੜਦਾਦਾ ਉਹ ਮੇਵਾ ਸੋਨੀ ਗੱਲ ਕਰਦਾ ਖੇਵਾ ਸੋਨੀ ਖੇਵਾ ਸੌਂਦਾ ਮੁੰਡਾ ਸੀ ਦੇਵਾ ਸੌਂ ਦੇਵਾ ਸੌਂ ਦਾ ਮੁੰਡਾ ਸੀ ਆ ਜਿਹੜਾ ਪ੍ਰਤਾਪ ਸੌਂ ਪ੍ਰਤਾਪ ਸੌਂ ਦਾ ਮੁੰਡਾ
ਸੀ
ਗੁਰਮੇਜ ਸਿੰਘ ਦਾ ਮੁੰਡਾ ਸੀ
ਜਸਪਾਲ
ਜਸਪਾਲ
ਦਾ ਮੁੰਡਾ ਇੰਦਰ ਕੌਣ ਇੰਦਰ ਸਿੰਘ
ਜਸਪਾਲ ਦਾ ਮੁੰਡਾ
ਇੰਦਰ ਸਿੰਘ ਇੰਦਰ ਸਿੰਘ
ਹਰਿਆਂ
ਇੰਦਰ
ਕੋਲ ਤੁਹਾਡੀ ਲੱਕੜ ਦਾਦੀ ਦਾ ਨਾਂ ਸੀ
ਹੋ ਗਿਆ ਉਹਨੇ ਨਾਂ ਤੇ ਦੱਸ ਦਾਂਗੇ ਜੇ ਕੁੜੀ ਜਮਿਆ ਇੰਦਰ ਕੋਲ
ਕੁੜੀ ਜਮਿਆ ਇੰਦਰ
ਕੋਲ ਜੇ ਮੁੰਡਾ ਹੋਇਆ ਇੰਦਰ ਸਿੰਘ
ਮੁੰਡਾ ਹੋਇਆ ਤੇ ਫਿਰ ਇਹ ਨਵਾਂ ਮੁੰਡਾ ਦੇਵਾ ਸੌ ਰੱਖ ਦਿਓ ਫਿਰ ਨਹੀਂ ਫਿਰ ਜੇ ਪੁਰਾਣੇ ਹੀ ਨਾਂ ਰੱਖਣੇ ਤੁਸੀਂ ਓਹੋ ਕੰਮ ਫੇਰ ਕਰਨਾ
ਦਾਦੀ ਦੇ ਨਾਂ ਰੱਖਾਂ
ਦਾਦੀ ਨੂੰ ਜਿਆਦਾ ਪਿਆਰ ਕਰਦਾ ਦਾਦਾ ਨੀ
ਦਾਦਾ ਮੇਰੇ ਕੰਮ ਦਾ ਨੀ ਪਤਾ ਕਿਉਂ ਉਹ ਪਿੰਡਾ ਖੂਹ ਲੋਕਾਂ ਨੇ ਆਉਂਦਾ ਨਹੀਂ
ਖੋਲ ਕੇ ਪਹਿਲਾਂ ਮੰਨਦਾ
ਹਾਂ ਫਿਰ ਮੰਨਦਾ ਨਵਾਂ ਖੂਨ ਹੁੰਦਾ ਗਰਮ ਖੂਨ ਹੁੰਦਾ ਨਾ ਗਰਮ ਗਰਮ ਜਵਾਈ ਹੁੰਦੀ ਆ
ਤਾਇਆ ਅਸਲ ਦੇ ਵਿਚ ਉਹਨੇ ਤੇਰੀ ਗੱਲ ਮੰਨਣ ਨੀ ਦੇਣਾ ਚਲੋ ਪਹਿਲਾਂ ਮੰਨਦਾ
ਮੰਨਣਾ ਪਿਆ
ਮੈਨੂੰ ਮਗਰੋਂ ਦੱਸੇ ਕੋਈ
ਨਹੀਂ ਮਗਰੋਂ ਨੀ ਹੋ ਆਦਾ ਮੈਂ ਦਿਮਾਗ ਖਾਦਾ ਤਾਇਆ ਮੀਂਹ ਪੈਂਦਾ ਲੋਹੜੀ ਆ ਕਿੱਦਾਂ ਮਨਾਵਾਂਗੇ
ਮੇਰੀ ਪਹਿਲਾਂ ਗੱਲ ਸੁਣ ਲਾ ਉਹਦੀ ਸੀ ਮੁਹਬਤ ਪਿਆਰ ਮੈਂ ਤੂੰ ਪਹਿਲਾਂ ਸਮਝਦਾ ਸੀ ਤੇ ਤੂੰ ਜਿਦਾਂ ਪਹਿਲਾਂ ਮਗਰੋਂ ਆ ਨਾ ਤੂੰ ਪਹਿਲਾਂ ਚਲੋ ਇੰਦਰ ਕੌਰ ਨੂੰ ਪਹਿਲਾਂ ਸੀ ਜਿਹੜੀ ਸੀ ਗੱਲਬਾਤ ਪਿਆਰ ਨਾ ਨੀ ਦੱਸੀ
ਪਤਾ ਮੈਨੂੰ ਪਤਾ
ਤੈਨੂੰ ਤਾਂ ਪਤਾ ਹੀ ਹੋਣਾ ਤੂੰ ਤੇ ਫਿਰ ਉਹਨਾਂ ਦਾਈਆਂ ਦਾ ਤੇ ਉਹ ਨਾ ਗੱਡਾ ਆਏ ਨੇ ਲੈ ਕੇ ਨਾ ਗੁੜਦਾ ਨੀ ਸੀ ਲੱਦਿਆ ਖਾਲੀ ਸੀ ਗੱਡਾ ਗੁੜਦਾ ਖਾਲੀ ਲਿਆ ਕੇ ਦਾਰੂ ਦੀ ਪੀਤੀ ਸੀ ਪੀ ਲੈਂਦਾ ਸੀ ਪੀ ਲੈਂਦੇ ਤੁਹਾਡੇ ਤਾਂ ਵੱਡੇ ਵੱਡੇ ਗੱਲ ਤੇ ਉਹਨਾਂ ਨੂੰ ਜਾ ਕੇ ਪੁੱਛੂ ਮੈਂ ਹੁਣ
ਪੀਂਦੇ ਸੀ
ਇਹ ਨੀ ਮੈਨੂੰ ਪਤਾ ਕਿਸੇ ਦੀ ਪੀਂਦੇ ਸੀ ਆਪਦੀ ਘਰ ਦੀ
ਤੁਹਾਨੂੰ
ਘਰੇ ਕਰ ਦੇਣੀ ਸੀ ਲੋਕਾਂ ਦੀ ਪੀਂਦੇ ਸੀ ਬਹੁਤ ਹੀ ਮੁਫ਼ਤ ਜੀ
ਮੈਂ ਕਦੇ ਹੋਸਦੀ ਸੀ
ਉਹ ਚਲੇ ਗਿਆ ਉਹਨਾਂ ਦੇ ਕੋਲ
ਵਿਚੋਲਿਆਂ
ਦੇ ਨੀ ਇਹਨਾਂ ਉਹਦੀ ਗੱਲਬਾਤ ਉਦਾਂ ਲੋਕ ਤੇ ਪਿਆਰ ਆ ਨੇ ਮੈਂ ਉਹਨੂੰ ਗੱਲਬਾਤ
ਮੁਹੱਬਤ
ਤੋਂ ਹੁੰਦੀ ਜਿੱਥੇ
ਵਿਆਹ
ਕਿੱਥੇ
ਸਾਹਿਬਾਂ ਨੂੰ ਕੀਤੀ ਸੀ
ਸ਼੍ਰੀ
ਲੈਲਾ ਨੇ ਮਜਨੂੰ ਨੂੰ ਕੀਤੀ ਸੀ
ਸ਼੍ਰੀ ਨੇ ਕਿਹਨੂੰ ਕੀਤੀ ਪਿਆਰ
ਮਜਨੂੰ
ਸ਼੍ਰੀ ਮਜਨੂੰ ਨਾ ਕਰਦੀ ਸੀ
ਲੈਲਾ
ਲੈਲਾ ਫਰਹਾਦ ਨਾ ਹੋਵੇ ਉਲਟ ਪੁਲਟ ਸਾਰਾ ਆਸ਼ਕੀ ਬਣਾ ਉਹਨਾਂ ਕਰ
ਛੱਡਿਆ ਬੰਦਾ ਬਹੁਤ ਖਰਾਬ ਸੀ
ਉਹ ਮੇਰੀ ਪਹਿਲਾਂ ਗੱਲ ਸੁਣ ਲਾ ਜਿਹੜੀ ਮੈਂ ਤੈਨੂੰ ਕਹਿਣ ਦਿਆ
ਬੇਇੱਜ਼ਤੀ ਕਰਦਾ
ਬੇਇੱਜ਼ਤੀ ਕਿਸੇ
ਕਰਦਾ
ਉਹ ਇੱਜ਼ਤ ਉਹ ਤਾਂ ਵੱਧ ਹੀ ਜਾਣੀ ਹੁਣ ਗਾਂ ਗੱਲ ਤਾਂ ਸੁਣ ਮੇਰੀ ਉਹ ਤਾਂ ਗੱਡਾ ਲੈ ਕੇ ਉੱਥੇ ਚਲ ਗਿਆ ਉਹਨੂੰ ਕਹਿੰਦਾ ਤਾਰੋ ਸੀ ਨਾ ਉਹਦਾ ਸੱਸ ਦਾ ਕੁੜੀ ਦਾ ਤਾਂ ਦੱਸਣਾ
ਕੁੜੀ ਦਾ ਨਾ ਤਾਰੋ ਸੀ
ਕੁੜੀ ਦਾ ਨੀ ਸੀ ਤਾਰੋ
ਇੰਦਰ ਕੋਲ
ਉਹ ਇੰਦਰ ਕੋਲ ਤੇ ਤੇਰੀ ਜਿਹੜਾ ਵਿਆਹ ਹੋਇਆ ਉਹ
ਕੁਲਵੰਤ ਕੋਲ ਹੋਊਗੀ
ਨਹੀਂ ਨਹੀਂ ਕੁਲਵੰਤ ਨੀ
ਹੋਊਗੀ
ਕੁਲਵੰਤ ਸੀ ਜੇ ਤੂੰ ਨਹੀਂ ਹਰਦਾ ਪੁੱਛਣ ਉਹਦੇ ਬਲਵੰਤ ਕੌਰ
ਅੱਛਾ ਮੈਨੂੰ ਸਮਝ ਗਿਆ ਬੰਤੋ ਕਹਿੰਦੇ ਲੱਗ ਗਿਆ ਮੈਨੂੰ
ਲੰਬੜਾ ਦੀ ਉਹਨੂੰ ਬੰਤੋ
ਜਾਣਦਾ ਮੈਂ ਜਾਣਦਾ
ਬਾਅਦ ਚ ਗਾਣਾ ਲੰਬੜਾ ਦੀ ਬੰਤੋ ਨੇ ਹਰੀਆਂ ਐਨਕਾਂ
ਲਾਈਆਂ ਸੀ ਤੂਤਾ ਦੇ ਸ਼ਾਮੇ ਥੱਲੇ ਬਹਿ ਕੇ ਚਰਖਾ ਬੰਦੀ ਸੀ
ਹਾਂ ਉਹ ਅਸਲ ਚ ਨਾ
ਇਹ ਚਰਖੀ ਵੀ ਲਾਉਂਦੀ ਸੀ
ਆਹੋ
ਸਾਫ ਵੀ ਬੰਦੀ ਸੀ
ਪਿਆ ਹੋ ਮੈਂ ਤੈਨੂੰ ਕਹਿਣ ਡਿਆ ਜਿਹੜੀ ਮੈਂ ਗੱਲ ਸੁਣਦਾ ਉਹ ਨੀ ਸੁਣਦਾ ਤੂੰ। ਉਹ ਇਹਨੂੰ ਲੰਬੜਾ ਦੀ ਬੰਦ ਉਹ ਆ ਗੀਤ ਸੁਣਾ ਪਹਿਲਾਂ ਤੈਨੂੰ ਫਿਰ ਮੈਂ ਗੱਲ ਪੂਰੀ ਕਰਾਉਣਾ। ਆਓ ਤੇਰੀ ਉਹਦੇ ਤੋਂ ਬਾਅਦ ਗਾਣਾ ਬਣਾ ਲਿਆ ਉਹਨਾਂ ਫੜ ਕੇ ਆ ਤੈਨੂੰ ਸੁਣਾਉਣਾ। ਸਾਗ ਖਵਾ ਗਈ ਮਗਰੋਂ ਚੰਗਾ ਰਫੜ ਪਿਆ ਇਹ ਚਲੇ ਗਿਆ ਲੈ ਕੇ ਬਲਦ ਤੇ ਗਰਾ ਬਾਦੂ
ਕਰਦਾ
ਤੈਨੂੰ ਲੱਗ ਪਤਾ ਹੀ
ਕੌਮੀਕਲ ਕਰਦਾ ਕੌਮੀਕਲ
ਉਹ ਜਦੋਂ ਚਲੇ ਗਿਆ ਤੇ ਉਹਨੂੰ ਕਹਿੰਦਾ ਜਾ ਕੇ ਉਹਦੀ ਮਾਂ ਨੂੰ ਆਦਾ
ਮਾਂ ਨੂੰ
ਕੁੜੀ ਜੀ ਨੂੰ ਕਹਿਣਾ ਸੀ ਉਰਕੇ ਜੀ ਨੂੰ ਕਹਿਣਾ ਵਿਚੋਲਣ ਨੀ ਸੀ ਮਾਂ ਸੀ
ਵਿਚੋਲਣ ਸੀ
ਮੇਰੀ ਸਿਰਫ ਬਸ ਮੇਰੀ ਤੁਹਾਡਾ ਭਾਈਆ ਪੁੱਠਾ ਲਟਕਾਇਆ ਹੋਣਾ ਬਜ਼ੁਰਗ ਦੀ ਕੁੜੀ ਨੂੰ ਵਰਲਡ ਵਰਲਡ ਕਹਿਣਾ ਬੰਦਾ ਲੰਮਾ ਪਾ ਕੁੱਟੀ ਦਾ ਇਹ ਜਾ ਕੇ ਚਲੇ ਗਿਆ ਉਹ ਗੱਲ ਸੁਣ ਲਾ ਉਦੋਂ ਤੈਨੂੰ ਪਤਾ ਹੀ ਖਾਨਦਾਨ ਦੇ ਕੰਮ ਦਾ ਉਹ ਜਦੋਂ ਚਲੇ ਗਿਆ ਤੇ ਉਹਨੂੰ ਕਹਿੰਦਾ
ਅੰਬੋ
ਕਹਿੰਦੇ ਸੀ ਕੱਚਿਆ ਨਾ ਪੁੱਠਾ ਨਹੀਂ ਸੀ ਕੱਚਿਆ ਹੀ ਇਹ ਚਲੇ ਗਿਆ ਤੇ ਅੰਬੋ ਨੀ ਸੀ ਘਰੇ ਸਾਗ ਤੋੜਨ ਗਈ ਸੀ ਤੇ ਇਹ ਉਹਨੂੰ ਜਾ ਕੇ ਮੈਨੂੰ ਚੂਰੀ ਖਵਾ ਤੇ ਉਹ ਕਹਿੰਦੇ ਵੀ ਚੂਰੀ ਤੇ ਰੋਟੀਆਂ ਸਾਡੇ ਹੈ ਨਹੀਂ ਮੱਕੀ ਦੀਆਂ ਪਈਆਂ ਦੋ ਮੱਕੀ ਦੀਆਂ ਰੋਟੀਆਂ ਚੂਰੀ ਕੁਟੀ ਵਿਚ ਖੰਡ ਪਾਈ ਵਿਚ ਮੱਖਣ ਪਾਇਆ ਦੇਸੀ ਘਿਓ ਪਾਇਆ ਬਣਾਈ ਕਹਿੰਦਾ ਉਹਨੂੰ ਕਹਿੰਦਾ ਇਹਦਾ ਤੂੰ ਹੀਰਾ ਤੇ ਮੈਂ ਰਾਂਝਾ।
ਅੱਛਾ ਤੂੰ ਸੀਰੀਆ ਮੈਂ ਫਰਾਦਾ।
ਉਧਰੋਂ ਇਹਨਾਂ ਦਾ ਗੁਆਂਢੀਆ ਦਾ ਸੀ ਵੱਡਾ ਬਿਕਰ ਬਿਕਰ ਵੱਜਦਾ ਸੀ।
ਹਾਂ ਉਹਨੇ ਦੇਖ ਲਿਆ,
ਉਹਨੇ ਸਾਂਗਣ ਚੱਕ ਲਿਆ, ਨਹੀਂ ਤਾਂ ਮੈਂ ਹੁਣ ਕਹਿ ਦੂਆ ਫੜ ਲਿਆ
ਮੈਨੂੰ।
ਉੱਤੇ ਨੂੰ ਕਹਿੰਦਾ ਤੂੰ ਤਾਂ ਜੰਮਿਆ ਹੀ ਨਹੀਂ ਸੀਗਾ, ਤੁਹਾਡਾ ਦਾਦਾ ਉਹਨਾਂ ਤੋਂ ਖੂਹ ਹੁੰਦੇ ਸੀ ਟਿੰਡਾਂ
ਵਾਲੇ, ਸੁਣਿਆ ਮੈਂ।
ਸੁਣਿਆ ਨਾ
ਹੈਗਾ ਸੀ,
ਉਹ ਲੱਤੋਂ ਫੜ ਕੇ ਨਾ
ਉਹਨੇ
ਵਾਲੇ ਖੂਹ ਚ
ਲੰਘਾਇਆ,
ਆ ਚੂਰੀਆਂ ਖਾਣ ਦੇ ਚੱਕਰ
ਨਾ ਖੋਦੇ।
ਤੇ ਫੇਰ ਉਸੇ ਨਾ ਬੈਠਾ ਜੰਡ ਦੇ ਕੋਲ ਆਇਆ ਕੋਈ ਗੁੜ ਕੱਢਦੇ, ਪਰ ਉੱਥੇ ਲੇਖਕ ਸੀ ਕੋਈ, ਲੇਖੇ ਨਾ ਕੀ ਹੋਇਆ ਕੀ ਹੋਇਆ ਕੀ ਹੋਇਆ, ਕਹਿੰਦਾ ਵੀ ਏਦਾਂ ਹੀ ਨਾ ਬੰਦਾ ਇਹ ਲੰਮਾ ਪਾਇਆ ਤੇ ਉਹਨੂੰ ਜਿਹੜੀ
ਮਾਤਾ
ਜੀ ਨੇ ਉਹ ਆਇਆ, ਕਹਿੰਦਾ ਕੌਣ, ਕਹਿੰਦਾ ਆਹ ਗੱਲ ਹੋਈ ਆ। ਤੇ ਕਹਿੰਦਾ ਕਿਹਦੇ ਕੀਤੀ ਇਹ ਗੱਲ, ਉਹ ਕਹਿੰਦਾ ਲੰਬੜਾ ਦੀ ਮਦਦ ਹੋਣੇ, ਉਹਦੇ ਤੋਂ ਗਾ ਟੱਪਾ ਬਣ ਗਿਆ, ਹਰੀਆਂ ਹੈ ਨਿਕਲ ਆਈਆਂ। ਉਹ ਕਹਿੰਦਾ ਵੀ ਲੰਬੜਾ ਦੀ ਬੰਦ ਉਹਨੇ, ਉਹ ਕਹਿੰਦਾ ਹਰੀਆਂ ਨਿਕਲ ਆਈਆਂ। ਫਿਰ ਉਹਨੂੰ ਗੀਤ ਬੜਾ ਬੜਾ ਚੱਲਿਆ,
ਮੈਂ ਨੀ ਸੁਣਿਆ, ਸੁਣਿਆ ਮੈਂ, ਸੁਣਿਆ ਮੈਂ, ਸੁਣਿਆ ਮੈਂ,
ਤੈਨੂੰ ਸੁਰਿੰਦਰ ਕੌਰ ਦਾ
ਸੁਣਿਆ।
ਲੰਬੜਾ ਦੀ ਬੰਦ ਸੋਨੇ ਵੇ ਪੈਰੀ ਨਵੀਆਂ ਜਾਂਜਰਾਂ ਪਾਈਆਂ, ਲੰਬੜਾ ਦੀ ਬੰਦ ਸੋਨੇ ਛਣ 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 ਪਾਈਆਂ, ਲੰਬੜਾ ਦੀ ਬੰਦ ਸੋਨੇ ਵੇ ਪੈਰੀ ਨਵੀਆਂ ਜਾਂਜਰਾਂ ਪਾਈਆਂ, ਲੰਬੜਾ ਦੀ ਬੰਦ ਸੋਨੇ। ਜਵਾਨੀ ਉਹ ਸੀ ਲੰਘੇ ਜਿੱਧਰੋਂ ਭੈਣ ਲਿਸ਼ਕਾਰੇ, ਰੂਪ ਉਹਦਾ ਅਕਬਰ ਗਾਨ ਉਸਦੇ ਅੰਬਰ ਦੇ ਤਾਰੇ, ਅੰਗ ਅੰਗ ਰੀਝ ਨੱਚਦੀ ਓਏ, ਅੰਗ ਅੰਗ ਰੀਝ ਨੱਚਦੀ ਉਹਦਾ ਜੋਬਨ ਲਵੇ ਅੰਗੜਾਈਆਂ, ਲੰਬੜਾ ਦੀ ਬਣ ਸੋਨੇ ਵੇ ਸਰੀ ਨਵੀਆਂ ਜਾਂਜਰਾਂ ਪਾਈਆਂ, ਲੰਬੜਾ ਦੀ ਬਣ ਸੋਨੇ। ਗਲੀਆਂ ਚ ਡੰਡ ਪੈ ਗਈਆਂ ਚ ਬੰਤ ਮਜਾਜਣ ਹੋਈ, ਗਜ ਗਜ ਵਾਲੋ ਸਪਣੀ ਚੰਦਨ ਤੇ ਕੋਈ, ਬੱਲੇ ਬੱਲੇ ਲੋਕ ਆਖਦੇ, ਬੱਲੇ ਬੱਲੇ ਲੋਕ ਆਖਦੇ ਸਾਰੇ ਪਿੰਡ ਵਿੱਚ ਮੱਛੀਆਂ ਦੁਹਾਈਆਂ, ਲੰਬੜਾ ਦੀ ਬਣ ਸੋਨੇ ਵੇ ਪੈਰੀ ਨਵੀਆਂ ਜਾਂਜਰਾਂ ਪਾਈਆਂ, ਲੰਬੜਾ ਦੀ ਬਣ ਸੋਨੇ। ਪਰੀ ਮਸੀ ਜਿਨੇ ਵੇਖਿਆ ਸ਼ਰਾਬੀ ਹੋਇਆ, ਮੋਰ ਬਣ ਪਹਿਲਾਂ ਪਾਉਂਦੀਆਂ, ਮੋਰ ਬਣ ਪਹਿਲਾਂ ਪਾਉਂਦੀਆਂ, ਜਦ ਕਾਲੀਆਂ ਕਟਾ ਜੜਵਾਈਆਂ, ਲੰਬੜਾ ਦੀ ਬਣ ਸੋਨੇ ਦੇ ਪੈਰੀ ਨਵੀਆਂ ਜਾਂਜਰਾਂ ਪਾਈਆਂ, ਲੰਬੜਾ ਦੀ ਬਣ
ਸੋਨੇ। ਲੰਬੜਾ ਦੀ ਬਣ ਇਹਨਾਂ ਜਿਨ੍ਹਾਂ ਚ ਕੋਈ ਜੀਵੀ ਰਹੀ, ਜਿਨ੍ਹਾਂ ਚੰਗੇ ਦਾਦਾ ਲੱਕੜ ਦਾਦਾ ਜਿਨ੍ਹਾਂ ਨੇ ਵਸ ਪਾਈ ਰੱਖਿਆ, ਉਹਨੇ ਕਲਾਕਾਰਾਂ ਨੇ ਫਿਰ ਛੱਡਿਆ ਨੀ ਗਾਉਣਾ, ਉਹਨਾਂ ਜਿੰਨੇ ਗੀਤ ਗਾਏ ਲੰਬੜਾਂ ਦੀ ਬੰਦ ਤੋਂ ਦੇਖਣਾ ਏ। ਚਲੋ ਇਹ ਸੀ ਗੱਲਾਂ ਬਾਤਾਂ ਇਹਦੇ ਲੱਕੜ ਦਾਦੇ ਦੀਆਂ ਕਰਤੂਤਾਂ ਦੀਆਂ। ਲਗਦਾ ਜੀ ਅੱਗੇ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਦੇ ਆ, ਪੰਕਜ ਠਾਕੁਰ ਸਾਹਿਬ ਵੀ ਪਹੁੰਚੇ ਨੇ, ਕਿੰਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਕਹਿੰਦੇ ਜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਇਆ ਜੀ, ਮੰਦੀ ਭਾਜੀ ਤੇ ਪਾਲੇ ਬਾਈ ਨੂੰ, ਤੁਹਾਨੂੰ ਵੀ ਲੱਖ ਲੱਖ ਦੇ ਰਹੀ।
ਟੱਕਰ ਦਾ ਤੇ ਲਿਆਓ ਬੜੋਲਾ
ਸਕਦਾ ਸਕਦਾ ਤੁਹਾਡੀ ਕੋਲ ਜੀ
ਲਿਆਓ ਗੁੜ ਦੀ
ਬੋਰੀ
ਬੋਰੀ ਤੁਹਾਡੀ
ਕਾਣੀ
ਲਿਆਓ ਗੁੜ ਦੀ
ਰਾਣੀ
ਰਾਣੀ ਤੁਹਾਡੀ ਲੈ ਤੁਰੇ ਗੱਲ ਫੜਾ ਮੂੰਹ ਤੇਰੇ ਗਾਣੇ ਦਾ
ਪਾਪਾ ਮੁੰਡੇ ਆਂਡੀ 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 ਮਾਰੀ
ਉਹ ਲੈਚੀ ਦਾ ਬੜਾ ਸੁਗਣਾ ਹੋਇਆ ਉਹ ਲੈਚੀ ਦਾ ਬੜਾ
ਹੋ
ਉਹ ਲੈਚੀ ਟੁੱਟ ਗਈ
ਹੋ
ਨਿੱਕੀ ਜੀ ਫਰਾਕ ਫੜਾ ਮੂੰਹ ਤੇਰੇ ਜਮਣ ਦੇ ਗੱਲ ਸੁਣਦਾ ਨੀ ਉਵੇ ਬਾਂਦਰਾਂ ਨੂੰ ਹੋਏ ਹੋਏ ਕਰੀਏ ਦਾ ਸੁਣ ਕੇ ਬੋਤੀ ਜਦੋਂ ਗੱਲ ਪੂਰੀ ਹੁੰਦੀ ਹੋਏ ਉਦੋਂ ਕਹਿਣਾ ਇਦਾਂ ਦੇ ਆਪਾਂ ਨੂੰ ਕਿਸੇ ਨੇ ਰੁਪਇਆ ਵੀ ਨੀ ਦੇਣਾ ਜਦੋਂ ਆਪਾਂ ਚੁੱਪ ਕਰਦੇ ਉਦੋਂ ਬੋਲਦੇ ਕੇ ਵਿੱਚੇ ਬੋਲਦੇ ਆ
ਚੁੱਪ ਕਰਾਂਗੇ
ਵਿੱਚੋਂ ਬੋਲਣ ਵਾਲੇ ਬਦਮਾਕੇ
ਬਦਤਮੀਜ਼
ਹਾਂ ਉਹਦੇ ਤੋਂ ਹੈਗਾ ਹੀ ਆ ਬਦਮਾਕੇ ਦੀ ਗੱਲ ਕਰ ਰਹਾ ਹਾਂ ਤੂੰ ਕਹਿਣਾ ਹੋਏ
ਹੋਏ
ਬੜੇ ਪਿਆਰ ਨਾਲ ਹੋਏ ਨੀ ਕਹਿਣਾ ਗਵਾਉਣਾ ਨੀ ਕਿਸੇ ਨੂੰ ਪਿਆਰ ਨਾਲ ਹੋਏ ਸਮਝ ਲਾ ਵੀ ਜਿੱਦਾਂ ਤੁਹਾਡਾ ਲੱਕੜ ਦਾਦਾ ਉਹਨੂੰ
ਲੋਹੀ ਮੰਗਾਉਂਦਾ
ਨਹੀਂ ਨਹੀਂ ਜਿੱਦਾਂ ਉਹ ਲੰਬੜਾ ਦੀ ਬੰਦ ਨੂੰ ਹਾਏ ਕਹਿੰਦਾ ਸੀ ਓਦਾਂ ਤੂੰ ਹੋਏ ਕਹਿਣਾ
ਨਹੀਂ ਨਹੀਂ ਫੇਰ ਉਹ ਬੰਦ ਹੋ ਜਾ ਕੋਈ
ਲੈਂਜੀ ਦਾ ਬੜਾ ਠੀਕ ਆ ਠੀਕ ਇਹਨਾਂ ਕੀ ਉਲੈ ਚੀ ਦਾ ਬੜਾ ਉਲੈ ਚੀ ਟੁੱਟ ਗਈ ਨਿੱਕੀ ਜੀ ਫਰਾਕ ਵਾਲੀ ਲਾਵਾਂ ਜੋਤੀ ਹਲੇ ਤੇ ਮੇਰੀ ਸੁਣੀ ਪਹਿਲਾਂ
ਹੋਇਆ
ਸੁਣਦਾ ਨੀ ਸਵਾਹ ਸੁਣਦਾ ਪਹਿਲਾਂ ਕੁੱਤੇ ਵਾਂਗੂ ਵੱਢਣ ਨੂੰ ਪੈਂਦਾ ਪਹਿਲਾਂ ਹੀ ਕਰਦਾ ਉਹ ਜਿੱਦਾਂ ਲੰਬੜਾ ਪਹਿਲਾਂ ਹੀ ਲੰਮੀ ਹੋ ਲੈ ਜਾਂਦਾ ਜਦੋਂ ਹਟੇ ਤਾਂ ਮੈਂ ਕਹਿਣ ਵਾਲਾ ਬਣਾ
ਮੈਂ ਮੰਮੇ ਦਾ ਭਾਂਜਾ
ਕਮਰਾਂ ਦੀ ਕੁੱਤੀਆਂ ਨੂੰ ਕਰੀ ਜਾਂਦਾ ਜਦੋਂ ਪੁੱਤ ਗੱਲ ਕਰਦੇ ਹੁੰਦੀ ਉੱਥੇ ਕਹਿਣਾ ਹੋਏ ਤੇ ਬੜੇ ਪਿਆਰ ਨਾਲ ਕਹਿਣਾ ਤਸੱਲੀ ਬਖਸ਼ ਮੈਂ ਤੈਨੂੰ ਪੂਰਾ ਮੌਕਾ ਦਊ ਹੋਏ ਕਹਿਣ ਦਾ ਮੈਂ ਕਾਲੀ ਨੀ ਕਰਦਾ ਤੂੰ ਕਾਲੀ ਨਾ ਕਰ ਠੀਕ ਆ
ਜਸ
ਜਸ ਪਾਲ ਉਲੈ ਚੀ ਦਾ ਬੜਾ ਉਹ ਨਿੱਕੀ ਜੀ ਫਰਾ ਉਹ ਫੇੜੇ ਮੂੰਹ ਗੱਲ ਦੁਆਰਾ ਕਰਦੇ ਹੁਣ ਚੇਤਾ ਪੜ ਗਿਆ ਉੱਥੇ ਚੱਲ ਗਏ ਨਾ ਟੇਲ ਕਿਸੋਂ ਰੁਕੀ ਉਲੈ ਚੀ ਦਾ ਬੜਾ ਉਲੈ ਚੀ ਟੁੱਟ ਗਈ ਉਹ ਨਿੱਕੀ ਜੀ ਫਰਾਕ ਵਾਲੀ ਰੁੱਸ ਹੋ ਗਈ ਉਹਦਾ ਸਹੁਰਾ ਆਇਆ ਉਹ ਮੰਜੀ ਤੇ ਬਿਠਾਇਆ ਉਹਨੇ ਥੱਲੇ ਅੱਗ ਬਾਲੀ ਤੇ ਉਹਨੇ ਫੂਕ ਮਾਰੀ ਉਹਦੀ ਸੜ ਗਈ ਦਾੜੀ ਉਹਨੇ ਪ੍ਰਸ਼ਨ ਕਰਾਇਆ ਉਤਾਂ ਵੀ ਰਾਮ ਨਾ ਆਇਆ ਉਹ ਮਾਇਆ ਬਹੁਤ ਲੱਗੀ ਉਤਾਂ ਵੀ ਚੜ ਗਿਆ ਗੱਡੀ ਚਲੋ ਜੀ
ਮੈਂ ਮੰਮੀ ਦਾ ਪਾਂਜਾ ਸੱਤੀ ਗੱਲਾਂ ਜਾਣਦਾ ਇੱਕ ਗੱਲ ਭੁੱਲ ਗਿਆ ਤਵੇ ਰੋਟੀ ਫੁੱਲਦੀ ਅੱਖਾਂ ਮੁੰਡੇ ਆਂਡੀ ਆਂਡੀ ਨੇ ਮਾਈ ਟੱਕਰ ਮਾਈ ਸੱਕਰ ਸੱਕਰ ਤੁਹਾਡੀ ਕੋਰੀ ਤਾਜਾ ਮਿੱਠਾ ਕਦੋ ਪਿਆ ਚਿੱਟਾ ਚਿੱਟੇ ਵਿੱਚ ਬੋਰੀ ਕਦੋ ਦਾਇਆ ਦੀ ਬੋਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
ਬਾਅਦ ਚ ਫਸੇ ਬਲਾ ਤੇ ਦੂਸਰੀ
ਇਹ ਦੂਜਾ ਪੱਟੀ ਵਾਲਾ ਹੋ ਤੇ ਸੱਕਰ ਪਾਈ ਹੋ
ਤੁਸੀਂ ਕਿੱਧਰ ਨੂੰ ਲੈ ਤੁਰ ਸਾ ਇਹ ਚਾਪਸ ਵਾਲਾ ਬਾਂਦਰ ਨੀ ਛੱਡੀ ਦਾ ਉਹ ਪਤਾ ਨੀ ਉਹ ਕਿੱਧਰ ਗੱਲ ਬਹੁਤ ਏਦਾਂ ਨੀ ਏਦਾਂ ਹੁੰਦੀ ਉਹ ਕਹਿੰਦਾ ਮੈਂ ਮਾਸੀ ਦੀ ਭਾਣਜੀ ਤੇ ਛੱਤੀ ਗੱਲ
ਆਈਆਂ
ਇੱਕ ਗੱਲ ਭੁੱਲ ਗਈ ਤੇ ਡੱਡੂ ਵਾਂਗੂ ਭੁੱਲ ਗਈ ਉਹ ਕਹਿੰਦਾ ਵੀ ਅੰਬੇ 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 ਇਹ ਮੇਰੇ ਸੱਤ ਭਰਾ ਮੰਗੇ ਤੇ ਮੇਰਾ ਇਹ ਇੱਕ ਭਰਾ ਤੇਰਿਆ ਸੀ ਕੋਈ ਕੁਆਰਾ ਕਹਿੰਦੀ ਕੁਆਰਾ ਸੀ ਹੈ ਵਿਚਾਰੀ ਦਾ ਛੜਾ ਹੀ ਸੀ ਉਹ ਕਹਿੰਦੀ ਅੰਬੇ 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 ਮੇਰੇ ਸੱਤ ਭਰਾ ਮੰਗੇ ਤੇ ਮੇਰਾ ਇੱਕ ਭਰਾ ਕੁਮਾਰਾ ਤੇ ਮੇਰਾ ਉਹ ਡੈਪਟੀ ਖੇਡਣ ਵਾਲਾ ਉਹ ਡੈਪਟੀ ਕਿੱਥੇ ਖੇਡੇ ਉਹ ਲਾਹੌਰ ਸਾਹਿਬ ਖੇਡੇ ਲਾਹੌਰ ਸਾਹਿਬ ਉੱਚਾ ਮੇਰੇ ਦਿਲ ਨੂੰ ਲੱਗਾ ਸੱਚਿਆ ਤੇ ਕੱਢ ਮਾਏ ਰੋਣੀ ਤੇ ਕੱਢ ਮਾਏ ਲੋਹੜੀ ਕੱਲ ਨੂੰ ਹੈਗੀ ਲੋਹੜੀ
ਨਹੀਂ ਨਹੀਂ ਮੂੰਹ ਜੀ ਕਹਿ ਗਿਆ
ਮਾਰੂ ਸਾਰੇ ਇੱਕ ਹੋਰ ਬੜੀ
ਹੈਰਾਨ ਹੋ ਗਿਆ
ਨਹੀਂ ਨਹੀਂ ਉਹ ਕਹਿੰਦਾ ਕੌ ਮੁੰਡੋ ਫਿਟ ਬੜੀਆ
ਫਿਟ ਬੜੀਆ
ਤੇ ਆਵਾਂਗੇ ਲਿਆਵਾਂਗੇ ਇੱਕ ਹੋਰ ਤੈਨੂੰ
ਇੱਕ
ਹੋਰ ਉਹ ਕਹਿੰਦਾ ਬਾਬੇ ਮੈਂ ਤੇ ਮੈਂ ਉਹ ਦੂਸਰਾ ਕਹਿੰਦਾ ਵੀ
ਮੈਂ ਤੇ ਚਾਚਾ ਜਾਵਾਂਗੇ ਕੰਨੇ ਪਤੰਗੇ ਲਿਆਵਾਂਗੇ
ਉਹ ਲੈ ਆਪਣਾ ਇੱਕ ਹੋਰ ਸੀ ਕਮਲੋ ਡੱਕ ਡੱਕ ਇੱਕ ਖੇ ਹੋਰ ਗਾਉਂਦੇ ਹੁੰਦੇ ਉਹ ਕਹਿੰਦੇ ਬਾਈ
ਅੱਖ ਮੁੰਡਾ ਮੰਜਾ
ਹਾਂਜੀ
ਅੱਖ ਮੁੰਡਾ ਮੰਜਾ
ਮੁੰਡੇ ਕਹਿਣ ਮੈਂ ਬੁੜਾ ਕਿਉਂ ਗਾਵਾਂ
ਅੱਖ ਮੰਜਾ ਹੱਥ ਬੁੜਾ ਬੁੜਾ ਮੰਜਾ
ਮੰਜਾ
ਮੰਜੇ ਉੱਤੇ ਪਾਵਾ
ਤੁਹਾਡਾ ਬਾਪੂ ਨਿਕਲਿਆ ਗੰਜਾ
ਅੱਛਾ ਮੁੰਡਾ ਮੰਜਾ
ਮੰਜਾ
ਮੰਜੇ ਉੱਤੇ
ਪਾਵਾ
ਬਾਰੇ ਮੁੱਢ
ਬੇਰੀ
ਦਾਦੀ ਬੁਰੀ ਦਾਦੀ ਮੈਂ ਸੋਚਦਾ ਅੱਛਾ ਮੁੰਡਾ ਮੰਜਾ
ਪੋਤੇ ਏਦਾਂ ਨੀ ਮੈਂ ਤੈਨੂੰ
ਮੰਜੇ ਵਾਲੀ ਹੋਣੀ ਮੈਂ
ਸੁਣਾਉਂਦੀ ਕੋ ਮੁੰਡਿਓ ਮੰਜਾ
ਮੰਜਾ
ਮੰਜੇ ਉੱਤੇ ਪਿਆ ਗੰਜਾ
ਗੰਜਾ
ਗੰਜੇ ਦੇ ਸਿਰ ਚ ਤੌੜੀ ਤੇ ਸਾ ਅੱਜ ਹੈਗੀ ਲੋਹੜੀ
ਲੋਹੜੀ
ਲੋਹੜੀ ਨਹੀਂ ਉਹ ਮੰਗਣੀ
ਮੰਗਣੀ
ਚੰਗੀ ਗੱਲ ਨਹੀਂ ਆਉਂਦੀ ਲੱਖ ਰੁਪਇਆ ਕੱਢ ਦੇ ਮੁੰਡੇ ਤੁਹਾਡਾ ਹੋਇਆ
ਮੈਂ
ਤੇਰਾ ਦਾਦਾ ਜਿਹੜਾ ਮੈਨੂੰ ਯਾਦ
ਆਈ ਮੰਗੀ ਉਹਨੇ ਕੁੱਟ ਬੋ ਪਈ
ਉਹ ਨਾ ਮੰਗਣ ਗਿਆ ਲੋਹੜੀ ਉਹਨਾਂ ਨੇ ਹੋਈ ਸੀ ਕਿਤੇ ਅਸੀਂ ਦੂਸਰੇ ਪਿੰਡ ਲੋਹੜੀ ਮੰਗਣੀ ਜਦੋਂ ਮਾਲੂਪੁਰ ਮੰਗਿਆ ਮੈਂ ਮੂੰਹ ਵਾਲੀ ਚਲ ਗਿਆ ਨਹੀਂ ਨਹੀਂ ਮੈਂ ਮੂੰਹ ਵਾਲੇ ਇੱਥੇ ਨੀ ਸੀ ਉੱਥੇ ਉਹਨਾਂ ਨੇ ਹੋਈ ਸੀ ਮਰਗ ਉਹਨਾਂ ਦੀ ਬੁੜੀ ਮਰੀ ਸੀ ਤੇ ਉਹ ਕਹਿੰਦੇ ਸੀ ਵੱਡਾ ਮੁੰਡਾ ਆਊਗਾ ਨਾ ਜਦੋਂ ਡੇਰਾ ਫਿਰ ਸਤਿਕਾਰ ਕਰਨਾ ਦੁਬਾਰਾ ਬੜੇ ਦਿਨਾਂ ਦਿਨ ਕਰਨਾ ਲੋਹੜੀ ਵਾਲੇ ਦਿਨ ਜਾ ਕੇ ਮੰਗਣੀ ਚਲ ਗਿਆ ਉਹਨੂੰ ਕਹਿੰਦਾ ਲੋਹੜੀ ਤੇ ਕੌਮਡੋ ਕੁਪੀ ਕੁਪੀ ਦੀਆਂ ਦੋ ਤਾਰਾਂ ਤੇ ਤਾਰਾਂ ਉਹਨਾਂ ਨੇ ਕੀ ਰਹਿ ਗਿਆ ਤੇ ਉਹ ਚੁੱਪ ਰਿਹਾ ਫਿਰ ਉਹਨੂੰ ਕਹਿੰਦਾ ਜਾ ਕੇ ਕਹਿੰਦਾ ਉੱਚੀ ਉੱਚੀ ਲਾਪਾ ਕਰਨਾ ਕੌਮਡੋ ਲੋਹੜੀ ਤੇ ਕੱਟੇ ਦੀ ਪੂਛ ਮਰੋੜੀ ਤੇ ਕੱਟਾ ਨੀ ਟੱਕਰਾ ਤੇ ਲਿਆਓ ਪੜੋਲਾ ਸਕਦਾ ਠੱਕਰ ਤੁਹਾਡੀ ਕੌੜੀ ਤੇ ਲਿਆਓ ਗੁੜ ਦੀ ਰੋੜੀ ਉਹ ਕਹਿੰਦਾ ਗੁੜ ਦੀ ਰੋੜੀ ਤੇ ਲਿਆਉਣੀ ਖਰੇ ਨਹੀਂ ਲਾਉਣੀ ਉਹ ਪਾਈਆ ਲਿਆ ਡਾਂਗ ਸਿਰ ਪਾੜੀਏ
ਭੱਜ ਗਿਆ
ਭੱਜਣ ਦਿੰਦੇ ਅਗਲੇ
ਭੱਜ ਗਿਆ
ਨਾਲ ਹੀ ਉਹਨਾਂ ਦੀ ਮਾਤਾ ਦੇ ਲਾਗੇ ਹੀ ਉਹਦਾ ਲਾਵਾ ਪਾ ਕੇ ਤੇ ਬਿਠਾਤਾ ਉਹਨੂੰ ਚੰਗੀ ਤਰ੍ਹਾਂ ਉਹਨਾਂ ਦੇ ਭਾਅ ਦਾ ਮਰ ਗਿਆ ਉਹ ਤੇ ਪਰ ਸਾਹ ਸੀ ਥੋੜੇ ਬਹੁਤੇ ਉਹ ਫਿਰ ਬੇਚਾਰੇ ਆਪਣੇ ਕੰਮਾਂ ਚ ਲੱਗ ਗਿਆ ਤੇ ਇਹਨੂੰ ਚੱਕ ਕੇ ਉਹ ਲੱਗ ਗਈ ਪ੍ਰਤਾਪੀ ਪਾਣੀ ਦੇ ਛੇਟੇ ਛੁੱਟੇ ਮਾਰੇ ਜਦੋਂ ਰੇੜੀਆਂ ਵੇਖੀਆਂ ਫਿਰ ਉੱਠੇ ਬਾਅਦ ਕਹਿੰਦੇ ਕਹਿੰਦੇ ਤਾਂ ਮਰਿਆ ਥੋੜੀ ਜਿਹੀ ਤਾਂ ਭੁੱਖ ਨਾ ਹੀ ਏਦਾਂ ਨਾ
ਭੁੱਖਾ
ਫਿਰ ਦੋ ਤਿੰਨ ਜੰਮਿਆਂ ਦੇ ਲੱਡੂ ਖਾਦੇ ਫਿਰ ਯਾਰ ਕਹਿੰਦਾ ਮੈਂ ਤੇ ਮਾਤਾ ਨੂੰ ਛੱਡਣ ਚਲ ਗਿਆ ਦਿਲ ਤੇ ਉਹਦੀ ਆਤਮਾ ਛੱਡਣ ਚਲ ਗਿਆ ਕਿਤੇ ਫਿਰ ਜਿੰਦਾ ਹੋ ਗਿਆ ਇਹ ਉਮਰਾਂ ਤੁਹਾਡੇ ਟੱਬਰ ਦੀਆਂ ਵੱਧਦੀਆਂ ਬੜੀ ਛੇਤੀ ਉਹ ਤੇ ਜੇ ਘਟਾਉਣ ਤੇ ਆ ਜਾਣੇ ਫਿਰ ਘਟਾਉਂਦੇ ਵੀ ਆਪਦੀਆਂ ਬਹੁਤ ਆ ਉਮਰਾਂ ਵਰੇ ਦਿਨਾਂ ਦਿਨ ਵਧੂ ਦੱਸ ਦੇ ਪੜਤਾ ਤੇ ਯਾਦ ਕਹਿੰਦੇ ਖੋੜੇ ਪਤਾ ਕਰੋ ਤੇਰੇ ਆਣ ਸਿਰ ਤੇ ਬਹਿ ਗਿਆ ਤੇ ਲਾਦਾ ਜੀ ਪਾਲਾ ਭਾਜੀ ਇੱਧਰ ਵੀ ਆਏ ਨੇ ਪਾਲੇ ਤੇ ਇਧਰਲੇ ਦੇਖ ਲਾ ਵੀ ਕਿੱਦਾਂ ਪਾਲਾ ਉਧਰਲਾ ਵੀ ਪੂਰੀ ਉਧਰ ਕਹਿੰਦਾ ਨੂਰਪੁਰੀ ਜੀ ਨੂਰਪੁਰੀ ਜੀ ਵੀ ਆਣ ਦਿਓ ਤਾ ਜੀ ਨੂਰਪੁਰੀ
ਉਹ ਵੀ ਗਾਣੇ ਲਿਖਦਾ ਗਾਣੇ ਭਜਿਆ
ਲਿਖਦਾ ਹੋਊਗਾ ਜੀ ਜਸਪਾਲ ਸਿੰਘ ਨੰਡਾ ਸਾਹਿਬ ਵੀ ਪ੍ਰੋਗਰਾਮ ਚ ਪਹੁੰਚੇ ਨੇ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਤਿ ਸ੍ਰੀ ਅਕਾਲ ਨੰਡਾ ਸਾਹਿਬ ਸਸਤਾ ਹੋ ਚੱਲਿਆ ਖੰਡਾ ਤੇ ਆ ਗਿਆ ਜੀ ਜਸਪਾਲ ਨੰਡਾ ਜੀ ਆ ਜਾਓ ਨੰਡਾ ਸਾਹਿਬ ਬਹੁਤ ਬਹੁਤ ਜੀ
ਸਗੰਡਾ
ਸਗੰਡਾ ਸਗੰਡਾ ਸਗੰਡਾ ਕਿਹੜਾ ਆ ਗਿਆ
ਗੰਡਾ ਗੰਡਾ
ਗੰਡਾ ਕਹਿੰਦਾ ਸਗੰਡਾ ਨੀ ਉਹ ਤਾਂ ਸਗੰਡਾ ਕਹਿੰਦਾ
ਸਗੰਡਾ ਹੋ ਜਾਂਦਾ
ਉਹ ਵੀ ਹੁੰਦਾ
ਕਹਿੰਦੇ
ਤਿੰਨ ਰੰਗ ਨਹੀਂ ਲੱਭਣੇ ਬੀਬਾ ਆਹੋ ਗੱਲ
ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ
ਪਰ ਨੂਰਪੁਰੀ
ਉਹ ਵੀ ਵਧੀਆ ਗਾਣਾ ਬਹੁਤ ਜਾਂਦਾ ਮੈਂ ਸੁਣਾਵਾਂ
ਉਹ ਗੋਰੀ ਦੀਆਂ ਝਾਂਜਣਾ ਨੂਰਪੁਰੀ
ਝਾਂਜਣਾ
ਨੰਦ ਲਾਲ ਨੂਰਪੁਰੀ ਦਾ ਗੀਤ ਜੀ ਉਹ ਲਾਦੀ ਮੈਨੂੰ
ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਅੱਛੜੀ ਜਵਾਨੀ ਗੱਲਾਂ ਫੇਰ ਦੱਸਦੀ ਮਾਈ ਗੁੱਸੇ ਹੋ ਗਿਆ ਨਾ ਗੱਲ ਬੱਸਦੀ ਅੱਛੜੀ ਜਵਾਨੀ ਗੱਲਾਂ ਫੇਰ ਦੱਸਦੀ ਮਾਈ ਗੁੱਸੇ ਹੋ ਗਿਆ ਨਾ ਗੱਲ ਬੱਸਦੀ ਰਾਜਾਂ ਦੇ ਰਾਈਆਂ ਨੂੰ ਸੁਣਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਸਾਂਭੇ ਜਾਣ ਨਾਹਰੇ ਨਾ ਅੰਗ ਅੰਗ ਦੇ ਵੀਨੀ ਉੱਤੇ ਨੱਚਦੇ ਬਲੌੜੀ ਰੰਗ ਦੇ ਸਾਂਭੇ ਜਾਣ ਨਾਹਰੇ ਨਾ ਅੰਗ ਅੰਗ ਦੇ ਵੀਨੀ ਉੱਤੇ ਨੱਚਦੇ ਬਲੌੜੀ ਰੰਗ ਦੇ ਆਸ਼ਕਾਂ ਦੇ ਲਹੂ ਵੀ ਸੁਣਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਸਾਂਭ ਕੇ ਤੇ ਰੱਖ ਲੈਂਦੇ ਨਾਨੀ ਗੋਰੀਏ ਰੂਪ ਦਾ ਸ਼ਿੰਗਾਰ ਜਾਲੀਦਾਰ ਡੋਰੀਏ ਓਏ ਬੱਲੇ 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 ਸਾਂਭ ਕੇ ਤੇ ਰੱਖ ਲੈਂਦੇ ਨਾਨੀ ਗੋਰੀਏ ਰੂਪ ਦਾ ਸ਼ਿੰਗਾਰ ਜਾਲੀਦਾਰ ਡੋਰੀਏ ਨੂਰਪੁਰੀ ਕੋਲ ਸ਼ਰਮਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ
ਵਾਹਿਗੀ ਵਾਹ ਕਿਆ ਬਾਤ ਨੰਦ ਲਾਲ ਨੂਰਪੁਰੀ ਨੇ ਬਹਿ ਜਾ ਕਿਰਾਏ ਛੱਡੀ ਅਭੀ ਬਹਿ ਜਾ ਚੇਨੂਆ ਜੀ ਲਤਾ ਜੀ ਅੱਗੇ ਜਸਪਾਲ ਸਿੰਘ ਜੈਨਪੁਰੀ ਮਾਫ ਕਰਨਾ ਨੰਡਾ ਸਾਹਿਬ ਦੀ ਜਿਹੜੇ ਤਿੰਨ ਰੰਗ ਗੀਤ ਦੀ ਫਰਮਾਇਸ਼ ਆਈ ਆ ਉਹ ਵੀ ਗੀਤ ਆਪਾਂ ਬਿਲਕੁਲ ਜ਼ਰੂਰ ਸੁਣਾਵਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਆਪਾਂ ਪ੍ਰੋਗਰਾਮ ਦੇ ਵਿੱਚ ਗੀਤ ਸੁਣਾਂਗੇ ਪਿਆਰੇ ਦੋਸਤੋ ਤੁਸੀਂ ਵੀ ਜੇ ਇਸ ਲੋਹੜੀ ਦੇ ਖਾਸ ਤਿਉਹਾਰ ਦੇ ਉੱਤੇ ਖਾਸ ਆਪਣੇ ਨੂੰ ਕੋਈ ਗੀਤ ਡੈਡੀਕੇਟ ਕਰਨਾ ਚਾਹੁੰਦੇ ਹੋ ਜਾਂ ਮੁਬਾਰਕਾਂ ਦੇਣਾ ਚਾਹੁੰਦੇ ਹੋ ਤਾਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਲਓ ਜੀ ਇੱਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment. Latest technology, online study te afford Affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000. Brisbane de education te shopping hub de bilkul vich. For more information call 617-3106-5394.
You are listening Harmon Radio Australia, truly yours. For more information, visit our website, harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਪੈਣਾ ਰਲ ਕੇ ਜੋ ਪਾਣੀ ਅੱਜ ਪੱਤਣਾ ਲੰਘ ਗਿਆ ਉਹਨੇ ਫੇਰ ਨੀ ਆਉਣਾ ਪਲ ਕੇ
ਜੀ ਤਿੰਨ ਰੰਗ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਹਰਭਜਨ ਮਾਨ ਸਾਹਿਬ ਦੀਆਂ ਆਵਾਜ਼ਾਂ ਦੇ ਵਿੱਚ ਤੇ ਲੋਹੜੀ ਦੇ ਅੱਜ ਖਾਸ ਤਿਉਹਾਰ ਤੇ ਪੂਰਾ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਜੀ ਜਿਸ ਦੇ ਵਿੱਚ ਤੁਸੀਂ ਵੀ ਕੋਈ ਸੁਨੇਹਾ ਭੇਜਣਾ ਜਾਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਦੇਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਸਾਨੂੰ ਤੁਸੀਂ ਭੇਜ ਸਕਦੇ ਹੋ। ਲਓ ਜੀ ਲੋਹੜੀ ਦੇ ਇਸ ਖਾਸ ਤਿਉਹਾਰ ਤੇ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਰਾਜ ਘੁੰਮਣ ਹੋਰਾਂ ਦੀ ਆਵਾਜ਼ ਦੇ ਵਿੱਚ ਲੋਹੜੀ ਸਪੈਸ਼ਲ ਗੀਤ।
ਮਤਲਬ
ਜਿਹੜੀ ਅੱਜ ਖੀਰ ਬਣਨੀ ਉਹ ਕੱਲ ਨੂੰ ਦਫਣੀ ਆਪਾਂ।
ਅੱਜ ਕੀ ਖਾਵਾਂਗੇ? ਭੁੱਖੇ ਰਵਾਂਗੇ?
ਅੱਜ ਆਪਾਂ ਖੇਰ ਸਵਾ ਕੁਛ ਨਾ ਕੁਛ ਖਾਵਾਂਗੇ। ਅੱਜ ਤਾਂ ਜੀ ਤੁਸੀਂ ਮੂੰਗਫਲੀਆਂ ਖਾਓ, ਅੱਜ ਰੇੜੀਆਂ ਖਾਓ। ਇਹਦੇ ਮੁੰਡਾ ਜਮਿਆ ਸੁਖੋ ਦੇ ਪਹਿਲਾਂ ਨਾ ਜੰਮਿਆ ਉਹਦੀ ਖੁਸ਼ੀ ਮਨਾ ਲਿਓ। ਮਾਰ ਕੇ ਮੂੰਹ ਢਾ ਦੂ ਤੇਰਾ। ਜਸਪਾਲ ਤੇ ਜੰਮੇ ਤੇ ਲੋਹੜੀ ਵੰਡੀ ਸੀ, ਅੱਜ ਹੋਰ ਮਿੱਟੀ ਵੰਡੀ ਸੀ। ਜਦੋਂ ਜੰਮਿਆ ਇੰਨੀ ਲੋਹੜੀ ਚਾਵਾਂ ਨਾ ਵੰਡੀ, ਉਹ ਨਿੱਕੇ ਨੂੰ ਪਤਾ ਲੱਗਦਾ ਵੀ ਕਿਸਾਂ ਦਾ ਸ਼ਦਾਈ ਕਿਸਿਆਣਾ। ਅਸੀਂ ਤੇ ਖੁਸਰੇ ਬੁਲਾ ਲਾ ਜੰਮਣ ਤੇ, ਪਤਾ ਹੁੰਦਾ ਨਾ ਹੀ ਬੁਲਾਉਂਦੇ। ਉਹ ਆ ਗਿਆ ਉਧਰ, ਤੁਸੀਂ ਉਧਰੋਂ ਲੈਟ ਮੁੜ ਗਈ, ਤੇਰੀ ਦਾਦੀ ਦੇ ਸਿਰ ਚ ਖੁਸਰਾ ਵੱਜਿਆ, ਇਸੇ ਰੋੜ ਪੈ ਗਿਆ ਉਹਨੂੰ ਵੱਢ ਜਾਣੇ। ਚੱਕ ਲੋ ਚੱਕ ਲੋ, ਇਹਨਾਂ ਨੇ ਮੈਡੀਕਲ ਦਾ ਘਰ ਚ ਭਰਤੀ ਕਰਾਈ ਉਹ ਕਾੜੀ। ਹਾਂ ਕਾਹਦੇ ਲਈ? ਡਿਗਰੀ ਲੈਣ ਦੇ ਲਈ। ਬਿਮਾਰ ਹੋ ਗਏ ਗੇ? ਨਹੀਂ ਨਹੀਂ, ਮੈਡੀਕਲ ਕਾਲਜ ਉਹ ਡੀ ਐਮ ਸੀ ਦਾ ਨਾਂ ਦਿਆ ਇਹਨਾਂ ਨੇ, ਮੈਡੀਕਲ ਕਾਲਜ ਹੀ ਆ ਉਸ ਕਾਲਜ।
ਇਹ ਜੁਗੇ ਨੇ ਵੀ ਕਹਿ ਦੇਣੀ ਬਈ ਜਦੋਂ ਉਹਦੇ ਸਿਰ ਚ ਖੁਸਰਾ ਵੱਜਿਆ ਤੇ ਉਹਦਾ ਸਿਰ ਹੈ
ਗਿਆ।
ਫਿਰ ਨੱਚੇ ਲੈਟ ਆ ਗਈ, ਕਹਿੰਦੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਤੇ ਨੱਚਣ ਲੱਗ ਪਈਆਂ ਤੇ ਮੇਰੇ ਕਹਿੰਦੇ ਉਹ ਕਹਿੰਦੀ ਖੁਸਰਾ ਸੀ ਤੁਹਾਡਾ ਅੰਮ੍ਰਿਤਸਰ ਨੂੰ ਆਇਆ ਸੀ
ਉਦੋਂ ਬਾਅਦ
ਉਦੋਂ ਬਾਅਦ ਲੈਣੀ ਸੀ ਉਦੋਂ ਆਏ ਉਹ ਇੰਨੀ ਦੂਰੋਂ ਆਇਆ
ਢੋਲਕੀ ਵਜਾਉਂਦਾ ਹੀ ਨਾ ਆਇਆ ਉਦੋਂ ਬਾਅਦ ਆਈ
ਢੋਲਕੀ ਵਜਾਉਣ ਵਾਲਾ ਤੁਹਾਡੇ ਆਪਦੇ ਪਿੰਡ ਦਾ ਹੀ ਸੀ
ਉਦੋਂ ਬਾਅਦ ਆਈ
ਕੌਣ ਸੀ ਇਹਦਾ ਚਾਚਾ ਹੀ ਵਜਾਉਂਦਾ ਉਹ ਗੱਲ ਤਾਂ ਪੂਰੇ ਸੁਣਾ ਸੀ ਉਹ ਜਿਹੜਾ ਇਹਨਾਂ ਦਾ ਖੁਸਰਾ ਸੀ ਉਹ ਜਿਹੜਾ ਨਾਲ ਲਿਆਉਣਾ ਸੀ ਉਹ ਬਿਮਾਰ ਸੀ ਉਹ ਸਹੀ ਢੋਲਕੀ ਵਾਲਾ ਬਿਮਾਰ ਸੀ ਤੇ ਉਹਨਾਂ ਨੇ ਕਹਿੰਦਾ ਕਹਿੰਦੇ ਤੁਹਾਡੇ ਪਿੰਡੋਂ ਅਸੀਂ ਦੇ ਦਾਂਗੇ 500 ਰੁਪਇਆ ਤੇ ਉਹ ਕਹਿੰਦਾ ਵੀ ਜੇ 500 ਦੇਣਾ ਤਾਂ ਮੈਨੂੰ ਉਹ ਆਵਲਾ ਪਿਆ ਵੀ ਤੇ ਪਹਿਲਾ ਗੀਤ ਉਹਨਾਂ ਨੇ ਗਾਇਆ ਗੋਡੇ ਗੋਡੇ ਚਾਮੜੇ ਦੇ ਮਾਮੇ ਨੂੰ ਮਾਮਾ ਕੋਸੇ ਬਾਨੂੰ ਤਿਆਰੀ ਨਾ ਮਾਮੇ ਆਏ ਜੋ ਨੇ ਲੜੇ ਸੀ ਤੈਨੂੰ ਪਤਾ ਹੀ ਹੈ ਮਾਮੇ ਤੁਹਾਡੇ ਲੜੇ ਹੀ ਰਹਿੰਦੇ
ਤੁਹਾਡੇ
ਚੰਗਾ ਹੁੰਦਾ ਉਹ ਕਹਿੰਦਾ ਤੂੰ ਕਿਹੜਾ ਮਰ ਚੱਲਿਆ ਕੋਈ ਨੀ ਫੇਕ ਗਿਆ ਮਾਮੇ ਨੇ ਉਹ ਜਦੋਂ ਵਿਆਹ ਹੁੰਦਾ ਨਾ ਮਾਮੇ ਹੀ ਚੇਤੇ ਆਉਂਦੇ ਨੇ ਸੁਣਿਆ ਨੀ ਐਸੇ ਵੇਲੇ ਨੀ ਮਾਮੇ ਦੀਆਂ ਲੋੜਾਂ ਮਾਮੇ ਨੂੰ ਲੋੜੀਆਂ ਨੀ ਮਾਮੇ ਨੂੰ ਲੋੜਾਂ ਉਸ ਵੇਲੇ ਮਾਮੇ ਦੀਆਂ ਲੋੜਾਂ
ਪਈਆਂ
ਐਸੇ ਵੇਲੇ ਤੈਨੂੰ ਮਾਮੇ ਦੀਆਂ
ਲੋੜਾਂ
ਐਸੇ ਵੇਲੇ ਤੈਨੂੰ ਮਾਮੇ ਇਹਨੂੰ ਗਾਣਾ ਉਹਨੂੰ ਲਾ ਕੇ ਸੁਣਾਓ ਇਹਨੂੰ ਓਦਾਂ ਚੈਨ ਨੀ ਹੁਣ ਲਓ ਤਾ ਜੀ ਉਦੋਂ ਪਹਿਲਾਂ ਰਾਜ ਚਾਲੂ ਰਿਵੀ ਮੁਬਾਰਕਾਂ ਦਿੰਦੇ ਨੇ ਲੋਹੜੀ ਦੀਆਂ ਤਾਇਆ ਜੀ ਜਸਪਾਲ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਉਹ ਅੱਜ ਹੀ ਗੱਡੀ ਲੈ ਜਾ ਵਰੇ ਦਿਨਾਂ
ਲੋਹੜੀ ਦਾ ਪੱਜ ਹੋ ਜਾਊਗਾ
ਤੇ ਕੱਲ ਨੂੰ ਨਹੀਂ ਅਸੀਂ ਕਿਸੇ ਜਿਹੜਾ ਕੋਈ ਲੋਹੜੀ ਮੰਗਣਾ ਆ ਉਹਨੂੰ ਚਾਬੀ ਫੜਾ ਦੇ ਇੱਕ ਤੇ ਜੈਦ ਵੜੀ ਕਰਦਾ ਏ
ਭੈਣ ਇੱਕ ਤੋਂ
ਉਹ ਲੈਣ ਨੀ ਆਉਣੀ ਗੱਡੀ ਆਪਣੇ ਖਰੀ ਗੱਡੀ ਦੇ ਟਾਇਰ ਉਹ ਬਦਲਾਉਣੇ ਪੈ ਜਾਣੇ
ਹੋ ਗਿਆ ਕੋਈ ਗੱਲ ਨੀ
ਅੱਛਾ ਮੇਰੀ ਗੱਲ ਸੁਣੋ ਇਹ ਗੱਡੀ ਦੀ ਫੂਕ ਭਰਾਉਂਦਾ ਰਹੀ ਨਾ
ਹਾਂਜੀ ਹਫ਼ਤੇ
ਬਾਅਦ ਮੈਂ ਕਿਹਾ ਖੜੀ ਗੱਡੀ ਨਾ ਪੈਂਚਰ ਵੀ ਹੋ ਜਾਂਦੀ ਤੇ ਤਾਇਆ ਜੀ ਗੱਲ ਇਹ ਆ ਕਿ ਇਹ ਕਿਹੜਾ ਚਲਾਉਂਦੇ ਨੇ ਤੇਲ ਵੀ ਪਾਉਂਦਾ ਨੇ ਖੜੀ ਮੁੱਕੀ ਜਾਂਦਾ ਤੇਲ ਅੱਛਾ ਹਿਸਾਬ ਸਰਵਿਸ ਕਰਾ ਲੈਂਦੇ ਟਾਈਮ ਸਰ
ਉਹ
ਖਰਚੇ ਵੀ ਕਹਿ ਚਲੋ ਬੱਲੀ ਆ
ਆਪਾਂ ਸ਼ੋਅਰੂਮ ਫਿੱਟ ਕੀਤੀ
ਆ
ਸ਼ੋਅਰੂਮ ਵਿੱਚ
ਉਹ ਕਿਹੜਾ ਹੋਣਾ
ਜਿੱਦਾਂ ਗੱਡੀਆਂ ਗੁੱਡੀਆਂ ਖੜੇ ਆਉਂਦੇ ਉੱਥੇ ਫਿੱਟ ਕੀਤੀ ਹੋਈ ਆ
ਅੱਛਾ ਲੈ ਕੇ ਨੀ ਆਉਂਦੀ
ਦੇਖੋ ਉਹ ਤਾਇਆ ਆਪਣਾ ਸ਼ੋਅਰੂਮ ਆਪਣਾ ਆਪਣਾ ਸ਼ੋਅਰੂਮ
ਆਪਣਾ ਕਿੱਦਾਂ ਨਾ
ਦੋ ਮੰਜ਼ਲੀ ਦੇ ਬਣਾਇਆ ਦੋ ਮੰਜ਼ਲੀ ਦੇ
ਬਜਰੀ ਦੇ ਬਣਾਇਆ
ਹੋਣਾ ਦੂਜੀ ਮੰਜ਼ਲ ਤੇ ਆਉਂਦਾ ਗੱਡੀ ਸੂਕਦੀ ਜਾਂਦੀ ਉੱਥੇ ਜਾਂਦਾ
ਅੱਛਾ ਆਪਦਾ ਹੀ ਆ
ਆਪਾਂ ਦੂਜੀ ਮੰਜ਼ਲ ਤੇ
ਅੱਛਾ ਅੱਛਾ ਚਲੋ ਫਿਰ ਠੀਕ ਹੈ ਲੈ ਜਾ ਚਾਬੀ ਪੁੱਤ ਨਾ ਹੁਣ ਸਾਨੂੰ ਸਤਾਓ ਚਾਬੀ
ਲੋਹੜੀ ਦੇ ਮੁਬਾਰਕਾਂ ਨਾਲ
ਕਹਿੰਦੇ ਤਾਇਆ ਜੀ ਕੱਲ ਤੇ ਅਸੀਂ ਚਲੇ ਜਾਣਾ ਏ ਲੈ ਉਹ ਕਹਿੰਦੇ ਕੱਲ ਨੂੰ ਅਸੀਂ ਚੱਲ ਜਾਣਾ ਤੇ ਫਿਰ ਚਾਬੀ ਕਿਹਨੂੰ ਫੜਾਵਾਂਗੇ ਪੁੱਤ ਅਸੀਂ ਮਗਰੇ ਹੀ ਆ ਜਾਣਾ ਜੇ ਤੂੰ ਨਾ ਨਾ ਲੈਣ ਗਈ ਚਾਬੀ ਤੇ ਬੜੇ ਦਿਨਾਂ ਦੇ ਦਿਨ ਪੁੱਤ ਤੂੰ ਬਾਹਰ ਚੱਲ ਕੇ ਲਿਆ ਤੂੰ ਕਹਿ ਦੂਗਾ ਭੈਣੇ ਮੈਂ ਵੀ ਨਾਲ ਹੀ ਜਾਣਾ ਜਿੱਦ ਕਰੀ ਦੀ ਖੋਰੇ ਤੈਨੂੰ ਲੈ ਹੀ
ਜਾਵੇ
ਚੰਦਰੀ ਦੁਨੀਆ ਚ ਮੈਂ ਨੀ ਰਹਿਣਾ ਕਹਿ ਦੇ ਤੂੰ ਇੱਕ
ਵਾਰੀ
ਤਾਇਆ ਜੀ ਚੰਦਰੀ ਦੁਨੀਆ ਚ ਇਹਨੂੰ ਕਹਿ ਮੈਂ ਕਹਿ ਦੇਣਾ ਮੈਂ ਨੀ ਰਹਿਣਾ ਨਹੀਂ ਰਹਿਣਾ ਫਿਰ ਮਰ ਜਾ ਆਹੋ ਮੈਂ ਤਵਾ ਲਾਉਣਾ ਸੀ ਤੁਸੀਂ ਉਹਦੇ ਤੇ
ਮੈਨੂੰ ਪਤਾ ਸੀ
ਨਹੀਂ ਮੈਂ ਇਹਨੂੰ ਕਹਿੰਦਾ ਤੈਨੂੰ ਤੇਰੀ ਤੇ ਮੈਂ ਤਾਂ ਕਹਿੰਦਾ ਤੂੰ ਉਹ ਚੱਲ ਗਿਆ ਪੁੱਤ ਆਪ ਭਰਾ ਵੀ ਆਪਦਾ ਨਾਂ ਨੀ ਲੈ ਜਾ ਇਹਨੇ ਸਾਨੂੰ ਇਹਨੇ ਸਾਡਾ ਦਿਮਾਗ ਹਿਲਾ ਦੇਣਾ ਇੱਥੇ ਉੱਥੇ ਲਿਜਾ ਕੇ ਰਾਹ ਚ ਪਾਵਾਂ ਨਾ ਉੱਤੇ ਜਹਾਜ਼ ਚ ਰਾਜ ਬਾਰੀ ਖੋਲ ਕੇ ਨਵਾਵਾ ਸੜ ਦਿਓ
ਪੈਰਾਸੂਟ ਆਪਾਂ ਨੇ ਲਾਣਾ ਹੀ ਨਹੀਂ ਪੈਰਾਸੂਟ ਬੰਨ ਕੇ ਅੱਗੇ ਪੈਰਾਸੂਟ ਦੂਜੀ ਆਪਾਂ ਇਸ ਕਰਨੇ ਆਇਆ ਕਰਨਾ ਬਜਾ ਖਾਇਆ ਕਰਨੇ ਰੂਟ ਖਾਇਆ ਕਰਨੇ
ਫਿਰ ਠੀਕ ਆ ਫਿਰ ਉਹਨੂੰ ਮੈਂ ਕਹਿ ਦੇਣਾ ਰਾਹ ਚ ਜਿੱਥੇ ਆਸਟ੍ਰੇਲੀਆ ਜਿੱਥੋਂ ਲਿਖਦਾ ਨਾ ਲੈ ਜਾਓ ਜਿੱਥੇ ਆਸਟ੍ਰੇਲੀਆ ਨਾ ਬਾਰੀ ਖੋਲ ਦਿਓ
ਮੈਨੂੰ ਧੰਨਵਾਦ ਹੋਊ ਆਸਟ੍ਰੇਲੀਆ ਪਹੁੰਚ ਗਾ ਮੈਂ ਦੇਖੂਗਾ ਵੀ ਦੇਖੇ ਕਿੰਨੇ ਪੰਜਾਬੀ ਸਾਡੇ ਸੰਯੋਗ ਦਿੰਦੇ ਆ
ਤੇ ਜੇ ਲਾਹ ਹੀ ਉਹਨਾਂ ਤੁਹਾਨੂੰ ਇੱਥੇ ਦਿੱਤਾ ਨਾਗਾਲੈਂਡ ਲਾਤਾ
ਪੰਜਾਬੀ ਹਰੇ
ਆ ਨਹੀਂ ਜੰਗਲਾ ਚ ਰਹਿੰਦੇ ਲੋਕ ਮਾਲ ਖਾਂਦੇ ਕੱਚਾ
ਕੋਈ ਨੀ ਆਪਾਂ ਵੀ ਖਾ ਲਾਂਗੇ
ਕੱਚਾ ਹੀ ਬੱਚੇ ਨੂੰ ਡੱਬੀ ਨਾਲ ਲੈ ਕੇ ਜਾਈ ਸੇਬ ਸੰਤਰੇ ਕੁਦਰਤ
ਡੱਬੀ ਜਾ ਦਿੰਦੇ ਨੀ ਜਾ ਦਿੰਦੇ
ਡੱਬੀ ਚ ਨੀ ਜਾਂਦੇ
ਡੱਬੀ ਆਉਂਦੇ
ਕੀ ਪਤਾ ਬੰਦ ਆ ਗਈ ਨਾ ਲਾ
ਆਪਾਂ ਕਰਤਾਰ ਪਹੁੰਚ ਜਾਈਏ
ਤੈਨੂੰ ਲੈ ਜਾਓ ਤੁਸੀਂ ਮੰਤਰੀ ਆ ਇਹਨੂੰ ਲੈ ਜਾਓ ਆਪਣਾ ਵੱਡਾ ਵੀਰ ਲੈ ਜਾਓ ਤੇ ਇਹਨੂੰ ਛੱਡ ਦਿਓ ਕਿਤੇ ਲਾ ਜਾਓ ਸਿੰਘਾਪੁਰ ਕਿਤੇ ਲਾ
ਜਾਓ ਵਧਾਈਆਂ
ਤੈਨੂੰ ਪੁੱਤ ਯਾਦ ਉਹ ਕਹਿੰਦੇ ਤੁਸੀਂ ਰੱਖ ਲੋ ਅਸੀਂ ਨੀ ਨਾ ਰੱਖਣਾ ਪੁੱਤ ਰੱਖਣ ਵਾਲਾ ਹੈ ਹੀ ਨੀ ਉਹ ਕਹਿੰਦੇ ਲੈ ਤੁਸੀਂ ਰੱਖ ਲੋ ਅਸੀਂ ਤੇ ਰੱਖਿਆ ਹੀ ਹੋਇਆ ਨਹੀਂ ਹੈ ਤੇ ਸਿਟਿਆ ਵਾਂਗੂਆ
ਤੁਹਾਨੂੰ ਨਾ ਤੇ ਬਣਾਈਆਂ ਲਾਏ
ਕੈਨੇਡਾ ਲੈ ਚੱਲ ਜਾ ਤੂੰ ਕੈਨੇਡਾ
ਮੈਂ
ਤੇਰੇ
ਮੈਂ
ਹਾਂ ਤੇਰਾ ਮੈਂ
ਉਹ ਮੇਰਾ ਪਾਸਪੋਰਟ ਮੈਂ ਕਿੱਥੇ ਜਾਊਗਾ
ਤੇ ਮਾਜੀ ਚੱਲ ਜਾ ਪੈਸੇ ਤੇਰੇ ਮੈਂ ਲਾ ਦੂ ਜਿੰਨੇ ਲੱਗ
ਜਾਣ ਮੈਂ ਚੱਲਿਆ ਮੈਂ ਚੱਲਿਆ ਮੈਂ ਚੱਲਿਆ ਮੈਂ ਚੱਲਿਆ
ਪੈਸੇ ਤਾਂ 5-6 ਲੱਖ ਲੱਗ ਜਾਣਾ ਇੱਥੇ ਇਹਦੇ ਇਹਤੇ 500 ਨੀ ਲੱਗਣਾ 5-6 ਹਜ਼ਾਰ ਇਹ ਤੋਂ ਬਾਅਦ ਲੀੜੇ ਤੇਰੇ ਕੋਲ ਬਣੇ ਬਣਾਏ
ਟਾਈ ਸੂਟ
ਨੂੰ ਜੈਪ ਜੀ ਲਵਾ ਲਈ
ਟਰੈਕ
ਸੂਟ ਕਹਿੰਦਾ ਹੋਣਾ
ਨਹੀਂ ਟਾਈ ਸੂਟ
ਉੱਥੇ ਜਹਾਜ਼ ਚਲਾਉਣਾ ਕਿ ਵਿੱਚ ਮੈਂ
ਅਫਸਰ
ਜਹਾਜ਼ ਦਾ ਕੀ ਬਣ
ਅਫਸਰ ਵੱਡਾ
ਜਾਂਦੇ ਨੂੰ ਉੱਥੇ ਚੌਲ ਮੰਗਣ ਲੱਗ ਜਾਣੇ ਪਾਂਡਾ ਨੂੰ
ਅਫਸਰ ਮੈਂ ਕਿਹਾ ਪੀਜ਼ਾ ਲਿਆਓ
ਰੋਟੀ ਖਾਂਦੇ ਟਾਈ ਲਵੇ ਲੈਣਾ ਚੁੱਪ ਕਰਕੇ
ਬਹਿ ਜਾ
ਲਾਉਣੀ
ਪੰਨਾਸਾ ਪੁੰਨਿਆ ਵਾਸਤੇ
ਚਟਾਈ ਆ ਉਹ ਪੋਤੇ ਨੂੰ ਟਾਈ ਵੀ ਲੈ ਦਿਓ ਇਹਨੂੰ ਪੈਂਟ
ਕੋਟ ਮਹਿੰਗਾ ਕੋਟ 5-6 ਹਜ਼ਾਰ
ਜਿੰਨੇ ਵਾਲਾ ਮਰਜ਼ੀ ਲੈ ਜਾਂਦਾ ਉਹਨਾਂ ਨੇ ਤੈਨੂੰ ਜਹਾਜ਼ ਚ ਬਹਿਣ ਹੀ ਨੀ ਦੇਣਾ ਫਿਰ ਕੀ
ਮੈਂ ਜਾਣਾ ਜਹਾਜ਼ ਤੇ ਆਪਾਂ ਰਹਿ ਜਾਂਗੇ ਟੈਰਾਂ ਦੇ ਵਿੱਚ
ਲੈ ਜਾਣਾ ਧੰਨਵਾਦ ਨਹੀਂ ਜਾਣਾ ਨਾਲ ਅਸੀਂ ਰੁਕਣਾ ਹੀ ਨੀਗਾ ਰੁਕਣਾ ਹੀ ਨੀ ਗੱਲ ਕਹਿੰਦੇ ਨੂੰ ਲੈ ਜਾਣਾ
ਤੈਨੂੰ
ਚੱਲ ਫਿਰ ਆਪਾਂ ਇਦਾਂ ਕਰਦੇ ਜਹਾਜ਼ ਦੇ ਟੈਰਾਂ ਚ ਵੜ ਕੇ ਬਹਿ
ਜਾਂਗੇ
ਨਾਲ ਜਾਣਾ ਤਾਂ ਉਹਨੇ ਮੇਰੇ ਕੋਲ ਤਾਂ ਸਾਹ ਦਮ ਹੋ ਜਾਣਾ ਇਹਨੇ ਕਰ ਜਾਣਾ ਫਿਰ ਉੱਠਿਆ
ਨਹੀਂ ਮੈਨੂੰ ਮਾਂ ਨਾ ਤੂੰ ਮੈਂ ਨੀ ਤਾਇਆ
ਦੋ ਭਰਾ ਇਦਾਂ ਕੇ ਗਏ ਸੀਗੇ ਇੰਗਲੈਂਡ ਚ ਤੈਨੂੰ ਪਤਾ ਇੱਕ ਭਰਾ ਮਰ ਗਿਆ ਸੀ ਇੱਕ ਪਹੁੰਚ ਗਿਆ ਇੱਕ ਪਹੁੰਚਿਆ ਬੜੀ ਬੁਰੀ ਹਾਲਤ ਨਾਲ ਉਹ ਫਿਰ ਇਹਨੇ ਵੀ ਪਹੁੰਚ ਜਾਣਾ ਬੁਰੀ ਬੁਰੀ ਹਾਲਤ ਨਾਲ ਬਹਿ ਜਾਈ ਤੂੰ ਵੀ ਨਾਲ
ਜੁਰਮਾਨਾ ਲੱਗ ਜੂ ਤੈਨੂੰ
ਜੁਰਮਾਨਾ ਆਪਣੇ ਕੋਲ ਹੈ ਨੀ ਤੇ ਲੈ ਕੇ
ਲੈਣਗੇ ਸਜ਼ਾ ਕਰ ਦੇਣਗੇ
ਅਮਰੀਕਾ ਚ ਮਿਲੂ
ਨਹੀਂ
ਇੱਥੇ ਮੈਂ ਉਹਨਾਂ ਨੇ ਜੁਰਮਾ ਸਾਨੂੰ ਫਾਂਸੀ ਦੇ ਦੋ ਭਾਵੇਂ ਕੈਨੇਡਾ ਹੀ ਜਾ ਕੇ ਦੋ
ਇੱਥੇ ਦੇਣੀ
ਫੇਰ ਰਹਿਣ ਦੇ ਲੈਣ ਨੂੰ ਫਾਂਸੀ
ਉਹ ਪਹਿਲਾਂ ਕਿੱਥੇ ਦੇਣੀ ਆ
ਉਹ ਨਾ ਪੁੱਛ ਕੇ ਦੇਣੀ ਆ
ਤੈ ਪਹਿਲਾਂ ਕਿੱਥੇ ਦੇਣੀ ਕਿੱਥੇ ਦੇਣੀ ਆ ਥੱਲੇ ਅੱਗ ਬਾਲ ਕੇ
ਚੱਲ ਚੰਗਾ ਤੂੰ ਓਦਾਂ ਚਿਕਨ ਡਿਨਰ ਬਣ ਜਾਏਗਾ ਚੱਲ ਜੀ ਪੁੱਤ ਚੱਲ ਜਾ
ਗੱਡੀ
ਵੀ ਨਾਲ ਹੀ ਲੈ ਜਾਓ ਤੂੰ ਗੱਡੀਓ ਗੱਡੀ ਹੋ ਜਾ ਨਹੀਂ ਜਹਾਜ਼ ਚ ਬੈਠ
ਜਾਂਦੇ ਤੇ
ਉਦੋਂ ਇੱਧਰ ਨੀ ਪਾਲੀ ਚੀਚੀਆਂ ਚਾਈਨਾ ਵੱਲ ਦੀ
ਮੈਂ ਟੈਕਸ ਕੋਲ ਤਰੂਗਾ ਟੈਕਸ ਬੋਲ ਲਗਾ ਨੂੰ
ਜਿਹਨੂੰ
ਗੱਡੀ ਨੂੰ
ਗੱਡੀ ਤੂੰ ਉਤਰ ਜਾ ਕਰੀ ਜਾ ਟੈਕਸ ਲੱਗਣਾ
ਕਿਉਂ ਹਰ ਇੱਕ ਲੱਗੇ ਪੰਪ ਤੇ ਜਾਊਗਾ ਉੱਥੇ ਵੀ ਚੈੱਕ ਕਰ ਦਿੱਤੇ ਕਿੰਨਾ ਪਾਉਂਦੇ ਆ ਉੱਥੇ ਵੀ ਟੈਕਸ ਲੱਗਦਾ
ਆਪਣਾ ਨਹੀਂ ਜਾਣਾ ਮੁੱਕਦੀ ਗੱਲ ਆ
ਨਹੀਂ ਦੈਨੀ ਕਰਦਾ
ਸਿੱਤਰਾ ਨਹੀਂ ਜਾਣਾ
ਪੰਜਾਬ ਦੀ ਸਿਫਤ ਕੀ ਕਰਾਂ ਜਿੱਥੇ ਅੱਬ ਵੱਜ ਗਈਆਂ ਮਾਵਾਂ ਪੰਜਾਬਾਂ ਦੀ ਪਾਣੀ ਜਿੱਥੇ ਅੱਬ ਵੱਜ ਗਿਆ
ਹੁਣ ਤੂੰ ਦੱਸਦਾ ਕਿ ਤੂੰ ਜਾਣਾ ਹੀ ਨਹੀਂ
ਅੰਗਰੇ ਪੰਜਾਬ ਦੀ ਕਿਸੇ ਪਰਸਾਮ ਜਿੱਤੇ ਅੱਬ ਵਰਗੀਆਂ ਮਾਵਾਂ ਉੱਤਰੀ ਪੰਜ ਦਰਿਆਵਾਂ ਦੇ ਆਨੇ ਉਹ ਜਿੱਤੇ ਜਿੰਨਾ ਪਾਣੀ ਸਰਬਤ ਵਰਗਾ
ਜਿਹਦਾ ਕਿਹਦਾ
ਪਾਣੀ ਸਰਬਤ ਵਰਗਾ
ਉਥੇ ਵੀ ਮਿੱਠੇ ਬਥੇਰੇ ਪਾਣੀ ਤੈਨੂੰ ਡੋਲਣੀਆਂ ਭਰ ਕੇ ਦੇ
ਜਾਣਾ
ਮਹੀਨੇ ਬਾਅਦ ਆ ਜੀ ਤੈਨੂੰ ਫੇਰ ਅਸੀਂ ਲੈ ਜਾ
ਢਾਈ ਸਾਲ ਆ ਕੇ
ਚੱਲ ਫੇਰ ਤਾਂ ਬਾਹਲਾ ਹੀ ਸ਼ੌਕ ਚੰਗਾ ਸ਼ੂਗਰ ਦੇ ਕੱਢਾਂ ਗੇ ਢਾਈ ਸਾਲ ਚੱਲ ਜਾ ਮੇਰਾ
ਕੀ ਭੇਜਿਆ ਕਰਨਾ ਤੈਨੂੰ ਕੀ ਭੇਜਿਆ ਕਰਨਾ ਦੱਸ
ਤੂੰ ਬਹੁਤ ਨਾ ਭੇਜ ਬਸ ਤੂੰ ਨਾ ਟੈਲੀਫੋਨ ਕਰੀ ਤੇ ਨਾ ਸਾਨੂੰ ਬੁਲਾਈ
ਫੇਸਬੁੱਕ ਦੇ ਘਰ
ਕਰਾਂਗੇ ਅਸੀਂ ਚਲਾਉਣੀ ਨੀ ਨੈਟ
ਮੈਂ ਚਲਾਉਣੀ ਆ
ਤੂੰ ਉੱਥੇ ਜਦੋਂ ਚਲੇ ਗਿਆ ਤੇ ਤੂੰ ਕੌਣ ਮੈਂ ਕੌਣ ਪੁੱਛਣਾ ਹੀ
ਤੈਨੂੰ ਮੈਨੂੰ ਰੋਟੀ ਨੀ ਬਚਦੀ ਮੈਨੂੰ ਚਾਹ ਨੀ ਬਚਦੀ
ਉਹ ਛਦਾਈਆ ਚੱਲ ਜਾ ਗਿਆਨ ਸਾਡੀ ਛੱਡ ਦੇ ਪਹੁ ਤੂੰ ਅੱਧੇ
ਕਰਦੇ ਆਸਾਂ ਕਰਦੇ
ਭੈਣਾ ਤੈਨੂੰ ਕਹਿ ਚਾਰ ਦਿਨ ਰੋਜ ਪਾਸਪੋਰਟ ਬਣ ਜਾਂਦਾ
ਭੈਣ ਦਾ ਕੰਮ ਕਿਉਂ ਖਰਾਬ ਕਰਦੇ ਆ
ਤੇ ਤੂੰ 40 ਭੈਣ ਵਾਲੇ ਦੋਨੋਂ ਇੱਕੋ ਪਾਸਪੋਰਟ ਤੇ
ਜਲਦੀ ਹੋ ਜਾਂਦਾ ਉਹਦਾ ਕੰਮ ਖਰਾਬ ਹੋਊਗਾ ਕਰਾਊਗਾ ਆਪਾਂ ਮਾਨਾ ਮਾਨਾ
ਗੱਲ ਸਹੀ ਇਹਦੀ ਚੱਲ ਤੂੰ ਏਦਾਂ ਕਰ
ਅੱਜ ਮਾਘੀ ਆ ਜਾਣੀ ਕੱਲ ਨੂੰ
ਕੱਲ ਨੂੰ ਨਹੀਂ ਜਰੂਰ
ਅੱਜ ਨੂੰ
ਨਹੀਂ ਅੱਜ ਨਾ ਹੁਣ ਜਦੋਂ ਪ੍ਰੋਗਰਾਮ ਹੋ ਗਿਆ ਹੁਣ ਸਾਨੂੰ ਕਿਸੇ ਦਾ ਫਾਇਦਾ ਕੱਲ ਨੂੰ ਨਹੀਂ ਥੋੜਾ ਜਿਹਾ ਸਮੇਲਾ ਠੀਕ ਹੋਣਗੀਆਂ ਤੈਨੂੰ ਉਹ ਦੱਸਣਾ ਹੀ ਐਸੇ ਵੇਲੇ ਬਤਾਈ ਲੋੜਾਂ
ਮਾਮੀ
ਦੀਆਂ ਨੀ ਲੋੜਾਂ ਤਾਂ ਮਾਮੇ
ਦੀਆਂ
ਪੈਸੇ ਤੂੰ ਮਾਮੇ ਨੂੰ ਦਿੱਤੇ ਮਾਮੀ ਨੂੰ
ਦੋਨੇ ਸਾਡੇ ਸੀ ਕੀ ਪਤਾ ਮੁੰਡਾ ਫੇਰ
ਦੇਵੇ ਇਹ ਤਾਂ ਗੱਲ ਹੈ
ਮੁੰਡਾ ਕਿਥੋਂ ਦੇਵੇ ਮੁੰਡਾ ਜੂਆ ਵੇਚ ਕੇ ਦੇਵੇ
ਮੁੰਡੇ ਨੇ ਵਿਚਾਰੇ ਨੇ ਕੀ ਆਪ ਨੰਗ ਬਾਪ ਨੰਗ ਦੂਜੇ ਨੰਗ
ਬਾਪ
ਨਾਨਕੇ
ਮੈਂ ਚੱਲਿਆ ਆਪਾਂ ਫਤਿਹ ਬੁਲਾਈਏ
ਓਏ ਆਪਾਂ ਫਤਿਹ ਬੁਲਾਈਏ ਚਲੀਏ
ਹਾਂਜੀ
ਚਲੋ
ਚਲੋ ਜੀ
ਲਤਾ ਜੀ ਰਾਹ ਚਾਲੋ ਰਾਣੀ ਸੁਨੇਹਾ ਇੱਕ ਭੇਜਿਆ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਕਹਿੰਦੇ ਰੱਬ ਨੂੰ ਕਦੇ ਮੈਂ ਖੁਸ਼ ਚੰਗੀ ਨਹੀਂ ਲੱਗਦੀ ਰੱਬ ਨੂੰ ਸੀਨ ਇਸ ਤਰ੍ਹਾਂ ਦਾ ਦਿਖਾ ਦਿੰਦਾ ਕਿ ਮੇਰੇ ਪਾਸਟ ਅੱਗੇ ਆ ਜਾਂਦੇ ਨੇ ਕਹਿੰਦੇ ਕੱਲ ਕਹਿੰਦੇ ਲੁਧਿਆਣੇ ਤੋਂ ਕਹਿੰਦੇ ਵਾਪਸ ਆ ਰਹੇ ਸੀ ਤਾਇਆ ਜੀ ਤੇ ਸਾਡੇ ਅੱਗੇ ਐਕਸੀਡੈਂਟ ਹੋ ਗਿਆ ਦੋ ਮੋਟਰਸਾਈਕਲ ਤੇ ਮੁੰਡੇ ਰੋਡ ਤੇ ਬਹੁਤ ਬੈਡ ਕੰਡੀਸ਼ਨ ਸੀ ਉਹਨਾਂ ਦੇ ਮੇਰੀਆਂ ਅੱਖਾਂ ਸਾਹਮਣੇ ਕਹਿੰਦੇ ਦੇਖਿਆ ਮੈਂ ਐਕਸੀਡੈਂਟ ਜਿਹੜਾ ਉਹਦਾ ਨਾਂ ਮਾੜਾ ਕਹਿੰਦੇ ਮੇਰੇ ਕਜ਼ਨ ਨੇ ਮੇਰੀਆਂ ਅੱਖਾਂ ਤੇ ਹੱਥ ਰੱਖ ਦਿੱਤਾ ਆਹੋ ਦਿਲ ਥੋੜਾ ਹੀ ਹੁੰਦਾ ਜੀ ਕਹਿੰਦੇ ਜੀ ਰੱਖ ਕੇ ਟਰਾਈ ਕੀਤੀ ਕਿ ਮੈਂ ਨਾ ਦੇਖ ਸਕਾਂ ਪਰ ਕਹਿੰਦੇ ਮੈਂ ਦੇਖ ਲਿਆ ਉਹ ਸੀਨ ਲਾਸਟ ਨਾਈਟ ਇੱਕ ਸੈਕਿੰਡ ਵੀ ਆਈ ਕਲੋਜ਼ ਨਹੀਂ ਕਰ ਸਕੀ ਕਹਿੰਦੇ ਉਹ ਤਾਂ ਜੀ ਉਹ ਯਾਦ ਆ ਜਾਂਦੀ ਹੈ ਨਾ ਜਿਹੜਾ ਸਾਹਮਣੇ ਸੀਨ ਜਿਹੜਾ ਦੇਖਿਆ ਉਹ ਬੜਾ ਦਰਦਨਾਕ ਹੋਣਾ ਹੁੰਦਾ ਹੀ ਆ ਚਲੋ ਮਹਾਰਾਜ ਸੁਖ ਸ਼ਾਂਤੀ ਦੇਵੇ ਖੁਸ਼ੀ ਦੇਵੇ ਇਹੀ ਦੁਆ ਕਰਦੇ ਆਂ ਮੈਂ ਪੁੱਤ ਗਿਆ ਨੀ ਮੈਂ ਤਾਂ ਸੁਣਿਆ
ਕਹਿੰਦੇ ਬੜਾ ਨੁਕਸਾਨ ਹੋਇਆ ਉੱਥੇ ਵੀ
ਮਾੜਾ ਭਰਾਵਾ ਇਹਨਾਂ ਦੇ ਹੁਣ ਆ ਵਰੇ ਦਿਨਾਂ ਦੇ ਦਿਨ ਕੋਈ ਆਪਣੀ ਖੁਸ਼ੀਆਂ ਦੇ ਲਈ ਵਿਚਾਰਾ ਹੁਣ ਜਾਂ ਕੋਈ ਕਿਸ ਤਰੀਕੇ ਨਾਲ ਜਦੋਂ ਇੱਦਾਂ ਦੁੱਖ ਦੇ ਬੜਾ
ਲੋਕਾਂ ਨੂੰ ਕਾਲੀ ਬਹੁਤ ਮਾਰਦੀ ਆ ਕਾਲੀ ਬਹੁਤ ਮਾਰਦੀ
ਆ ਆਹੋ
ਚੱਲੇ ਨਾ ਸਾਥ ਵਧੀਆ ਆਂਦਾ
ਆਹੋ
ਨੀ ਕਰਦੇ ਗੱਲ ਵਿੱਚ
ਯਾਰ ਫਿਰ ਹੁਣ ਆਪਾਂ ਚੱਲੀਏ
ਹਾਂਜੀ ਫਤਿਹ ਬਲਾਈਏ ਨਾ
ਆਪਾਂ ਹੁਣ ਗੀਤ ਸੁਣੀਏ ਸੱਜਣਾ ਮੈਂ ਸੱਜਣਾ
ਹਾਂਜੀ
ਚਲੀਏ
ਚਲੋ ਜੀ
ਚਲੋ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ
दे पड़ गए ने पैर पावे साडे उज गए ने पैर सजना वे सजना वे सजना माने भी रोकिया बापू ने भी रोकिया ना जाई मित्रां दे शहर ना जाई मित्रां दे शहर पर साडी भुख सगों दूनी चौनी हो ही जावे हौल पैंदे रहन चत्तो पैर हौल पैंदे रहन चत्तो पैर सजना वे सजना वे सजना तेरे शहर का दी सब शिकवे ते बैर उल्ले सब शिकवे ते बैर चित करे कके कके रेतिया नू चुम लवां लब कितों सजना दी पैर लब कितों सजना दी पैर